ਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦਿਲ ਹੋ ਮੁਹੱਬਤ ਜਿਨ ਸੀ ਸੱਚਿਆ ਜਿਨ ਮਨ ਹੋਰ ਭੁੱਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ ਆਏ ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਫੈਰ ਮੂੰ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਇਕ ਫਰੀਦ ਖੈਰ ਦੀ ਜੈ ਬੰਦਗੀ ਸਾਮਤ ਦੇ ਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਆਓ ਸਾਰੇ ਮਿਲ ਕੇ ਕੁਝ ਸਮਾਂ ਪਹਿਲਾਂ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਰਲ ਕੇ ਪੜੋ ਹਾਉ ਕੁਰਬਾਨ ਜਾਓ ਮਿਹਰਵਾਨਾ ਹਾਉ ਕੁਰਬਾਨ ਜਾਓ ਮਿਹਰਵਾਨਾ ਹਾਉ ਕੁਰਬਾਨ ਜਾਓ ਕੁਰਬਾਨ ਜਾਓ ਮਿਹਰਵਾਨਾ ਹਾਉ ਕੁਰਬਾਨ ਜਾਓ ਕੁਰਬਾਨ ਜਾਓ ਮਿਹਰਵਾਨਾ ਹਾਉ ਕੁਰਬਾਨ ਜਾਓ ਹਾਉ ਕੁਰਬਾਨ ਜਾਓ ਮਿਹਰਵਾਨਾ ਹਾਉ ਕੁਰਬਾਨ ਜਾਓ ਹਾਉ ਕੁਰਬਾਨ ਹਾਉ ਕੁਰਬਾਨ ਜਾਓ ਮਿਹਰਵਾਨ ਕੁਰਬਾਨ ਜਾਓ ਕੁਰਬਾਨ ਜਾਓ ਮਿਹਰਵਾਨ ਆਓ ਕੁਰਬਾਨ ਜਾਓ
ਕੁਰਬਾਨ ਜਾਓ ਮਿਹਰਵਾਨ ਆਓ ਕੁਰਬਾਨ ਕੁਰਬਾਨ ਜਾਓ ਤਿਨਾ ਕੁਰਬਾਨ ਜਾਓ ਤਿਨਾ ਕੈ ਲੈਣ ਚੁੱਕੇ
मेहरबाना हाँ कुर्बान जा हाँ कुर्बान जाऊं तिना
वाहेगुरु 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 वाहेगुरु
कहियो मान ले मेरो अवसर बीते ओ जात है, कहियो मान ले मेरो अवसर बीते ओ अवसर बीते हो जात है, अहे मान ले मेरो अवसर बीते हो जात है, अहे मान ले मेरो अवसर बीते हो जात है, अहे मान ले मेरो अवसर बीते हो जात है, अहे
मान ले मेरो अवसर बीते हो जात मान ले मेरो अवसर बीते हो जात कहे मान ले मेरो अवसर बीते हो जात है, कहे मान ले मेरो अवसर बीते हो जात है,
हर जस रे मना गएल जो सकी है तेरो अवसर बीते हो जात है, वाहिगुरु जी वाहिगुरु जी का खालसा वाहिगुरु जी की फतेह। गुरु साहब जी की महान कृपा हुई है, आपां सारे रल मिल के सतगुरु जी के पावन चरणा में हाजरी भर रहे हैं। आज इस पंडाल का तीसरा और लास्ट दीवान है, जेडी संगत आ रही है बेनती करांगा दो चार मिनटां विच जल्दी जल्दी नमस्कार करके आपो अपनी जगह ते बैठने का जतन करो ता जो जल्दी एकाग्रता बन सके और कुछ समा बैठ के आपां गुरमत विचारां कर सकीए। सतगुरु जी दी बाणी तो कुछ सेध ले सकीए। वेला लंघ रिहा है, जिंदगी नूं नरक बना लिया है, भैड़ी सोच करके जिंदगी बड़ी भैड़ी गुजरदी है। जिस बंदे बंदे दी सोच चंगी होवे, समझ दा पद्धर उच्चा होवे, अकल वाला होवे, ओ हसदियां सारी जिंदगी लंघा दिंदा, खुश खुश रहिंदा है, चढ़दी कला विच रहिंदा है, हिम्मती हुंदा है, मेहनती हुंदा है, हर सिचुएशन विच हर हालत विच ओ चढ़दी कला विच रहिंदा है। सतगुरु जी दे ज्ञान दा समझ दा फायदा ही ए है ਸਤਿਗੁਰੂ ਜੀ ਤੋਂ ਸਮਝ ਲੈ ਕੇ ਅਕਲ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ। ਜਿਹੜਾ ਗੁਰੂ ਸਾਹਿਬ ਕਹਿੰਦੇ ਵੀ ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ, ਭਾਈ ਆਖੇ ਲੱਗ ਜਾ ਜ਼ਿੰਦਗੀ ਨਰਕ ਕਿਉਂ ਬਣਾ ਕੇ ਬੈਠਾ। ਜਦੋਂ ਅਕਲ ਲਏਗਾ ਸਮਝ ਲਏਗਾ ਤੇ ਜ਼ਿੰਦਗੀ ਬੜੀ ਸੋਹਣੀ ਬਤੀਤ ਹੁੰਦੀ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਸਤਿਗੁਰੂ ਦੇ ਮਿਲਣ ਕਰਕੇ ਕਹਿੰਦੇ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਅਸਲੀ ਉਹਨੂੰ ਜ਼ਿੰਦਗੀ ਜਿਉਣ ਦੀ ਜੁਗਤੀ ਮਿਲ ਜਾਂਦੀ ਹੈ। ਜੁਗਤ ਮਤਲਬ ਮੈਥਡ, ਢੰਗ, ਤਰੀਕਾ। ਸਤਿਗੁਰੂ ਦੇ ਮਿਲਾਪ ਕਰਕੇ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਕਹਿੰਦੇ ਬੜੀ ਸੋਹਣੀ ਬਤੀਤ ਹੁੰਦੀ ਹੈ। ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾ ਬੰਦਿਆਂ ਵਿੱਚੇ ਹੋਵੇ ਮੁਕਤ। ਹੱਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ, ਹੱਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ ਕਹਿੰਦੇ ਬੰਦਾ ਵਿੱਚੇ ਹੀ ਮੁਕਤ ਹੋ ਜਾਂਦਾ। ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਬੜੀ ਸੋਹਣੀ ਜ਼ਿੰਦਗੀ ਜਿਉਂ ਸਕਦਾ ਹੈ ਜੇ ਸਤਿਗੁਰੂ ਜੀ ਤੋਂ ਮਤ ਲਵੇ, ਸਤਿਗੁਰੂ ਜੀ ਤੋਂ ਅਕਲ ਲਵੇ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਆਹ ਜਿਹੜੇ ਵੀਰ ਖੜੇ ਆ ਰੱਸੀ ਤੋਂ ਪਿੱਛੇ, ਇਹਨਾਂ ਨੂੰ ਇੱਥੇ ਹੀ ਭਾਲ ਲਓ, ਰਾਹ ਵਿੱਚ ਹੀ ਫਿਰ ਠੀਕ ਹੈ। ਜਿਹੜੇ ਆਉਣਗੇ ਇੱਥੇ ਰਾਹ ਵਿੱਚ ਹੀ ਭਾਲ ਲਓ, ਅੱਗੇ ਵਾਲੇ ਜਿਹੜੇ ਮੱਥਾ ਟੇਕ ਰਹੇ ਨੇ ਇਹਨਾਂ ਨੂੰ ਟੇਕ ਲੈਣ ਦਿਓ, ਬਾਅਦ 'ਚ ਮੱਥਾ ਟਿਕਾ ਦਿਆਂਗੇ। ਸਟੇਜ ਤੋਂ ਅਨਾਊਂਸ ਕਰ ਦਿਆਂਗਾ ਮੈਂ ਬਾਅਦ 'ਚ ਅੱਗੇ ਆ ਕੇ ਮੱਥਾ ਟੇਕ ਲਿਆ, ਆਪਾਂ ਟਿਕਾ ਬਣਾ ਲਈਏ ਫਟਾਫਟ। ਸਾਰਿਆਂ ਨੂੰ ਬੇਨਤੀ ਹੈ ਵੀ ਇੱਧਰ ਧਿਆਨ ਰੱਖੋ, ਬਾਰ ਬਾਰ ਉੱਧਰ ਨਾ ਵੇਖੋ, ਧਿਆਨ ਇਕਾਗਰ ਰੱਖਿਓ। ਹੁਣ ਸਤਿਗੁਰੂ ਦਾ ਮਿਲਣਾ ਕੀ ਹੈ? ਹੁਣ ਅਗਲਾ ਸਵਾਲ ਇਹ ਹੈ ਵੀ ਜਦੋਂ ਆਪਾਂ ਇੱਦਾਂ ਦੀ ਗੱਲ ਪੜ੍ਹਦੇ ਹਾਂ ਵੀ ਸਤਿਗੁਰੂ ਜਦੋਂ ਮਿਲ ਗਿਆ, ਭੇਟ ਹੋ ਗਈ ਗੁਰੂ ਨਾਲ, ਮਿਲਾਪ ਹੋ ਗਿਆ, ਕਹਿੰਦੇ ਫਿਰ ਤੇ ਜ਼ਿੰਦਗੀ ਬੜੀ ਸੋਹਣੀ ਲੰਘਦੀ ਹੈ। ਬੰਦਾ ਹੱਸਦਿਆਂ, ਖੇਡਦਿਆਂ, ਖਾਂਦਿਆਂ, ਪੀਂਦਿਆਂ ਵਿੱਚੇ ਹੀ ਮੁਕਤ ਹੋ ਜਾਂਦਾ। ਫਿਰ ਸਤਿਗੁਰੂ ਦਾ ਭੇਟ ਹੋਣੀ, ਗੁਰੂ ਨਾਲ ਮਿਲਾਪ ਹੋਣਾ ਹੈ ਕੀ ਹੈ? ਅਸੀਂ ਇਹ ਮੰਨਦੇ ਹਾਂ ਵੀ ਜਿਵੇਂ ਹੁਣ ਆਪਾਂ ਇੱਥੇ ਆ ਗਏ ਹਾਂ, ਅਸੀਂ ਸਤਿਗੁਰੂ ਨੂੰ ਮਿਲ ਲਏ ਹਾਂ। ਆਪਾਂ ਇਹ ਮੰਨਦੇ ਹਾਂ ਵੀ ਮੈਂ ਅੰਮ੍ਰਿਤ ਛਕ ਲਿਆ ਤੇ ਮੈਂ ਸਤਿਗੁਰੂ ਨੂੰ ਮਿਲ ਪਿਆ। ਸਤਿਗੁਰੂ ਅਸਲ ਵਿੱਚ ਸੱਚੇ ਗਿਆਨ ਨੂੰ ਕਹਿੰਦੇ ਆ। ਸੱਚਾ ਗਿਆਨ ਸਤਿਗੁਰੂ ਹੈ। ਸਿੱਖਾਂ ਦਾ ਗੁਰੂ ਕੋਈ ਦੇਹ ਥੋੜੋ ਹੈ, ਸਿੱਖਾਂ ਦਾ ਗੁਰੂ ਤੇ ਗਿਆਨ ਹੈ, ਸ਼ਬਦ। ਗੁਰੂ ਗ੍ਰੰਥ ਸਾਹਿਬ ਦੀਆਂ 50 ਦੇਹਾਂ ਲੈ ਆਓ, ਗੁਰੂ ਗ੍ਰੰਥ ਸਾਹਿਬ ਜੀ ਦੇ 100 ਸਰੂਪ ਲੈ ਆਓ, 100 ਦੇਹਾਂ ਦੇ ਕੋਲ ਜਾਓ, ਇਹਦੇ ਨਾਲ ਨਹੀਂ। ਸਿੱਖਾਂ ਦਾ ਗੁਰੂ ਹੈ ਸੱਚਾ ਗਿਆਨ। ਸਤਿਗੁਰ ਮਤਲਬ ਸੱਚਾ ਗਿਆਨ, ਅਸੀਂ ਉਹਨੂੰ ਸਤਿਗੁਰੂ ਮੰਨਦੇ ਹਾਂ, ਸੱਚਾ ਗਿਆਨ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਅਸੀਂ ਸੁਣੀਏ, ਸਮਝੀਏ, ਆਪਣਾ ਵਿਕਾਸ ਕਰੀਏ, ਦਿਮਾਗ ਖੋਲੀਏ, ਇਹ ਹੈ ਸਤਿਗੁਰੂ ਦਾ ਮਿਲਾਪ ਹੋਣਾ। ਸਤਿਗੁਰੂ ਦੇ ਮਿਲਾਪ ਦੀ ਨਿਸ਼ਾਨੀ ਹੈ ਬੰਦੇ ਨੂੰ ਅਕਲ ਆ ਗਈ, ਇਹਨੂੰ ਸੱਚਾ ਗਿਆਨ ਹੋ ਗਿਆ। ਅੱਛਾ ਗੱਲਾਂ ਕਹਿੰਦਾ ਕੀ ਗਿਆਨ ਹੋ ਗਿਆ? ਵੀ ਗੁਰਬਾਣੀ ਦੀਆਂ ਗੱਲਾਂ ਬਹੁਤ ਸੋਹਣੀਆਂ ਕਰ ਲੈਂਦਾ, ਇਹ ਇਹਦਾ ਅਰਥ ਇਹ ਹੈ ਵੀ ਇਹਨੂੰ ਸ਼ਬਦ ਕਿੰਨੇ ਕੰਠ ਹੋ ਗਏ ਨੇ, ਬਾਣੀਆਂ ਕਿੰਨੀਆਂ ਕੰਠ ਹੋ ਗਈਆਂ ਨੇ, ਇਹ ਪਾਠੀ ਬਣ ਗਿਆ, ਇਹਨੇ ਸੰਥਿਆ ਕਰ ਲਈ ਹੈ ਪਾਠ ਦੀ। ਗਿਆਨ ਦੇ ਮਤਲਬ, ਗਿਆਨ ਦਾ ਅਰਥ ਕੀ ਹੈ? ਪਤਾ ਕਿਵੇਂ ਲੱਗੇ ਇਹਨੂੰ ਗਿਆਨ ਹੋ ਗਿਆ? ਗਿਆਨ ਦਾ ਅਰਥ ਹੈ ਵੀ ਇਹਨੂੰ ਸੱਚਾ ਗਿਆਨ ਆ ਗਿਆ, ਜ਼ਿੰਦਗੀ ਦੇ ਹਰੇਕ ਮੋੜ ਤੇ ਵਧੀਆ ਫੈਸਲਾ ਕਰ ਲੈਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਇਹਦੇ ਤੇ ਕੋਈ ਤਕਲੀਫ ਆਉਂਦੀ ਹੈ ਉਦੋਂ ਸੋਹਣਾ ਫੈਸਲਾ ਕਰ ਲੈਂਦਾ, ਹਰ ਵੇਲੇ ਘਬਰਾਉਂਦਾ ਨਹੀਂ। ਇੰਨੀ ਇਹਨੂੰ ਅਕਲ ਆ ਗਈ ਹੈ ਵੀ ਇਸ ਹਾਲਤ ਵਿੱਚ ਮੈਂ ਕੀ ਫੈਸਲਾ ਕਰਨਾ, ਇਸ ਹਾਲਾਤਾਂ ਵਿੱਚ ਮੈਂ ਕਿਵੇਂ ਇਸ ਮਸਲੇ ਤੇ ਮੈਂ ਕਿੱਦਾਂ ਆਪਣੇ ਆਪ ਨੂੰ ਨਜਿੱਠਣਾ ਕਿੱਦਾਂ ਹੈ, ਇਹਨੂੰ ਇਹ ਅਕਲ ਆ ਗਈ। ਸੱਚੇ ਗਿਆਨ ਦਾ ਮਤਲਬ ਹੈ ਜ਼ਿੰਦਗੀ ਦਾ ਹਰ ਫੈਸਲਾ ਬੜਾ ਵਧੀਆ ਕਰਦਾ ਹੈ। ਹੁਣ ਇਹਨੂੰ ਇਹ ਪਤਾ ਹੈ ਵੀ ਸਰੀਰ ਦਾ ਧਿਆਨ ਕਿਵੇਂ ਰੱਖਣਾ, ਇਹਨੂੰ ਅਕਲ ਆ ਗਈ। ਇਹਨੂੰ ਹੁਣ ਪਤਾ ਹੈ ਵੀ ਖਾਣਾ ਕਿਵੇਂ ਕੰਟਰੋਲ 'ਚ ਰੱਖਣਾ, ਇਹਨੂੰ ਸਭ ਪਤਾ ਵੀ ਆਹ ਖਾਣਾ, ਆਹ ਨਹੀਂ ਖਾਣਾ, ਆਹ ਕੱਪੜੇ ਪਾਉਣੇ ਨੇ, ਆਹ ਨਹੀਂ ਪਾਉਣੇ, ਇੱਥੇ ਜਾਣਾ, ਇੱਥੇ ਨਹੀਂ ਜਾਣਾ, ਆਹ ਗਲਤ ਹੈ, ਆਹ ਠੀਕ ਹੈ। ਉਦਮ ਕਰਨਾ ਚਾਹੀਦਾ, ਕੰਮ ਕਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ, ਕੰਮ ਕਰੀਏ, ਇਹਨੂੰ ਸਭ ਪਤਾ ਹੈ, ਅਕਲ ਵਾਲਾ ਹੈ। ਹੁਣ ਇਹ ਬੇਅਕਲ ਥੋੜ੍ਹਾ ਰਹਿ ਗਿਆ, ਅਕਲ ਵਾਲਾ। ਹਰੇਕ ਕੰਮ ਹੁਣ ਵੇਲੇ ਨਾਲ ਕਰਨ ਲੱਗ ਪਿਆ, ਮਿਹਨਤੀ ਬਹੁਤ ਬਣ ਗਿਆ, ਜ਼ਿੰਮੇਵਾਰ ਬਣ ਗਿਆ। ਬੱਚਿਆਂ ਪ੍ਰਤੀ ਕੀ ਫਰਜ਼ ਨੇ ਇਹਨੂੰ ਪਤਾ ਹੈ, ਮਾਪਿਆਂ ਪ੍ਰਤੀ ਕੀ ਫਰਜ਼ ਨੇ ਇਹਨੂੰ ਪਤਾ ਹੈ, ਆਪਣੇ ਘਰ ਵਾਲੀ ਪ੍ਰਤੀ ਕੀ ਫਰਜ਼ ਨੇ ਇਹਨੂੰ ਸਾਰੇ ਆਪਣੇ ਫਰਜ਼ਾਂ ਦਾ ਪਤਾ ਹੈ। ਬੜੀ ਜਿੰਦੇ ਦੀ ਸੌਖੀ ਹੋ ਗਈ ਹੈ।
ਔਖੇ ਕੌਣ ਨੇ ਜਿਹੜੇ ਫਰਜ਼ਾਂ ਤੋਂ ਭਗੌੜੇ ਆ, ਜਿਹੜੇ ਕੰਮ ਸਿਰ ਸਮੇਂ ਸਿਰ ਨਹੀਂ ਕਰਦੇ, ਡਿਊਟੀ ਸਮੇਂ ਸਿਰ ਨਹੀਂ ਕਰਦੇ, ਦੁਖੀ ਉਹ ਬੰਦੇ ਨੇ ਇੱਥੇ, ਹੋਰ ਕੌਣ ਦੁਖੀ ਹੈ? ਅਕਲ ਵਾਲਾ ਬੰਦਾ ਹਰੇਕ ਕੰਮ ਸਮੇਂ ਸਿਰ ਕਰਦਾ, ਟਾਈਮ ਨਾਲ ਕਰਦਾ, ਤੇ ਸਮੇਂ ਨਾਲ ਆਪਣੀਆਂ ਜ਼ਿੰਮੇਵਾਰੀਆਂ ਸਹੀ ਨਿਭਾਉਣ ਕਰਕੇ ਉਹ ਬੰਦਾ ਸਦਾ ਸੁਖੀ ਰਹਿੰਦਾ। ਜ਼ਿੰਦਗੀ ਵਿੱਚ ਉਹਨੇ ਸਾਰੇ ਫੈਸਲੇ ਵਧੀਆ ਕੀਤੇ ਹੈ, ਟਾਈਮ ਸਿਰ ਕੀਤੇ ਹੈ, ਜਾਨ ਉਹਦੀ ਬੜੀ ਸੌਖੀ ਹੈ। ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ, ਆਮ ਅਗਲਾ ਆਮ ਕਹਿ ਦਿੰਦਾ ਵੀ ਵੇਲੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਹੈ, ਫਰਜ਼ ਨਿਭਾਏ ਜਾਂਦੇ ਹੈ, ਉਹ ਬੰਦੇ ਬੜੇ ਸੌਖੇ ਹੁੰਦੇ। ਤੁਸੀਂ ਇੱਥੇ ਹੀ ਵੇਖੋ ਤਜਰਬਾ ਕਰਕੇ। ਆ ਜਿੰਨੇ ਬੰਦੇ ਇੱਥੇ ਆਏ ਹੋ, ਮੇਰੀਆਂ ਭੈਣਾਂ ਵੀ ਨੋਟ ਕਰੋ, ਵੀ ਤੁਹਾਡੇ 'ਚ ਜਿਹੜੇ ਬੰਦਿਆਂ ਨੂੰ ਪਤਾ ਸੀ ਵੀ ਅੱਜ ਦੀਵਾਨ ਸੁਣ ਜਾਣਾ, ਜਿਨ੍ਹਾਂ ਨੇ ਘਰ ਮੱਝਾਂ ਰੱਖੀਆਂ ਨੇ, ਘਰ ਦਾ ਕੰਮ ਕਾਰ ਕਰਦੇ ਨੇ, ਹੁਣ ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਸੀ ਵੀ ਅੱਜ ਦੀਵਾਨ ਸੁਣ ਜਾਣਾ ਹੈ, ਤੇ ਕਈ ਨੇ ਅਕਲ ਵਾਲੇ, ਉਹਨਾਂ ਨੂੰ ਇਹ ਪਤਾ ਹੈ ਵੀ ਦੀਵਾਨ ਵਿੱਚ 4 ਵਜ ਜਾਣੇ, ਸਮਾਪਤੀ ਕਰਦਿਆਂ ਮਹਾਰਾਜ ਦਾ ਸੁੱਖ ਆਸਨ ਹੁੰਦਿਆਂ ਰੋਟੀ ਲੰਗਰ 'ਚ ਪ੍ਰਸ਼ਾਦਾ ਛਕਦਿਆਂ ਟਰਾਲੀਆਂ ਤੇ ਬਹਿੰਦਿਆਂ 4:30 ਵਜ ਜਾਣੇ, ਤੇ ਘਰ ਆਉਂਦਿਆਂ ਨੂੰ ਵੱਜ ਜਾਣੇ ਨੇ 5:30, ਤੇ ਪੱਠੇ ਦੱਥੇ ਵਾਲਾ ਕੰਮ ਇਦਾਂ ਕਰੋ ਵੀ ਅੱਜ ਹੋ ਜਾਵਾਂਗੇ ਲੇਟ, ਅੱਜ ਜਾਣਾ ਆਪਾਂ ਦੀਵਾਨ ਤੇ, ਆਪਾਂ ਕਰੀਏ ਕੀ? ਅਕਲ ਵਾਲੇ ਬੰਦੇ ਦੀ ਗੱਲ ਹੈ, ਜਿਹਨੂੰ ਸੱਚਾ ਗਿਆਨ ਹੈ, ਅਕਲ ਹੈ, ਜਿਹਨੂੰ ਜ਼ਿੰਮੇਵਾਰੀ ਦਾ ਗਿਆਨ ਹੈ, ਪਤਾ ਹੈ, ਉਹਨੇ ਕੀ ਕੀਤਾ? ਉਹਨੂੰ ਪਤਾ ਵੀ ਮੈਂ 5-4 ਘਰ ਮੱਝਾਂ ਰੱਖੀਆਂ ਨੇ, ਘਰ ਦਾ ਕੰਮ ਕਰੋ, ਕਹਿੰਦਾ ਇਦਾਂ ਕਰੋ। ਅੱਗੇ ਤੇ ਰੇਹੜੀ ਲੈ ਕੇ ਜਾਈਦਾ ਸੀ ਪੱਠੇ ਵੱਢਣ 2 ਵਜੇ, ਤੇ ਅੱਜ ਜਾਣਾ ਦੀਵਾਨ ਤੇ, ਫਿਰ ਕਰੀਏ ਕੀ? 10 ਵਜੇ ਚੱਲੀ ਗਈ ਉਹ, ਫਟਾਫਟ 10 ਵਜੇ ਉਹਨੇ ਪੱਠੇ ਦੱਥਿਆਂ ਦਾ ਕੰਮ ਨਿਬੇੜਿਆ। ਪਹਿਰੇਦਾਰੋ ਵੀਰੋ ਕੈਮ ਜੇ ਹੋ ਕੇ ਸਾਰੇ ਜਣੇ ਬੈਠੋ ਪਿਆ, ਇੱਕ ਦੋ ਜਣੇ ਹੋਰ ਪਿੱਛੇ ਬਹਿ ਜਾਓ ਪਿਆ ਰਹੋ, ਪਹਿਰੇਦਾਰੋ ਜਰਾ ਕੋ ਪਿੱਛੇ ਚਲੇ ਜਾਓ, ਜਿਹੜਾ ਆਵੇ ਉੱਥੇ ਟਕਾਈ ਚੱਲੋ ਵੀਰਾਂ ਭਾਈਆਂ। ਇੱਧਰ ਸੁਣਿਓ ਵੀ ਹੁਣ ਨਾ ਧਿਆਨ ਹਿੱਲੇ, ਸੁਣਿਓ ਪਿਆਰਿਓ, ਇੱਧਰ ਸੁਣਿਓ। ਜਿਨ੍ਹਾਂ ਨੂੰ ਪਤਾ ਸੀ ਬਈ ਅੱਜ ਆਪਾਂ ਦੀਵਾਨ ਤੇ ਜਾਣਾ ਹੈ, ਉਹਨਾਂ ਨੇ ਸਵੇਰੇ 10 ਵਜੇ ਹੀ ਚਲੇ ਗਏ ਰੇਹੜੀ ਲੈ ਕੇ, ਆਪਣੇ ਪੱਠਿਆਂ ਦਾ ਨਿਬੇੜਿਆ, ਕੁਤਰ ਕੇ ਟੋਕੇ ਦੇ ਕੋਲ ਰੱਖ ਕੇ ਆਏ ਆ, ਤੂੜੀ ਟੋਕਰਾ ਸਭ ਕੁਝ ਫਿੱਟ ਕਰਕੇ ਆਏ ਆ, ਪਤਾ ਉਹਨਾਂ ਨੂੰ ਦੀਵਾਨ ਤੋਂ ਲੇਟ ਹੋ ਜਾਣਾ, ਤੇ ਹੁਣ ਇੱਥੇ ਬੇਫਿਕਰ ਹੋ ਕੇ ਦੀਵਾਨ ਸੁਣ ਰਹੇ ਆ। ਕਿੰਨੇ ਸ਼ਾਂਤ ਬੈਠੇ ਆ ਵੀ ਚੱਲ ਕੋਈ ਨੀ, 4 ਵੱਜ ਗਏ, 4:30 ਵੱਜ ਗਏ, ਜਾ ਕੇ ਖੁਰਲੀ ਜੀ ਪਾਉਣੇ ਨੇ, ਤਿਆਰੀ ਕੀਤੀ ਪਈ ਹੈ ਸਾਰੀ, ਪਤਾ ਨਾ ਹੁਣ ਇੱਥੇ ਰਿਲੈਕਸ ਨੇ ਉਹ। ਤੇ ਜਿਨ੍ਹਾਂ ਨੂੰ ਮਾਂ ਪਿਓ ਕਹਿੰਦੇ ਨੇ ਜਾ ਉੱਠ ਹੁਣ ਕਰ ਲੈ, ਉਹ ਜਿਹੜਾ ਵਿੱਚ ਤੁਹਾਡੇ ਚ ਆ ਕੇ ਬਹਿ ਗਿਆ, ਮੈਂ ਨਹੀਂ ਜਾਂਦਾ, ਮੈਂ ਕੋਈ ਨੀ, ਮੈਂ ਕਰ ਲਾਂਗਾ, ਕਰਦਾ ਰਿਹਾ, ਆ ਕੇ ਦੀਵਾਨ 'ਚ ਬਹਿ ਗਿਆ। ਹੁਣ ਉਹਦਾ ਵਾਰ ਵਾਰ ਘੜੀ 'ਚ ਹੀ ਖਿਆਲ ਜਾਣਾ ਵੀ ਯਾਰ ਪੱਠਿਆਂ ਦਾ ਕਰਨਾ, ਜਾ ਕੇ ਅਜੇ ਤੇ ਵੱਢਣੇ ਨੇ, ਅਜੇ ਤੇ ਲੈਣ ਜਾਣਾ, ਸਾਰਾ ਕੰਮ ਮੇਰਾ ਵਿੱਚੇ ਪਿਆ। ਉਹਦਾ ਦੀਵਾਨ 'ਚ ਜੀ ਲੱਗੇਗਾ ਕਿ ਨਹੀਂ ਲੱਗੇਗਾ ਬੋਲੋ? ਲੱਗੇਗਾ, ਨਹੀਂ ਲੱਗਣਾ, ਕਿਉਂਕਿ ਕੰਮ ਨਹੀਂ ਕਰਕੇ ਆਇਆ ਉਹ, ਉਹਨੇ ਨਿਬੇੜਿਆ ਨਹੀਂ, ਜ਼ਿੰਮੇਵਾਰੀ ਨਹੀਂ ਸਮਝੀ, ਆਪਣੀ ਫਰਜ਼ ਨਹੀਂ ਪਛਾਣੇ, ਸੌਖਾ ਉਹ ਕਿੱਥੇ ਹੋ ਜਾਏਗਾ? ਇੱਥੇ ਉਹਦਾ ਮਨ ਕਾਲਾ ਪਏਗਾ, ਉਹਦਾ ਮਨ ਟਿਕਣਾ ਨਹੀਂ। ਇਸੇ ਤਰ੍ਹਾਂ ਮੇਰੀਆਂ ਭੈਣਾਂ ਨੇ, ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਆਖਿਆ ਵੀ ਅੱਜ ਦੀਵਾਨ ਤੇ ਲੇਟ ਹੋ ਸਕਦੇ ਆ ਭਾਈ, ਕੀ ਕਰੀਏ ਫਿਰ? ਫਟਾਫਟ ਸਬਜ਼ੀ ਖਰੀਦੋ, ਫਟਾਫਟ ਸਵੇਰੇ ਬਣਾ ਕੇ ਫਰਿੱਜ ਵਿੱਚ ਸਬਜ਼ੀ ਵੀ ਰੱਖ ਕੇ ਆਈਆਂ ਤੇ ਆਟਾ ਵੀ ਗੁੰਨ ਕੇ ਰੱਖ ਕੇ ਆਈਆਂ, ਆ ਕੇ ਕੀ ਕਰਨਾ? ਸਬਜ਼ੀ ਗਰਮ ਕਰ ਲੈਣੀ ਹੈ, ਫੁਲਕੇ ਲਾ ਲੈਣੇ ਨੇ, ਭਾਵੇਂ 7 ਵੱਜ ਜਾਣ, ਆਖੋ ਸਤਨਾਮ,
ਸ੍ਰੀ ਵਾਹਿਗੁਰੂ,
ਮਿੰਟ 5 ਲੱਗਣੇ ਨੇ, ਉਹ ਤਿਆਰੀ ਕਰਕੇ ਆਈਆਂ ਵੀ ਆਹ ਕੰਮ ਨਿਬੇੜ ਲਓ ਅੱਜ। ਹੁਣ ਜਿਹੜੀ ਮੇਰੀ ਭੈਣ ਇੱਥੇ ਬੈਠੀ ਹੈ ਪ੍ਰਸ਼ਾਦਾ ਪਾਣੀ ਕਰਕੇ ਆਈ ਹੈ, ਉਹਨੂੰ ਫਿਕਰ ਹੈ ਕੋਈ ਇੱਥੇ ਲੇਟ ਹੋਣ ਦਾ? ਤੇ ਜਿਹਨੇ ਨਹੀਂ ਕੀਤਾ ਉਹਨੂੰ ਹੈ, ਉਹ ਇੱਥੇ ਇੱਦਾਂ ਹੀ ਚੱਲੀ ਜਾਣਾ ਵੀ ਕਿਤੇ ਇਹਦਾ ਕੀ ਪਤਾ ਭੋਗੀ ਨਾ ਪਾਏ ਬਾਬੇ, ਲੇਟ ਹੀ ਨਾ ਕਰਦੇ ਕਿਤੇ। ਫਿਰ ਅਜੇ ਕਈਆਂ ਨੇ ਸਮਾਨ ਖਰੀਦਣਾ, ਸੁਣੋ ਬਈ ਪਿਆਰੇ, ਕਈਆਂ ਨੇ ਖਰੀਦਣੀਆਂ ਸਬਜ਼ੀਆਂ, ਜਾ ਕੇ ਫਿਰ ਉਹੀ ਗੱਲ ਹੈ ਨਾ, ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ, 6-7 ਵਜੇ ਜਾ ਕੇ ਫਿਰ ਧਰੋ ਤੇ ਫਿਰ ਬਣਾਓ, ਤੇ ਜਦੋਂ ਘਰ ਵਾਲੇ ਨੇ ਪੁੱਛਣਾ ਵੀ ਤੂੰ ਇੰਨੀ ਲੇਟ ਕਰ ਦਿੱਤਾ, ਬੱਚਿਆਂ ਨੇ ਪੁੱਛਣਾ ਵੀ ਨਿਆਣਿਆਂ ਨੇ ਖਾਣਾ, ਹੁਣ ਫਟਾਫਟ ਕਰ, ਉੱਥੇ ਫਿਰ ਜਦੋਂ ਲੇਟ ਕਰੇਗੀ ਫਿਰ ਘਰ ਵਾਲੇ ਨੇ ਨਾਲੇ ਗਾਣਾ ਇਹਨੂੰ ਕੱਢਣੀਆਂ, ਨਾਲੇ ਮੈਨੂੰ ਕੱਢਣੀਆਂ, ਵਿੱਚ ਵੀ ਕਿਹੜਾ ਬਾਬਾ ਜਿਹੜਾ ਤੈਨੂੰ ਇੰਨਾ ਲੇਟ ਕਰਦਾ, ਇੱਦਾਂ ਹੀ ਹੋਣਾ ਫਿਰ, ਨਾਲੇ ਆਪ ਗਾਣਾ ਖਾਏਗੀ ਨਾਲੇ ਮੈਨੂੰ ਖਵਾਏਗੀ, ਕੀ ਕਿੱਥੇ ਦੀਵਾਨ ਸੁਣਦੀ ਫਿਰਦੀ, ਸੁਣਾਵਾਂ ਤੈਨੂੰ ਦੀਵਾਨ ਬਾਬਿਆਂ ਦੇ, ਇੱਦਾਂ ਹੀ ਕਹਿਣਾ ਉਹਨੇ ਫਿਰ ਵੀ ਵੱਡੀ ਤੂੰ ਦੀਵਾਨਾਂ ਵਾਲੀ ਆ ਗਈ, ਵੱਡੀ ਭਗਤਣੀ, ਇੱਦਾਂ ਹੀ ਕਹਿੰਦੇ ਨੇ ਫਿਰ ਘਰ ਗਿਆ ਨੂੰ, ਚੰਗੇ ਸਰੋਪੇ ਪੈਣੇ ਨੇ, ਵੇਖਿਓ ਸਹੀ ਬਣਦਾ। ਤੇ ਜਿਹੜੇ ਵੇਲੇ ਨਾਲ ਕੰਮ ਨਿਬੇੜਦੇ ਆ, ਜਿਨ੍ਹਾਂ ਨੇ ਆਪਣੇ ਫਰਜ਼ ਪਛਾਣੇ, ਪੱਠੇ ਤੱਥੇ ਦਾ ਨਿਬੇੜਿਆ, ਕਈ ਤੇ ਖੁਰਲੀਆਂ ਚ ਪਾ ਕੇ ਆਏ ਆ ਵੀ ਜਾ ਕੇ ਬਸ ਮੱਝਾਂ ਬੰਨ ਹੀ ਦੇਣੀਆਂ ਲਿਆ ਕੇ ਤਿਆਰੀ ਇੰਨੀ ਕਰਕੇ ਆਉਂਦੇ ਆ ਉਹ ਬੰਦੇ ਆ ਜਿਹੜੇ ਵੇਲੇ ਸਿਰ ਕਰਦੇ ਆ ਬੜੀ ਸੌਖੀ ਜ਼ਿੰਦਗੀ ਉਹਨਾਂ ਦੀ ਇਹ ਇਕੱਲੇ ਪੱਠਿਆਂ ਦੀ ਗੱਲ ਨਹੀਂ ਜ਼ਿੰਦਗੀ ਸਾਰੀ ਦੇ ਵਿੱਚ ਹਰ ਕੰਮ ਵੇਲੇ ਨਾਲ ਕਰੋ ਜਿਹੜੇ ਫਰਜ਼ ਨੇ ਢਿੱਲ ਨਾ ਕਰੋ ਉਹਨਾਂ ਫਰਜ਼ ਪਛਾਣ ਜ਼ਿੰਮੇਵਾਰੀਆਂ ਜਿਹੜੀਆਂ ਨੇ ਐਂ ਨਿਭਾਓ ਸਹੀ ਟਾਈਮ ਤੇ ਸਾਰੇ ਕੰਮ ਕਰੋਗੇ ਜਾਨ ਬੜੀ ਸੌਖੀ ਹੈ ਰੌਣਕਾਂ ਦਾ ਪਤਾ ਹੀ ਨਹੀਂ ਲੱਗਦਾ ਜੀ ਮੈਂ ਹੁਣ ਇੱਥੇ 2 ਵਜੇ ਪਹੁੰਚਣਾ ਹੈ ਮੈਨੂੰ ਪਤਾ ਮੈਨੂੰ 45 ਮਿੰਟ ਲੱਗਦੇ ਨੇ ਪਰਮੇਸ਼ਰ ਦੁਆਰ ਤੋਂ ਇੱਥੇ ਤੱਕ ਤੇ ਮੈਂ 1:15 ਵਜੇ ਤੁਰਾਂਗਾ ਤੇ ਆਰਾਮ ਨਾਲ ਮੈਨੂੰ ਰਾਹ 'ਚ ਫੁੱਲ ਖਿੜੇ ਵੀ ਦਿਸਣਗੇ ਕਿਉਂਕਿ 80 ਦੀ ਸਪੀਡ ਤੇ ਆ ਰਹੇ ਆ ਕਿਹੜੀ ਗੱਡੀ ਕੋਲੋਂ ਲੱਗੀ ਐ ਕਿੱਦਾਂ ਦੇ ਘਰ ਨੇ ਮੈਂ ਬਾਹਰ ਵੇਖਦਾ ਤੁਰਿਆ ਉਹਨਾਂ ਤੇ ਜੇ ਮੈਂ ਤੁਰਾਂਗਾ ਹੀ 1:45 ਵਜੇ ਤੇ ਫਿਰ ਤੇ 140 ਦੀ ਸਪੀਡ ਤੇ ਗੱਡੀ ਹੈਗੀ ਮੈਨੂੰ ਫੁੱਲ ਖਿੜੇ ਕਿੱਥੇ ਦਿਸਣਗੇ ਫਿਰ ਤੇ ਭੱਜੇ ਹੀ ਆਉਣਾ ਫਟਾਫਟ ਪਹੁੰਚ ਜਾਓ ਖਤਰਾ ਬਣਿਆ ਰਹਿਣਾ ਐਦਾਂ ਐਦਾਂ ਦਿਲ ਕਰਦਾ ਰਹਿਣਾ ਵੀ ਕਿਤੇ ਗੱਡੀ ਵੱਜ ਨਾ ਜਾਏ ਕੋਈ ਅੱਗੇ ਨਾ ਆ ਜਾਏ ਕੋਈ ਥੱਲੇ ਨਾ ਆ ਜਾਏ ਕਿਉਂ ਕਿਉਂਕਿ ਕਵੇਲੇ ਦੀਆਂ ਟੱਕਰਾਂ ਕਵੇਲੇ ਦੀਆਂ ਟੱਕਰਾਂ ਵੇਲੇ ਨਾਲ ਕੀਤਾ ਕੰਮ ਸਹੀ ਹੁੰਦਾ ਸਾਡੀ ਪ੍ਰੋਬਲਮ ਇਹ ਰਹੀ ਹੈ ਕਿ ਅਸੀਂ ਜ਼ਿੰਮੇਵਾਰੀਆਂ ਤੋਂ ਭਗੌੜੇ ਲੋਕ ਆ ਸਾਰੇ ਘਰ ਰੁੱਲ ਜਾਂਦੇ ਨੇ ਸਫਾਈਆਂ ਕੀਤੀਆਂ ਨਾ ਕੰਮ ਕੀਤੇ ਨਾ ਵੇਲੇ ਨਾਲ ਫਸਲਾਂ ਬੀਜੀਆਂ ਨਾ ਢਿੱਲੇ ਜਿਹੜੇ ਬੰਦੇ ਹੁੰਦੇ ਐ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਹੁਣ ਜਿਹੜਾ ਸੱਚਾ ਗਿਆਨ ਸਤਿਗੁਰੂ ਦਾ ਮਿਲਣ ਦਾ ਅਰਥ ਹੈ ਸੱਚਾ ਗਿਆਨ ਹੋਣਾ ਸਿੱਖੀ ਦਾ ਮਤਲਬ ਹੈ ਅਕਲ ਸਿੱਖਿਆ ਹੈ ਕਾਹਦੀ ਸਿੱਖਿਆ ਵੀ ਦਾਤਰਾ ਕਿੱਡਾ ਵੱਡਾ ਪਾਣਾ ਕਿੱਡਾ ਚੌੜਾ ਪਾਣਾ ਇਹ ਸਿੱਖਿਆ ਇਹ ਸਿੱਖਿਆ ਵੀ ਦਾੜੀ ਨੂੰ ਤੇਲ ਤੂਲ ਕਿਵੇਂ ਲਾਣਾ ਇਹੀ ਸਿੱਖਿਆ ਕੱਲੀ ਵੀ ਪੱਗ ਕਿੱਦਾਂ ਦੀ ਬੰਨਣੀ ਹੈ ਸਿੱਖਿਆ ਸਿੱਖੀ ਦਾ ਅਰਥ ਹੈ ਇਹਨੂੰ ਹਰੇਕ ਤਰ੍ਹਾਂ ਦੀ ਅਕਲ ਹੈ ਜ਼ਿੰਦਗੀ ਜਿਉਣ ਦੀ ਇਹਨੂੰ ਸਾਰੇ ਢੰਗ ਤਰੀਕੇ ਆਉਂਦੇ ਅਕਲ ਖੁੱਲਦੀ ਹੈ ਭਾਵੇਂ ਤੁਸੀਂ ਇਹਨੂੰ ਨਾ ਨੀਹਾਂ 'ਚ ਖੜਾ ਦਿਓ ਲਿਜਾ ਕੇ ਉੱਥੇ ਵੀ ਖੁਸ਼ ਕਿਵੇਂ ਰਹਿਣਾ ਇਹਨੂੰ ਪਤਾ ਇੰਨੀ ਅਕਲ ਹੈ ਵੀ ਤਵੀ ਤੇ ਵੀ ਪਾ ਦਿਓਗੇ ਤਾਂ ਵੀ ਕਹਿ ਰਹੇ ਇੰਨੀ ਅਕਲ ਦਾ ਮਾਲਕ ਹੈ ਇਹ ਨਿਕੰਮਾ ਥੋੜਾ ਹੁਣ ਇਹ ਤੇ ਕਮਾਲ ਦਾ ਬਣ ਗਿਆ ਕਿਉਂ ਬਣ ਗਿਆ ਕਮਾਲ ਦਾ ਕਿਉਂਕਿ ਗੁਰੂ ਦੇ ਹੱਥਾਂ ਚ ਆ ਗਿਆ ਜਿਹੜੀ ਲੱਕੜੀ ਤਰਖਾਣ ਦੇ ਹੱਥਾਂ ਚ ਆ ਜਾਂਦੀ ਹੈ ਚੀਜ਼ ਬਣਾ ਦਿੰਦਾ ਫਿਰ ਉਦਾਂ ਤੇ ਨਿਕੰਮੀ ਦੀ ਲੱਕੜੀ ਹੁੰਦੀ ਹੈ ਜਿਹੜਾ ਲੋਹਾ ਕਿਸੇ ਲੋਹਾਰ ਦੇ ਹੱਥ ਚ ਆ ਜਾਂਦਾ ਕਮਾਲ ਦਾ ਬਣਾ ਦਿੰਦਾ ਜਿਹੜਾ ਸੋਨਾ ਕਿਸੇ ਸੁਨਾਰ ਦੇ ਹੱਥ ਚ ਆ ਜਾਂਦਾ ਵੇਖੋ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣ ਜਾਂਦਾ ਉਹ ਕੱਪੜਾ ਟੇਲਰ ਦੇ ਹੱਥਾਂ ਚ ਆਉਂਦਾ ਤਾਂ ਬਣਦਾ ਕੁਛ ਉਹਦਾ ਸਿੱਖ ਦੀ ਸੁਰਤ ਗਿਆਨ ਨਾਲ ਜੁੜਦੀ ਹੈ ਨਾ ਜਦੋਂ ਸੁਰਤ ਜੁੜਨ ਦੀ ਗੱਲ ਹੈ ਕੱਪੜਿਆਂ ਦੀ ਗੱਲ ਨਹੀਂ ਇੱਥੇ ਬਾਹਰਲੀ ਸਿੱਖੀ ਨਹੀਂ ਜਦੋਂ ਅਕਲ ਆਉਂਦੀ ਆ ਸੁਰਤ ਜਦੋਂ ਗਿਆਨ ਨਾਲ ਜੁੜਦੀ ਹੈ ਗਿਆਨ ਲੈਂਦੀ ਹੈ ਸੁਰਤ ਦਿਮਾਗ ਅੰਦਰ ਬਹਿੰਦੀ ਹੈ ਜਦੋਂ ਇੱਥੇ ਇੱਥੇ ਅਕਲ ਆਉਂਦੀ ਹੈ ਤੇ ਫਿਰ ਕਮਾਲ ਦੀ ਬਣ ਜਾਂਦੀ ਹੈ ਪਰ ਹੁਣ ਪ੍ਰੋਬਲਮ ਇਹ ਹੈ ਵੀ ਨਾ ਤੇ ਕੱਪੜਾ ਛਡਾ ਕੇ ਭੱਜਦਾ ਟੇਲਰ ਤੋਂ ਕੱਟ ਵੱਟ ਕਰਦਾ ਕਈ ਤਾਕੀਆਂ ਜੀਆਂ ਲਾਏਗਾ ਕਈ ਜੋੜੇਗਾ ਤਾਂ ਹੀ ਉਹਦਾ ਕੁਝ ਬਣੇਗਾ ਸਰੀਰ ਦਾ ਸ਼ਿੰਗਾਰ ਤੇ ਕੱਪੜਾ ਤਾਂ ਹੀ ਬਣਦਾ ਜਿਹੜੀ ਲੱਕੜ ਨੂੰ ਛਿੱਲਦਾ ਫਿਰ ਜਦੋਂ ਲੱਕੜ ਰੰਦੇ ਲਾ ਲਾ ਕੇ ਜਦੋਂ ਰੰਦੇ ਲਾਉਂਦੇ ਨੇ ਜਿਹੜੇ ਬੰਦੇ ਲੱਕੜ ਦਾ ਕੁਝ ਬਣਾਉਣਾ ਹੁੰਦਾ ਹੈ ਤੇ ਕਿਵੇਂ ਫਿਰ ਰੰਦੇ ਮਾਰਦੇ ਆ ਕਈ ਛਿਲਤਰਾਂ ਲਾਂਦੇ ਆ ਤਾਂ ਜਾ ਕੇ ਉਹ ਲੱਕੜ ਦਾ ਕੁਝ ਬਣਦਾ ਹੈ ਫਿਰ ਅਗਲਾ ਕਹਿੰਦਾ ਹੈ ਤੇ ਦਾਣ ਹੀ ਸੀ ਟੇਢੀ ਡਿੰਗੀ ਦੀ ਲੱਕੜ ਸੀ ਪਰ ਕਮਾਲ ਕਰਤੀ ਮਾਰ ਮਾਰ ਰੰਦੇ ਉਹਨੂੰ ਲਸ਼ਕਾਤਾ ਹੁਣ ਕੀਮਤ ਪਈ ਅਗਲਾ ਕਹਿੰਦਾ 10,000 ਦਾ ਬੈੱਡ ਹੈ ਅਗਲਾ ਕਹਿੰਦਾ ਇੱਕ ਤਖਤਾ ਇਹਦਾ 20,000 ਦਾ ਹੈ ਇੱਕ ਬੂਹਾ ਇਹਦਾ 30,000 ਦਾ ਹੈ ਇੰਨੀ ਲਸ਼ਕਾਤੀ ਹੁਣ ਕੀਮਤ ਪਈ ਹੈ ਮੁੱਲ ਤਾਂ ਪਿਆ ਹੈ ਤੇ ਸੁਣੋ ਜਦੋਂ ਆਪਾਂ ਸਤਿਗੁਰੂ ਕੋਲ ਆਉਣਾ ਹੈ ਇੱਥੇ ਵੀ ਰੰਦੇ ਵੱਜਣੇ ਨੇ ਪੂਰੇ ਪੂਰੇ ਰੰਦੇ ਲਾਉਂਦੇ ਨੇ ਗੁਰੂ ਸਾਹਿਬ ਅਕਲ ਜਦੋਂ ਬੰਦਾ ਰੰਦੇ ਲਵਾਉਣ ਲਈ ਆਵੇ ਨਾ ਇਹ ਨਹੀਂ ਰੰਦੇ ਲੱਗਣੇ ਉਹਨੂੰ ਵੀ ਨੇ ਜਿਹੜਾ ਲਵਾਉਣ ਆਇਆ ਜਿਹੜਾ ਅਕਲ ਲੈਣਾ ਚਾਹੁੰਦਾ ਹੈ ਇੱਕ ਤੇ ਮਨੋਰੰਜਨ ਕਰਨ ਆਇਆ ਵੀ ਚੱਲ ਯਾਰ ਦੀਵਾਨ ਲੱਗੇ ਨੇ ਚੱਲਨੇ ਆ ਬਹਿ ਗਿਆ ਆ ਕੇ ਉਹਦੇ ਪੱਲੇ ਨਹੀਂ ਜਿਹੜਾ ਸੱਚਮੁੱਚ ਜ਼ਿੰਦਗੀ ਬਦਲਣੀ ਚਾਹੁੰਦਾ ਇੱਕ ਇੱਕ ਗੱਲ ਧਿਆਨ ਨਾਲ ਸੁਣਦਾ ਹੈ ਉਹਦੇ ਤੇ ਅਮਲ ਕਰਦਾ ਹੈ ਉਹਨੂੰ ਤੇ ਰੰਦੇ ਲੱਗਦੇ ਨੇ ਪੂਰੇ ਪਰ ਬਣ ਕਮਾਲ ਦਾ ਜਾਏਗਾ ਚੀਜ਼ ਬਣ ਜਾਏਗਾ ਸਿਰੇ ਦਾ ਨਿਕੰਮਾ ਬੰਦਾ ਜਿਹਨੂੰ ਤੁਸੀਂ ਐਂ ਮੰਨਦੇ ਹੋ ਵੀ ਆਹ ਬੰਦਾ ਸਿਰੇ ਦਾ ਨਿਕੰਮਾ ਹੈ ਕਿਸੇ ਨਹੀਂ ਕੰਮ ਦਾ ਗੁਰੂ ਸਾਹਿਬ ਉਹਨੂੰ ਕਮਾਲ ਦਾ ਬਣਾ ਦਿੰਦੇ, ਨਿਕੰਮਾ ਬੰਦਾ ਪਰ ਗਿਆਨ ਲੈ ਕੇ ਅਕਲ ਲੈ ਕੇ ਉਹ ਕਮਾਲ ਦਾ ਬਣ ਜਾਂਦਾ। ਸੱਚਾ ਗਿਆਨ ਲੈਣਾ, ਸਤਿਗੁਰੂ ਦਾ ਮਿਲਣਾ, ਸੱਚਾ ਗਿਆਨ ਲੈਣਾ ਬੜਾ ਸੋਹਣਾ ਬਣ ਜਾਂਦਾ। ਅਗਲਾ ਕਹਿੰਦਾ ਯਾਰ ਕਿੰਨੀ ਵਧੀਆ, ਜਿਵੇਂ ਲੱਕੜ ਨੂੰ ਵੇਖ ਕਿਆ ਚੀਜ਼ ਬਣਾਈ ਹੈ। ਇਸੇ ਤਰ੍ਹਾਂ ਜਿਹੜਾ ਰੰਦੇ ਲਵਾਉਂਦਾ ਆਪਣੇ ਆਪ ਨੂੰ ਬਦਲਣਾ ਚਾਹੁੰਦਾ ਹੈ, ਆਪਣਾ ਮਨ ਮਾਰਦਾ ਹੈ, ਆਪਣੇ ਭੈੜੇ ਭੈੜੇ ਖਿਆਲਾਂ ਤੇ ਕਾਬੂ ਪਾਉਂਦਾ ਹੈ, ਆਪਣੇ ਔਗਣਾਂ ਤੇ ਕਾਬੂ ਪਾਉਂਦਾ ਹੈ, ਆਪਣੀਆਂ ਗਲਤੀਆਂ ਕਬੂਲਦਾ ਹੈ, ਉਹ ਬੰਦਾ ਕਮਾਲ ਦਾ ਬਣ ਜਾਂਦਾ। ਪੜੋ ਹਰ ਜੀਓ।
ਹਰ ਜੀਓ ਨੇ ਮਾਣਿਆ ਤੂੰ ਮਾਂ, ਨੇ ਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ।
ਨਾ ਚੀਜ਼ਿਆਂ ਨੂੰ ਚੀਜ਼ ਬਣਾ, ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਕਹਿੰਦੇ ਸਿਰੇ ਦੇ ਨਿਕੰਮੇ ਸੀ, ਕਮਾਲ ਦੇ ਬਣਾ ਦਿੱਤਾ, ਪਰ ਬਣਾਉਂਦਾ ਕੀ ਹੈ? ਪਰ ਗਿਆਨ, ਸੱਚਾ ਗਿਆਨ, ਐਜੂਕੇਸ਼ਨ, ਪੜ੍ਹਾਈ। ਆ ਜਿਹੜੇ ਸਾਡੇ ਨਿਆਣੇ ਨੇ, ਨਾ ਪੜ੍ਹਨੇ ਪਾਓ, ਗਿਆਨ ਨਾ ਦਿਓ ਇਹਨਾਂ ਨੂੰ, ਪੜ੍ਹਾਈ ਨਾ ਦਿਓ, ਘਰੇ ਭਾਈ ਰੱਖਿਓ, ਫਿਰ ਵੇਖਿਓ ਕਿੱਦਾਂ ਦੇ ਹੋਣਗੇ। ਪਰ ਜਦੋਂ ਪੜ੍ਹਨ ਜਾ ਰਹੇ ਨੇ, ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਹੈ, ਮਿਹਨਤ ਕਰਦੇ ਹੈ, ਹੁਣ ਵੇਖੋ ਇਹ ਬੱਚਿਆਂ ਨਾਲ ਗੱਲ ਕਰਕੇ ਕਿੰਨੇ ਤੇਜ਼ ਦਿਮਾਗ ਦੇ ਹੋ ਰਹੇ ਹੈ। 10 ਸਾਲ ਦਾ, 15 ਸਾਲ ਦਾ ਬੱਚਾ ਕਿੰਨੀ ਕਿੰਨੀ ਨੌਲੇਜ ਲੈ ਲਈ ਉਹਨੇ ਪੜ੍ਹਨ ਕਰਕੇ। ਵਿਹਲੇ ਭਾਈ ਰੱਖੋ ਘਰ, ਵੇਖੋ ਫਿਰ ਨਿਕੰਮੇ ਹੋ ਜਾਂਦੇ। ਇਸੇ ਤਰ੍ਹਾਂ ਆ ਪ੍ਰਾਈਵੇਟ ਸਕੂਲ ਜਦੋਂ ਤੋਂ ਹੁਣ ਪਿੰਡਾਂ ਵਿੱਚ ਆਏ ਹੈ, ਕਿੰਨਾ ਫਰਕ ਪੈ ਗਿਆ ਪੜ੍ਹਾਈ ਦਾ। ਅੱਜ ਤੋਂ 25-30 ਸਾਲ ਪਹਿਲਾਂ ਸਰਕਾਰੀ ਸਕੂਲ ਹੀ ਹੁੰਦੇ ਸੀ, ਦੂਜੇ ਤੇ ਸਕੂਲ ਖੁੱਲ੍ਹੇ ਹੀ ਦੇ ਸੀ। 20-25 ਸਾਲਾਂ ਵਿੱਚ ਕਿੰਨਾ ਬਦਲਾਅ ਆ ਗਿਆ, ਸਾਡੇ ਕਿੰਨੇ ਬੱਚੇ ਪੜ੍ਹਾਈ ਕਰ ਗਏ, ਕਿੰਨੇ ਕੈਨੇਡਾ ਪੜ੍ਹਨ ਲਈ ਚਲੇ ਗਏ, ਕਿੰਨੇ ਆਸਟ੍ਰੇਲੀਆ ਨਿਆਣੇ ਚਲੇ ਗਏ, ਕਿੰਨੀ ਤਰੱਕੀ ਕਰ ਗਏ ਬੱਚੇ, ਕਿਉਂਕਿ ਇੱਥੇ ਪ੍ਰਾਈਵੇਟ ਸਕੂਲ ਖੁੱਲ੍ਹੇ, ਐਜੂਕੇਸ਼ਨ ਦਿੱਤੀ ਗਈ। ਸਕੂਲ ਖੁੱਲ੍ਹਣ ਕਰਕੇ, ਗਿਆਨ ਹੋਣ ਕਰਕੇ ਬੱਚਿਆਂ ਨੂੰ ਕਿੰਨਾ ਪਤਾ ਲੱਗ ਗਿਆ, ਤੇ ਅਸੀਂ ਉਦਾਂ ਦੀ ਰਹਿ ਗਏ ਜਿਹੜੇ ਗਿਆਨ ਨੂੰ ਗੁਰੂ ਮੰਨਦੇ ਆ। ਸਿੱਖ ਜਿਹੜੇ ਆ ਗੁਰੂ ਨੂੰ, ਗਿਆਨ ਨੂੰ ਗੁਰੂ ਮੰਨਦੇ ਆ, ਪਰ ਹੈ ਅਗਿਆਨੀ, ਕਿਉਂਕਿ ਗੁਰਦੁਆਰੇ ਬਣਿਆ ਨੂੰ 100-100 ਸਾਲ ਹੋ ਗਏ, ਪੜ੍ਹਾਈ ਨਹੀਂ ਕਰਾਈ ਇੱਥੇ, ਪੜ੍ਹਾਈ ਕੋਈ ਵੀ ਨਹੀਂ। ਗੁਰਦੁਆਰੇ ਪਿੰਡ 'ਚ 2 ਆ, ਪਿੰਡ 'ਚ 4, ਪਰ ਪੜ੍ਹਾਈ ਕੋਈ ਵੀ ਨਹੀਂ। ਤੇ ਜੇ ਕੋਈ ਬੰਦਾ ਪੜ੍ਹਾਉਣ ਦੀ ਗੱਲ ਕਰੇਗਾ, ਤੇ ਜਿਵੇਂ ਕੱਲ੍ਹ ਤੁਸੀਂ ਸੁਣਿਆ ਹੀ ਸੀ, ਉਹ ਕਹਿੰਦੇ ਵੀ ਅਗਲਾ ਕਹਿੰਦਾ ਬੰਦ ਕਰੋ ਸਪੀਕਰ, ਬੰਦ ਕਰ ਦਿਓ। ਕਿਉਂ? ਕਹਿੰਦੇ ਤੂੰ ਤੇ ਮੜੀਆਂ ਤੇ ਤਵਾ ਲੈਂਦਾ, ਗ੍ਰੰਥੀ ਦੇ ਗੱਲ ਪੈ ਜਾਂਦਾ ਅਗਲਾ, ਤੂੰ ਤੇ ਕਬਰਾਂ ਦੀ ਗੱਲ ਕਿਉਂ ਕਰਨਾ, ਵੀ ਕਬਰਾਂ ਨੂੰ ਨਾ ਮੰਨੋ, ਮੜੀਆਂ ਨੂੰ ਨਾ ਮੰਨੋ, ਅਸੀਂ ਤੇ ਸਾਰੇ ਮੰਨਣੇ ਨੇ। ਨੌਲੇਜ ਕੌਣ ਲੈਂਦਾ, ਸਮਝ ਕੌਣ ਲੈਂਦਾ? ਪਰ ਜੇ ਅਸੀਂ ਸਮਝਣ ਵਾਲੇ ਪਾਸੇ ਤੁਰਾਂਗੇ ਭਾਈ, ਆ ਦਿਮਾਗ ਸਾਡਾ ਤਾਂ ਖੁੱਲ੍ਹਣਾ ਹੈ, ਤੇ ਐਡਾ ਤਕੜਾ ਕਰ ਦੇਣਗੇ ਦਿਮਾਗ, ਇੰਨਾ ਖੋਲ ਦੇਣਗੇ ਸੱਚੇ ਪਾਤਸ਼ਾਹ, ਵੀ ਸਾਰੇ ਹੀ ਦੁੱਖ ਫਿਰ ਨਿੱਕੇ ਨਿੱਕੇ ਲੱਗਣਗੇ। ਦੁੱਖ ਤਕਲੀਫਾਂ ਆਉਣਗੀਆਂ ਬਹੁਤ, ਪਰ ਨਿੱਕੀਆਂ ਨਿੱਕੀਆਂ ਲੱਗਣਗੀਆਂ। ਬਹੁਤ ਵਾਰ ਸਟੇਜ ਤੇ ਬੇਨਤੀ ਕਰੀ ਦੀ ਹੈ, ਦੁੱਖ ਜ਼ਿੰਦਗੀ ਤੋਂ ਜਾਣੇ ਨਹੀਂ, ਪਰ ਛੋਟੇ ਹੋ ਜਾਣਗੇ। ਛੋਟੇ ਕਦੋਂ ਹੋ ਜਾਣਗੇ? ਕਿਉਂਕਿ ਤੂੰ ਵੱਡਾ ਹੋ ਜਾਏਗਾ। ਵੱਡਾ ਮਤਲਬ ਤੇਰਾ ਕੋਠੀਆਂ ਗੱਡੀਆਂ ਵੱਡੀਆਂ ਨਹੀਂ, ਵੱਡਾ ਮਤਲਬ ਤੇਰੀ ਜ਼ਮੀਨਾਂ ਉਹਦੀ ਵੱਧ ਜਾਣੀਆਂ, ਵੱਡਾ ਮਤਲਬ ਤੇਰੀਆਂ ਪ੍ਰਾਪਰਟੀਆਂ ਜਾਂ ਤੇਰਾ ਪੈਸਾ ਨਹੀਂ ਵੱਧ ਜਾਣਾ, ਵੱਡਾ ਮਤਲਬ ਤੇਰਾ ਦਿਮਾਗ ਵੱਡਾ ਹੋ ਜਾਣਾ, ਤੇਰੀ ਸਮਝ ਦਾ ਪੱਧਰ ਵੱਡਾ ਹੋ ਜਾਣਾ, ਤੂੰ ਏਦਾਂ ਤਕੜਾ ਅੰਦਰੋਂ ਹੋ ਜਾਣਾ ਦਿਮਾਗੀ, ਤੇ ਦਿਮਾਗ ਇੰਨਾ ਕੰਮ ਕਰੇਗਾ ਵੀ ਦੁੱਖ ਤਕਲੀਫਾਂ ਨਿੱਕੀਆਂ ਨਿੱਕੀਆਂ ਲੱਗਣਗੀਆਂ। ਜੇ ਏਦਾਂ ਕਹਿਤਾ ਨਾ ਡਾਕਟਰ ਨੇ ਸ਼ੂਗਰ ਹੋ ਗਈ ਹੈ, ਤੇ ਤੂੰ ਪਤਾ ਕੀ ਕਹੇਗਾ? ਉਹ ਚੱਲ ਕੋਈ ਨੀ, ਬੜਾ ਕੁਝ ਸਰੀਰ 'ਚ ਤੁਰਿਆ ਫਿਰਦਾ, ਵਿੱਚ ਹੀ ਇਹ ਤੁਰੀ ਫਿਰੇਗੀ, ਇਲਾਜ ਕਰਾਂਗੇ, ਕੋਈ ਨੀ ਮਿਹਨਤ ਕਰਾਂਗੇ, ਭੱਜਾ ਨੱਠਾਂਗੇ, ਮਨ ਕਾਇਮ ਹੈ ਇੰਨਾ, ਦਿਮਾਗੀ ਦਿਮਾਗ ਦਾ ਵਿਕਾਸ ਹੋ ਗਿਆ। ਜੇ ਅਗਲੇ ਨੇ ਕਹਿਤਾ ਬੱਚਾ ਨਹੀਂ ਹੋਇਆ ਤੇ ਤੇਰਾ ਮਨ ਐਂ ਰਹਿਣਾ, ਕੋਈ ਨੀ, ਬੱਚਿਆਂ ਵਾਲੇ ਵੀ ਇੱਥੇ ਰੋਂਦੇ ਫਿਰਦੇ ਨੇ ਬੜੇ, ਆ ਫਲਾਣੇ ਦੇ ਗੁਆਂਢੀ ਦੇ 4 ਨੇ ਚੀਕਾਂ ਮਾਰਦਾ ਹੈ, ਬਥੇਰੇ ਵੇਖਿਆ ਨਿਆਣੇ ਵਾਲੇ ਕਿਹੜਾ ਇੱਥੇ ਬੜੇ ਖੁਸ਼ ਨੇ, ਕੋਈ ਗੱਲ ਨਹੀਂ, ਮਾਲਕ ਦਾ ਦਿੱਤਾ ਸਾਰਾ ਕੁਝ, ਨੈਣ ਪ੍ਰੈਣ ਚੱਲਦੇ ਰਹਿਣ, ਜਿੰਨਾ ਚਿਰ ਹਾਂ ਠੀਕ ਹੈ ਸਾਂਭ ਲੈਣਾ, ਕੋਈ ਨੀ, ਮਨ ਇੰਨਾ ਕਾਇਮ ਹੈ, ਅਕਲ ਅਕਲ ਦਿਮਾਗ ਦਾ ਪੱਧਰ ਉੱਚਾ ਹੋ ਗਿਆ। ਇੱਥੇ ਇੱਥੇ ਮਤ ਵਿੱਚ ਰਤਨ ਜਵਾਹਰ ਮਾਣਕ ਕਦੋਂ ਜੇ ਗੁਰ ਕੀ ਸਿੱਖ ਸੁਣੇ ਬੜੇ ਸੋਹਣੇ ਵਿਚਾਰਾਂ ਦਾ ਮਾਲਕ ਹੈ ਹੁਣੇ ਬੰਦਾ ਅਮੀਰ ਹੈ ਵਿਚਾਰ ਬਹੁਤ ਸੋਹਣੇ ਨੇ ਦੇ ਕਿਉਂਕਿ ਅਕਲ ਲੈ ਕੇ ਦਿਮਾਗ ਦਾ ਵਿਕਾਸ ਕਰ ਲਿਆ ਇਹਨੇ ਆ ਦਿਮਾਗ ਖੁੱਲ ਗਿਆ ਇਹਦਾ ਇੱਕ ਉਹ ਹੈ ਜਿਹੜਾ ਰੁੱਤਾ ਹੈ ਬਹੁਤ ਵੀ ਹਾਏ ਮੇਰੇ ਬੱਚਾ ਨਹੀਂ ਹੋਇਆ ਪਰ ਇਹਨੂੰ ਜਦੋਂ ਪੁੱਛੀਦਾ ਹੈ ਇਹ ਕਹਿੰਦਾ ਕੋਈ ਗੱਲ ਨਹੀਂ ਕੋਈ ਨਹੀਂ ਸਾਡੇ 'ਚ ਕੋਈ ਘਾਟ ਹੋਏਗੀ ਕੋਈ ਨਹੀਂ ਮਾਲਕ ਦੀ ਮਰਜ਼ੀ ਠੀਕ ਹੈ ਕਾਇਮ ਹੈ ਪੂਰਾ ਇੰਨਾ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਸੋ ਭਾਈ ਜਦੋਂ ਗੁਰਬਾਣੀ ਦਾ ਗਿਆਨ ਮਿਲਦਾ ਅਕਲ ਮਿਲਦੀ ਹੈ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ ਤੇ ਦੁੱਖ ਫਿਰ ਛੋਟੇ ਛੋਟੇ ਲੱਗਣ ਲੱਗ ਪੈਂਦੇ ਖਤਮ ਨਹੀਂ ਹੁੰਦੇ ਜੇ ਤੁਸੀਂ ਕਹੋਗੇ ਵੀ ਦੁੱਖ ਜ਼ਿੰਦਗੀ 'ਚੋਂ ਖਤਮ ਹੋ ਜਾਣਗੇ ਗੁਰਦੁਆਰੇ ਜਾਈਏ ਅੰਮ੍ਰਿਤ ਛਕ ਲਈਏ ਪਾਠ ਕਰੀਏ ਸਾਡੇ ਦੁੱਖ ਖਤਮ ਹੋ ਜਾਣਗੇ ਜਿਹੜੇ ਜਿਨ੍ਹਾਂ ਦੀਆਂ ਬਾਣੀਆਂ ਪੜ੍ਹਦੇ ਹੋ ਜਿਨ੍ਹਾਂ ਨੇ ਬਾਣੀ ਲਿਖੀ ਹੈ ਦੁੱਖ ਤੇ ਉਹਨਾਂ ਦੀ ਜ਼ਿੰਦਗੀ 'ਚੋਂ ਖਤਮ ਨਹੀਂ ਹੋਏ ਤੇਰੀ ਜ਼ਿੰਦਗੀ 'ਚੋਂ ਕਿੱਥੋਂ ਹੋ ਜਾਣਗੇ ਜਿਨ੍ਹਾਂ ਨੇ ਬਾਣੀ ਲਿਖੀ ਹੈ ਕਿ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਆਏ ਨੇ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਏ ਬੋਲੋ ਪਿਆਰਿਓ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਏ ਆਏ ਗੁਰੂ ਨਾਨਕ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਏ ਸਭ ਦੀ ਜ਼ਿੰਦਗੀ 'ਚ ਆਉਂਦੇ ਆ ਪਰ ਉਹਨਾਂ ਨੇ ਦੁੱਖਾਂ ਦੀ ਪਰਵਾਹ ਨਹੀਂ ਮੰਨੀ ਸਾਡੇ 'ਚ ਤੇ ਉਹਨਾਂ 'ਚ ਇਹ ਫਰਕ ਹੈ ਦੁੱਖ ਉਹਨਾਂ 'ਤੇ ਵੀ ਆਏ ਦੁੱਖ ਸਾਡੇ 'ਤੇ ਵੀ ਆਉਂਦੇ ਆ ਪਰ ਆਪਾਂ ਮਾਰਨੇ ਆ ਚੀਕਾਂ ਮਾੜਾ ਜਿਹਾ ਦੁੱਖ ਆ ਜਾਏ ਅਸੀਂ ਘਬਰਾਉਂਦੇ ਹਾਂ ਪਰ ਜਦੋਂ ਉਹਨਾਂ 'ਤੇ ਦੁੱਖ ਆਉਂਦਾ ਹੈ ਉਹ ਚੜ੍ਹਦੀ ਕਲਾ 'ਚ ਰਹਿੰਦੇ ਆ ਆਹ ਇੰਨਾ ਦਿਮਾਗੀ ਵਿਕਾਸ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਵੱਡੀਆਂ ਵੱਡੀਆਂ ਤਕਲੀਫਾਂ ਚੱਲ ਜਾਂਦੀਆਂ ਅਗਲਾ ਹੈਰਾਨ ਹੁੰਦਾ ਯਾਰ ਇਹ ਬੰਦਾ ਇੱਡਾ ਦੁੱਖ ਕਿਵੇਂ ਚੱਲ ਗਿਆ ਇਹ ਕਿਵੇਂ ਚੱਲ ਗਿਆ ਐਡੀ ਤਕਲੀਫ ਕਿਵੇਂ ਚੱਲ ਗਿਆ ਗੱਲ ਹੈ ਸਟੈਂਡ ਦੀ ਗੱਲ ਹੈ ਸਮਝਦੇ ਪੱਧਰ ਦੀ ਦੁੱਖ ਤਕਲੀਫਾਂ ਇੱਥੇ ਲੋਕੀ ਕਿਹੜਾ ਘੱਟ ਚੱਲਦੇ ਆ ਇੱਥੇ ਕਈ ਬੰਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਜ਼ਮੀਨਾਂ ਪਿੱਛੇ ਲਾ ਦਿੱਤੀਆਂ ਕਈ ਬੰਦੇ ਜ਼ਮੀਨ ਪਿੱਛੇ ਮਰ ਗਏ ਜਾਨ ਦੇ ਦਿੱਤੀ ਇਹ ਕਿਤੇ ਛੋਟੀ ਜਿਹੀ ਗੱਲ ਹੈ ਅਗਲਾ ਕਹਿੰਦਾ ਯਾਰ ਤਵੀ ਤੇ ਬਹਿ ਜਾਣਾ ਕਿਹੜਾ ਸੌਖਾ ਹੈ ਐਦਾਂ ਮਰ ਜਾਣਾ ਜਦੋਂ ਜੰਗ ਲੱਗਾ ਹੋਵੇ ਬੰਦਾ ਮਰ ਕਿਵੇਂ ਸਕਦਾ ਹੈ ਇਹ ਕਿੱਥੋਂ ਆ ਜਾਂਦੀਆਂ ਨੇ ਚੀਜ਼ਾਂ ਜਾ ਉਹਨਾਂ ਬੰਦਿਆਂ ਨੂੰ ਪੁੱਛ ਜਿਹੜੇ ਤੇਰੇ ਪਿੰਡ ਵਿੱਚ ਵੱਟਾਂ ਪਿੱਛੇ ਮਰੇ ਐ ਉਹਨਾਂ ਨੂੰ ਪੁੱਛ ਤੇਰੇ ਇਲਾਕੇ ਵਿੱਚ ਵੱਟਾਂ ਪਿੱਛੇ ਜਾਨਾਂ ਗਈਆਂ ਜਿਨ੍ਹਾਂ ਨੇ ਇਹ ਕਿੱਥੋਂ ਆ ਜਾਂਦਾ ਖੇਤਾਂ ਵਿੱਚ ਲੋਕ ਵੱਟਾਂ ਪਿੱਛੇ ਮਰ ਜਾਂਦੇ ਐ ਕਿੱਥੋਂ ਆ ਜਾਂਦੀ ਹੈ ਇਹ ਚੀਜ਼ ਬਸ ਇਹ ਵੱਟਾਂ ਪਿੱਛੇ ਮਰ ਸਕਦੇ ਐ ਉਹ ਧਰਮ ਵਾਲੇ ਪਾਸੇ ਮਰ ਜਾਂਦੇ ਆ ਇਹਨਾਂ ਦਾ ਮੋਹ ਵੱਟਾਂ ਨਾਲ ਹੀ ਹੈ ਉਹਨਾਂ ਦਾ ਮੋਹ ਗੁਰੂ ਨਾਲ ਹੈ ਮਰਦੇ ਤੇ ਆਪਾਂ ਵੀ ਆ ਪਰ ਚੱਲਦੇ ਪੁੱਠੇ ਪਾਸੇ ਆ ਸਪੀਡ ਤੇ ਸਾਡੀ ਵੀ ਓਨੀ ਹੋਈ ਹੈ ਚੱਲਦੇ ਗਲਤ ਪਾਸੇ ਆ ਇਹ ਥੋੜਾ ਵੀ ਸਾਡੇ 'ਚ ਉਹ ਚੀਜ਼ ਹੈ ਨਹੀਂ ਸਾਡੇ 'ਚ ਵੀ ਹੈ ਪਰ ਸਾਨੂੰ ਡਾਇਰੈਕਸ਼ਨ ਗਲਤ ਮਿਲੀ ਹੈ ਸਾਨੂੰ ਤੋਰਿਆ ਪੁੱਠੇ ਪਾਸੇ ਹੈ ਇਹ ਨਹੀਂ ਵੀ ਕੁਝ ਬਾਹਰੋਂ ਪੈਂਦਾ ਹੈ ਤੁਹਾਡੇ ਸਾਰਿਆਂ ਦੇ ਅੰਦਰ ਹੈ ਸਾਰਿਆਂ ਦੇ ਅੰਦਰ ਹੈ ਇੱਥੇ ਹੁਣ ਜੇ ਕੋਈ ਬੰਦਾ ਕਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਘੱਗੇ ਬੇਅਦਬੀ ਹੋ ਗਈ ਫਿਰ ਵੇਖਿਓ ਤੇ ਦੂਜੇ ਪਾਸੇ ਜੇ ਕਵੇ ਤੇਰੀ ਜ਼ਮੀਨ ਤੇ ਫਲਾਣੇ ਬੰਦੇ ਨੇ ਹਲ ਵਾਹਤਾ ਆ ਕੇ ਟਰੈਕਟਰ ਬਲੈਕ ਪਾੜ ਲਿਆ ਉਹਨੇ ਖੇਤ 'ਚ ਫਿਰ ਕਿਵੇਂ ਭੱਜਾਂਗੇ ਕਿਵੇਂ ਇੱਕਦਮ ਭੱਜਾਂਗੇ ਉਹ ਇੱਕ ਪਿਆਰ ਹੈ ਮੋਹ ਹੈ ਹਿੰਮਤ ਤੇ ਤੇਰੇ ਵਿੱਚ ਭੱਜਣ ਦੀ ਹੁੰਦੀ ਹੈ ਜਿੰਨੇ ਲੋਕੀ ਵੱਟਾਂ ਪਿੱਛੇ ਮਰੇ ਨੇ ਇਹਨੇ ਕੌਮ ਪਿੱਛੇ ਨਹੀਂ ਮਰੇ ਜਿੰਨੇ ਅੱਜ ਵੱਟਾਂ ਪਿੱਛੇ ਜੇਲ੍ਹਾਂ 'ਚ ਨੇ ਇਹਨੇ ਧਰਮ ਪਿੱਛੇ ਜੇਲ੍ਹਾਂ 'ਚ ਨਹੀਂ ਗਏ ਜਿੰਨੇ ਵੱਟਾਂ ਪਿੱਛੇ ਜੇਲ੍ਹਾਂ 'ਚ ਬੜੇ ਫਸੇ ਹੋਏ ਐ ਜ਼ਮੀਨਾਂ ਦੇ ਕਰਕੇ ਕੇਸ ਪਏ ਐ ਜਿਨ੍ਹਾਂ ਤੇ ਬੜੇ ਨੇ ਜੇਲ੍ਹਾਂ ਦੇ ਵਿੱਚ 20-20 ਸਾਲ ਹੀ ਕੱਟ ਰਹੇ ਐ ਬੜੇ ਬੜੇ ਕੇਸ ਪਵਾਏ ਐ ਉਹਨਾਂ ਨੇ ਉਹਨਾਂ 'ਚ ਇਹ ਚੀਜ਼ ਕਿੱਥੋਂ ਆ ਜਾਂਦੀ ਹੈ ਹੁੰਦੀ ਸਾਰਿਆਂ 'ਚ ਹੀ ਹੈ ਪਰ ਕਈ ਉਸ ਚੀਜ਼ ਨੂੰ ਚੰਗੇ ਪਾਸੇ ਵਰਤ ਲੈਂਦੇ ਐ ਤੇ ਕਈ ਫਿਰ ਜ਼ਮੀਨਾਂ ਪੱਛ ਇਹਨਾਂ ਗੱਲਾਂ 'ਚ ਹੀ ਵਰਤ ਲੈਂਦੇ ਉਹ ਜਿਹੜੇ ਧਰਮ ਪਿੱਛੇ ਲੜਦੇ ਰਹੇ ਐ ਮਰਦੇ ਰਹੇ ਐ ਉਹ ਸੀ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਫਿਰ ਉਹੀ ਜਿਹੜਾ ਗਿਆਨ ਲੈ ਕੇ ਅਕਲ ਲੈ ਕੇ ਆਪਣੇ ਆਪ ਨੂੰ ਚੰਗੇ ਪਾਸੇ ਲਾ ਦਿੱਤਾ ਤਾਂ ਕਰਕੇ ਭਾਈ ਗਿਆਨ ਲੈ ਕੇ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਅਕਲ ਲਈਏ ਸਤਿਗੁਰ ਦੀ ਬਾਣੀ ਤੋਂ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਉਹ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ
ਦੁੱਖ
ਦੁੱਖ ਦੁੱਖ ਤੈਨੂੰ ਲੱਗਣਾ ਨਹੀਂ ਆਏਗਾ ਜ਼ਰੂਰ ਪਰ ਤੇਰੇ ਮਨ ਤੱਕ ਨਹੀਂ ਪਹੁੰਚਣਾ ਤਕਲੀਫਾਂ ਆਉਣਗੀਆਂ ਬਹੁਤ ਜ਼ਰੂਰ ਪਰ ਜਾਣੇਗਾ ਨਹੀਂ ਫਿਰ ਪਰਵਾਹ ਨਹੀਂ ਮੰਨੇਗਾ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਜਾਣਾਂਗੇ ਨਹੀਂ ਫਿਰ ਦੁੱਖਾਂ ਨੂੰ ਬਹੁਤਾ ਆਪਣੇ ਆਪ ਨੂੰ ਇੰਨੇ ਕਾਇਮ ਕਰ ਲਾਂਗੇ ਪਰ ਕਾਇਮ ਕਰਨ ਵਾਸਤੇ ਗਿਆਨ ਲੈ ਅਕਲ ਲੈ ਤਾਂ ਕਾਇਮ ਹੋਏਗਾ ਜੇ ਕਾਇਮ ਹੋਣਾ ਚਾਹੁੰਦਾ ਹੈ ਜੇ ਇਹ ਚਾਹੁੰਦਾ ਵੀ ਮੈਂ ਕਾਇਮ ਰਹਿਣਾ ਹਮੇਸ਼ਾ ਆਨੰਦ 'ਚ ਰਹਿਣਾ ਹੈ ਤੇ ਮੈਂ ਤਾਂ ਸੱਚਾ ਗਿਆਨ ਲਵਾਂ ਤੇ ਜਦੋਂ ਸੱਚਾ ਗਿਆਨ ਲਏਗਾ ਫਿਰ ਕਹੇਗਾ ਵੀ ਆਨੰਦ ਭਇਆ ਮੇਰੀ ਮਾਏ ਹੁਣ ਚੜ੍ਹਦੀ ਕਲਾ ਸਤਿਗੁਰੂ
ਮੈਂ ਪਾਇਆ
ਜਦੋਂ ਤੋਂ ਮੈਨੂੰ ਅਕਲ ਆਈ ਹੈ ਹੁਣ ਆਨੰਦ 'ਚ ਰਹਿਣਾ ਸਿੱਖ ਲਿਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਦੰਦ ਤੇ ਟੁੱਟਣੇ ਹੀ ਨੇ ਮਨਾ ਹੁਣ ਪਤਾ ਲੱਗ ਗਿਆ ਵੀ ਇੱਥੇ ਦੀਵਾਨ 'ਚ ਗੱਲ ਕਰਦੇ ਸੀ ਵੀ ਸਾਹਿਬਜ਼ਾਦਿਆਂ ਨੇ ਜਦੋਂ ਕਚਹਿਰੀ ਵਿੱਚ ਸਿੱਖੀ ਇਹਨਾਂ ਦੀ ਕਕਾਰ ਸਿੱਖੀ ਹੈ ਸਾਹਿਬ ਜਾਂਦਿਆਂ ਨੂੰ ਫੜਿਆ ਫਟਾਫਟ ਵੀ ਦੋ ਜਣੇ ਉਧਰੋਂ ਫੜਦੇ ਦੋ ਉਧਰੋਂ ਫੜਦੇ ਕਕਾਰ ਲਾਉਂਦੇ ਜੇ ਛਾਤੀਆਂ ਤੇ ਬਹਿ ਕੇ ਸ਼ਾਰਗਾ ਕੱਟ ਸਕਦੇ ਆ ਉਹਨਾਂ ਦੀਆਂ ਤੇ ਕਕਾਰ ਲਾਣੇ ਕਿੰਨੇ ਔਖੇ ਸੀ ਕਕਾਰ ਲਾ ਦਿੰਦੇ ਫੜ ਕੇ ਪਰ ਕੱਲੇ ਕਕਾਰ ਥੋੜਾ ਸੀ ਸਿੱਖੀ ਨਹੀਂ ਖੋ ਸਕਿਆ ਉਹ ਸਿੱਖਿਆ ਹੈ ਉਹ ਅਕਲ ਹੈ ਉਹ ਸਮਝ ਹੈ ਸਭ ਜਾਂਦੇ ਕਹਿੰਦੇ ਅਸੀਂ ਇਦਾਂ ਦੀ ਜ਼ਿੰਦਗੀ ਜਿਉਣ ਦਾ ਫੈਸਲਾ ਕਰ ਲਿਆ ਤੂੰ ਸਾਡੇ ਤੋਂ ਸਾਡਾ ਇਹ ਫੈਸਲਾ ਹੈ ਨਾ ਜਿਹੜਾ ਵੀ ਖੁਸ਼ ਰਹਿਣ ਦਾ ਫੈਸਲਾ ਮਨਾ ਕਰ ਲੈ ਜੋ ਤੂੰ ਕਰਨਾ ਸਾਡੀ ਤੂੰ ਇਹ ਖੋ ਨਹੀਂ ਸਕਦਾ ਅਸੀਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਇਹ ਨਹੀਂ ਖੋ ਸਕਦਾ ਤੂੰ ਸਾਡੇ ਤੋਂ ਇਹ ਸਿੱਖੀ ਇਹ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਇਹਨੂੰ ਕਹਿੰਦੇ ਆ ਸਾਡੇ ਸਿੱਖੀ ਗੱਲਾਂ ਪਹਿਰਾਵੇ ਨੂੰ ਮੰਨਿਆ ਜਾਂਦਾ ਵੀ ਕਕਾਰ ਹੀ ਸਿੱਖੀ ਹੈ ਬਸ ਭੇਖ ਹੈ ਸਿੱਖੀ ਨਹੀਂ ਭਾਈ ਸਿੱਖੀ ਇਹ ਨਹੀਂ ਸਿੱਖੀ ਕਹਿੰਦੇ ਸਿੱਖਿਆ ਕਕਾਰ ਪਾਣੇ ਠੀਕ ਹੈ ਸਾਡਾ ਕੌਮ ਦਾ ਕਨਸੈਪਟ ਹੈ ਚੰਗੀ ਗੱਲ ਹੈ ਵੀ ਕਕਾਰ ਪਾਉਂਦੇ ਹਾਂ ਅਸੀਂ ਦਾੜੀ ਰੱਖਦੇ ਹਾਂ ਅਸੀਂ ਪੱਗ ਬੰਨ੍ਹਦੇ ਹਾਂ ਅਸੀਂ ਕੇਸ ਰੱਖਦੇ ਹਾਂ ਇਹ ਗੱਲਾਂ ਤੇ ਠੀਕ ਨੇ ਪਰ ਸਿੱਖੀ ਇਹ ਨਹੀਂ ਸਿੱਖੀ ਹੈ ਗੁਰੂ ਦੀ ਵਿਚਾਰ ਜੇ ਅਗਲਾ ਕਹਿੰਦੇ ਸਿੱਖੀ ਵਿਖਾ ਤੇ ਗਾਤਰਾ ਵਿਖਾ ਕਿਰਪਾਨ ਵਿਖਾ ਲਓ ਜੀ ਹੋਰ ਕੀ ਵੇਖਣਾ ਤੁਸੀਂ ਆਪਾਂ ਤੇ ਇੱਦਾਂ ਹੀ ਕਹਾਂਗੇ ਆਹ ਲਓ ਜੀ ਕਿਰਪਾਨ ਆਹ ਗਾਤਰਾ ਤੇ ਆਹ ਕੇਸ ਤੇ ਹੋਰ ਭੁੱਖ ਵਿਖਾਤੀ ਸਿੱਖੀ ਅਗਲਾ ਕਹਿੰਦਾ ਇਹ ਥੋੜ੍ਹਾ ਸਿੱਖੀ ਸਿੱਖੀ ਤੇ ਤੇਰੀ ਸੋਚ ਕਿੱਦਾਂ ਦੀ ਹੈ ਇਹ ਵਿਖਾ ਤੇਰੀ ਲਾਈਫ ਕਿੱਦਾਂ ਦੀ ਲਾਈਫ ਸਟਾਈਲ ਕਿੱਦਾਂ ਦਾ ਤੇਰਾ ਇਹ ਵਿਖਾ ਕੰਮ ਵੇਲੇ ਨਾਲ ਕਰਦਾ ਜ਼ਿੰਮੇਵਾਰੀਆਂ ਨਿਭਾਉਣਾ ਬੋਲਚਾਲ ਕਿੱਦਾਂ ਦਾ ਤੇਰਾ ਤੇਰੀ ਰਹਿਣੀ ਕਿੱਦਾਂ ਦੀ ਹੈ ਤੇਰੀ ਬਹਿਣੀ ਕਿੱਦਾਂ ਦੀ ਹੈ ਤੇਰੀ ਕਹਿਣੀ ਕਿੱਦਾਂ ਦੀ ਹੈ ਤੇਰੀ ਸਹਿਣੀ ਕਿੱਦਾਂ ਦੀ ਹੈ ਇੱਥੋਂ ਤੇਰੀ ਸਿੱਖੀ ਦਾ ਪਤਾ ਲੱਗਦਾ ਕਕਾਰ ਤੇ ਪਰੇ ਕਰ ਲੈ ਇਹ ਤੇ ਮਾਫ਼ ਕਰਨਾ ਜਿੱਦੇ ਅੰਮ੍ਰਿਤ ਛਕਿਆ ਸੀ 100 ਰੁਪਏ ਦੇ 200 ਰੁਪਏ ਦੇ ਲੈ ਕੇ ਖਰੀਦ ਕੇ ਪਾਏ ਹੈ ਇਹ ਤੇ ਪੁਰਾਣੇ ਹੋ ਜਾਣਗੇ ਗਾਤਰਾ ਕਿਰਪਾਨਾ ਸਭ ਨਵਾਂ ਮਿਲ ਜਾਂਦਾ ਹੈ ਆ ਜਾਣਾ ਪਰ ਤੈਨੂੰ ਵਿਖਾਉਣਾ ਪੈਣਾ ਤੇਰਾ ਲਾਈਫ ਸਟਾਈਲ ਕਿੱਦਾਂ ਦਾ ਜ਼ਿੰਦਗੀ ਜਿਉਂਦਾ ਕਿੱਦਾਂ ਦੀ ਰਹਿਣੀ ਬਹਿਣੀ ਵਿਖਾਣੀ ਕਕਾਰ ਵਿਖਾ ਕੇ ਨਿਕਲਣਾ ਸਰਨਾ ਅਗਲਾ ਕਹਿੰਦਾ ਪੈਕਿੰਗ ਤੇ ਵਿਖਾਈ ਜਾਂਦਾ ਬਾਹਰੋਂ ਡੱਬਾ ਤੇ ਵਿਖਾਈ ਜਾਂਦਾ ਵਿੱਚ ਸਮਾਨ ਵੀ ਤੇ ਵਿਖਾ ਡੱਬਾ ਹੀ ਵਿਖਾਈ ਜਾਂਦਾ ਗੱਲਾਂ ਉਹ ਜਿਹੜੀ ਡੱਬੀ ਜੀ ਹੁੰਦੀ ਵਿੱਚ ਉਹਦੇ ਵੀ ਡੱਬੀ ਤੇ ਠੀਕ ਹੈ ਪਰ ਵਿੱਚ ਤੇ ਵਿਖਾ ਮੁੰਦਰੀ ਤੇ ਵਿਖਾ ਕੋਈ ਗਹਿਣਾ ਤੇ ਵਿਖਾ ਤੇਰੀ ਇਕੱਲੀ ਡੱਬੀ ਸਿਰ 'ਚ ਚੱਕਣੀ ਡੱਬੀ ਉਹ ਤੇ ਚੰਗੀ ਗੱਲ ਹੈ ਵੀ ਤੂੰ ਮੁੰਦਰੀ ਵਾਸਤੇ ਡੱਬੀ ਬਣਾ ਲੈ ਹੈ ਤੇ ਚੰਗਾ ਪਰ ਜੇ ਇਕੱਲੀਆਂ ਡੱਬੀਆਂ ਹੀ ਚੱਕੀ ਫਿਰੇ ਆ ਕੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਇਕੱਲੀਆਂ ਹੀ ਡੱਬੀਆਂ ਚੱਕੀ ਫਿਰਨਾ ਫੇਰ ਤੇ ਸਾਹਿਬਜ਼ਾਦਿਆਂ ਨੇ ਦੱਸੋ ਭਲਾ ਵਜੀਦੇ ਨੂੰ ਕਚਹਿਰੀ 'ਚ ਕੀ ਵਿਖਾਇਆ ਭਲਾ ਸਿੱਖੀ ਵਿਖਾਈ ਕਿਹੜੀ ਸਿੱਖੀ ਵਿਚਾਰ ਕਿਹੜੀ ਸਿੱਖੀ ਸੋਚ ਕਿਹੜੀ ਸਿੱਖੀ ਉਹ ਜਿਹੜੀ ਹਿੰਮਤ ਉਹ ਵਿਖਾਈ ਕਚਹਿਰੀ 'ਚ ਜਾ ਕੇ ਦਾਦੀ ਮਾਂ ਨੇ ਕਿੰਨਾ ਸਮਝਾਇਆ ਸੀ ਬੱਚਿਓ ਬੜੇ ਤਸੀਹੇ ਦੇਣੇ ਨੇ ਤੁਹਾਨੂੰ ਇਹਨਾਂ ਨੇ ਡਲਾਉਣ ਦੀ ਬੜੀ ਕੋਸ਼ਿਸ਼ ਕਰਨੀ ਕਿੰਨੇ ਦਿਨਾਂ ਦੇ ਭੁੱਖੇ ਸੀ ਵੇਖੋ ਜਦੋਂ ਆਨੰਦਪੁਰ ਸਾਹਿਬ ਤੋਂ ਸਾਹਿਬਜ਼ਾਦੇ ਚੱਲੇ ਆ ਕਿੰਨਾ ਲੰਮਾ ਟਾਈਮ ਲੰਘਿਆ ਸੀ ਤੇ ਸਤਲੁਜ ਦਰਿਆ ਜਿਹੜਾ ਬਾਕੀਆਂ ਨੇ ਤੇ ਪਾਰ ਕੀਤਾ ਸੀ ਇਹਨਾਂ ਨੇ ਪਾਰ ਥੋੜਾ ਕੀਤਾ ਸੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਇਹਨਾਂ ਨੇ ਥੋੜਾ ਪਾਰ ਕੀਤਾ ਸੀ ਸਰਸਾ ਜਿਹੜਾ ਸਰਸਾ ਨਾਲਾ ਸੀ ਜਿਹੜਾ ਨਦੀ ਵੀ ਕਹਿ ਦਿੰਦੇ ਆ ਉਹਨੂੰ ਬਾਕੀ ਤੇ ਪਾਰ ਕਰ ਗਏ ਸੀ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਪਾਰ ਨਹੀਂ ਸੀ ਕੀਤਾ ਜਿੱਧਰ ਨੂੰ ਪਾਣੀ ਜਾਂਦਾ ਸੀ ਉੱਧਰ ਉੱਧਰ ਨੂੰ ਕੰਢੇ ਕੰਢੇ ਹੀ ਤੁਰੇ ਆਏ ਕੰਢੇ ਕੰਢੇ ਤੇ ਇਧਰਲੇ ਪਾਸੇ ਜਦੋਂ ਸਤਲੁਜ ਦੇ ਵਿੱਚ ਅੱਗੇ ਆ ਕੇ ਉਹ ਜਿਹੜਾ ਨਾਲਾ ਸੀ ਉਹ ਸਤਲੁਜ ਦੇ ਵਿੱਚ ਪੈਂਦਾ ਸੀ ਉਦਾਂ ਤੇ ਉਹ ਸੁੱਕਾ ਰਹਿੰਦਾ ਸੀ ਵਿੱਚੋਂ ਤੇ ਉਹ ਲੋਕ ਲੰਘਦੇ ਆਉਂਦੇ ਜਾਂਦੇ ਸਨ ਪਰ ਜਦੋਂ ਕਦੇ ਬਰਸਾਤਾਂ ਪੈਂਦੀਆਂ ਸੀ ਫਿਰ ਸਰਸਾ ਨਾਲਾ ਭਰ ਕੇ ਵਗਦਾ ਸੀ ਫਿਰ ਨੁਕਸਾਨ ਕਰਦਾ ਸੀ ਪਟਿਆਲੇ ਵਾਲੀ ਨਦੀ ਤੁਸੀਂ ਵੇਖੋ ਉਦਾਂ ਤੇ ਕੁਛ ਵੀ ਨਹੀਂ ਉਹ ਨਦੀ ਨੂੰ ਤੁਸੀਂ ਲੰਘ ਲੈਂਦੇ ਅਗਲਾ ਕਹਿੰਦੇ ਕੀ ਕਰਦੀ ਹੈ ਪਰ ਜਦੋਂ ਚੜ੍ਹਦੀ ਹੈ ਫਿਰ ਵੇਖੋ ਕਿੰਨੀਆਂ ਫਸਲਾਂ ਬਰਬਾਦ ਕਰ ਜਾਂਦੀ ਘੱਗਰ ਉਦਾਂ ਸੁੱਕਿਆ ਹੀ ਪਿਆ ਵੇਖ ਕੇ ਲੱਗਦਾ ਵੀ ਇੱਦਾਂ ਨੁਕਸਾਨ ਕਰਦਾ ਹੋਏਗਾ ਪਰ ਜਦੋਂ ਘੱਗਰ ਚੜ੍ਹਦਾ ਹੈ ਫਿਰ ਪਿੰਡਾਂ ਦੇ ਪਿੰਡ ਬਰਬਾਦ ਕਰ ਦਿੰਦਾ, ਫਸਲਾਂ ਬਰਬਾਦ ਕਰ ਦਿੰਦਾ। ਇਸੇ ਤਰ੍ਹਾਂ ਸਰਸਾ ਜਿਹੜਾ ਸੀ ਇਹ ਨਾਲਾ ਹੀ ਸੀ, ਸੁੱਕਾ ਹੀ ਰਹਿੰਦਾ ਸੀ, ਪਰ ਜਦੋਂ ਕਦੇ ਬਰਸਾਤਾਂ ਪਹਾੜਾਂ ਵਿੱਚ ਪੈਣੀਆਂ ਫਿਰ ਭਰ ਕੇ ਵਗਦਾ ਸੀ। ਬਾਕੀ ਤੇ ਸਾਰੇ ਲੰਘ ਗਏ ਸੀ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ। ਇਹ ਸਰਸਾ ਜਿੱਧਰੋਂ ਪਾਣੀ ਜਾਂਦਾ ਸੀ ਨਾ ਜਿਹੜੇ ਪਾਸੇ, ਉਧਰ ਉਧਰ ਨੂੰ ਤੁਰੇ ਗਏ ਤੇ ਅੱਗੇ ਆ ਗਿਆ ਸਤਲੁਜ। ਸਤਲੁਜ ਦੇ ਕੰਢੇ ਤੇ ਆ ਕੇ ਸਿਰ ਉਹ ਜਿਹੜਾ ਸਰਸਾ ਨਾਲਾ ਉਹ ਵਿੱਚ ਪੈਂਦਾ ਸਤਲੁਜ ਦੇ। ਉੱਥੇ ਫਿਰ ਸਾਹਿਬਜ਼ਾਦੇ ਤੇ ਮਾਤਾ ਜੀ ਨੇ ਵੇਖਿਆ ਵੀ ਇੱਥੇ ਕੋਈ, ਉੱਥੇ ਇੱਕ ਛੱਪਰੀ ਦਿਸੀ। ਉਹ ਛੱਪਰੀ ਵਾਲੇ ਦੇ ਕੋਲ ਗਏ। ਉਹ ਹੈ ਹਿੰਦੂ ਸੀ, ਉਹਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਸੀ। ਉਹਦਾ ਨਾਮ ਸੀ ਕੁੰਮਾ ਮਾਸ਼ਕੀ ਹਿੰਦੂ, ਪਰ ਜਦੋਂ ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਿਆ ਸੀ ਉਦੋਂ ਫਿਰ ਉਹਦਾ ਨਾਮ ਰੱਖ ਦਿੱਤਾ ਸੀ ਕਰੀਮ ਬਖਸ਼। ਪਹਿਲਾਂ ਨਾਂ ਕੁੰਮਾ ਮਾਸ਼ਕੀ ਸੀ, ਮੁੜ ਕੇ ਉਹਦਾ ਨਾਮ ਬਣ ਗਿਆ ਕਰੀਮ ਬਖਸ਼। ਉਹਦੇ ਕੋਲ ਛੱਪਰੀ ਚ ਗਏ, ਦਰਵਾਜ਼ਾ ਖੜਕਾਇਆ, ਉਹਨੇ ਬੂਹਾ ਖੋਲਿਆ, ਬਾਹਰ ਆਇਆ, ਕਹਿੰਦਾ ਕੌਣ? ਮਾਤਾ ਜੀ ਕਹਿੰਦੇ ਵੀ ਅਸੀਂ ਰਾਤ ਕੱਟਣੀ, ਠੰਡ ਬੜੀ ਜ਼ਿਆਦਾ ਤੇ ਰਾਤ ਰਹਿਣਾ। ਉਹ ਆਂਦਾ ਹੈ ਕੌਣ ਉਹ, ਇਹ ਤੇ ਦੱਸੋ। ਮਾਤਾ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ? ਕੁੰਮਾ ਮਾਸ਼ਕੀ ਕਹਿਣ ਲੱਗਾ ਜੀ ਉਹਨਾਂ ਨੂੰ ਕੌਣ ਨਹੀਂ ਜਾਣਦਾ? ਮਾਤਾ ਜੀ ਨੇ ਸਾਹਿਬਜ਼ਾਦਿਆਂ ਦੇ ਇਦਾਂ ਹੱਥ ਰੱਖ ਕੇ ਨਾ, ਮਾਤਾ ਜੀ ਕਹਿੰਦੇ ਇਹ ਦੋਵੇਂ ਉਹਨਾਂ ਦੇ ਪੁੱਤਰ ਨੇ, ਉਹਨਾਂ ਦੇ ਸਾਹਿਬਜ਼ਾਦੇ ਹੈ ਤੇ ਮੈਂ ਉਹਨਾਂ ਦੀ ਮਾਂ, ਇਹ ਪੁੱਤਰ ਨੇ ਉਹਨਾਂ ਦੇ, ਮੈਂ ਮਾਂ ਉਹਨਾਂ ਦੀ। ਕਹਿੰਦੇ ਉੱਥੇ ਉਹਨੇ ਫਿਰ ਨਮਸਕਾਰ ਕੀਤੀ, ਕਹਿੰਦਾ ਆਹ ਹਾਲ ਕਿੱਦਾਂ ਹੋ ਗਿਆ? ਕਹਿੰਦੇ ਭਾਈ ਜਿੱਦਾਂ ਵੀ ਹੈ ਤੇਰੇ ਸਾਹਮਣੇ ਹੈ, ਜ਼ਾਲਮਾਂ ਨੇ ਧੋਖਾ ਕੀਤਾ, ਮੁਗਲਾਂ ਨੇ ਵਾਅਦੇ ਕਰਕੇ ਹਿੰਦੂ ਪਹਾੜੀ ਰਾਜੇ ਮੁੱਕਰ ਗਏ, ਵਾਅਦੇ ਬੜੇ ਕੀਤੇ ਮੁੱਕਰ ਗਏ, ਜੰਗ ਬੜਾ ਭਿਆਨਕ ਹੋਇਆ, ਸਰਸਾ ਤੋਂ ਕਈ ਪਾਰ ਹੋ ਗਏ ਸੀ ਇੱਧਰ ਨੂੰ ਆ ਗਏ, ਸਵੇਰ ਦੇ ਤੁਰੇ ਆ ਸਰਸਾ ਦੇ ਕੰਢੇ ਕੰਢੇ ਤੁਰੇ ਆਏ ਆ, ਕਦੇ ਕੋਈ ਸਿਪਾਹੀ ਆ ਜਾਂਦੇ ਸੀ ਅਸੀਂ, ਮੈਂ ਸਾਹਿਬਜ਼ਾਦਿਆਂ ਨੂੰ ਲੈ ਕੇ ਝਾੜੀ 'ਚ ਲੁਕ ਜਾਂਦੀ ਸੀ, ਮਸਾਂ ਇੱਥੋਂ ਤੱਕ ਅਪੜੇ ਆ, ਅਸੀਂ ਅੱਜ ਰਾਤ ਕੱਟਣੀ ਹੈ। ਕਹਿੰਦਾ ਜੀ ਤੁਸੀਂ ਅੰਦਰ ਆਓ, ਭਾਵੇਂ ਇੱਕ ਦਿਨ ਰਹੋ ਭਾਵੇਂ ਚਾਰ ਦਿਨ ਰਹੋ, ਮੇਰੀ ਗਰੀਬ ਦੀ ਛੱਪਰੀ ਹੋਈ ਹੈ ਤੇ ਅੱਜ ਕੀ ਇਹ ਅੱਜ ਤੁਹਾਡੀ ਰਾਤ ਪਈ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਆਰਾਮ ਕੀਤਾ। ਉੱਥੇ ਇੱਕ ਬ੍ਰਹਮਣ ਬੀਬੀ ਰਹਿੰਦੀ ਸੀ, ਬ੍ਰਹਮਣੀ ਕਹਿ ਲਓ, ਉਹ ਬੀਬੀ ਲਕਸ਼ਮੀ ਮਾਤਾ ਸੀ ਉਹਦਾ ਨਾਂ ਸੀ, ਤੇ ਉਹਨੂੰ ਜਾ ਕੇ ਪ੍ਰਸ਼ਾਦੇ ਲੈ ਕੇ ਆਇਆ ਪਕਵਾ ਕੇ, ਕੁੰਮਾ ਮਾਸ਼ਕੀ ਪ੍ਰਸ਼ਾਦੇ ਲਿਆਇਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਥੋੜ੍ਹਾ ਜਿਹਾ ਪ੍ਰਸ਼ਾਦਾ ਛਕਾਇਆ, ਚਲੋ ਜੀ ਉਹਦੀ ਛੱਪਰੀ 'ਚ ਆਰਾਮ ਕੀਤਾ, ਇਹ ਆਪ ਬਾਹਰ ਸੁੱਤਾ, ਕੁੰਮਾ ਮਾਸ਼ਕੀ ਬਾਹਰ ਸੁੱਤਾ। ਕੁੰਮਾ ਮਾਸ਼ਕੀ ਹਿੰਦੂ ਹੈ ਪਰ ਕਰੀਮ ਬਖਸ਼ ਬਣ ਗਿਆ, ਉਹਦਾ ਨਾਮ ਮੁਸਲਮਾਨ ਧੱਕੇ ਨਾਲ ਮੁਸਲਮਾਨ ਬਣਾਇਆ ਉਹਨੂੰ। ਸਾਰੀ ਰਾਤ ਬਾਹਰ ਸੁੱਤਾ, ਸਰਕਾਰਾਂ ਨੂੰ ਲਾਹਣਤਾਂ ਪਾਉਂਦਾ ਰਿਹਾ, ਸਮੇਂ ਦੀਆਂ ਹਕੂਮਤਾਂ ਨੂੰ ਲਾਹਣਤਾਂ ਪਾਉਂਦਾ ਰਿਹਾ। ਰਾਤ ਲੰਘ ਗਈ, ਅਗਲੇ ਦਿਨ ਸਵੇਰੇ ਸਵੇਰੇ ਫਿਰ ਮਾਤਾ ਜੀ ਕਹਿੰਦੇ ਜਾ ਕੁੰਮਿਆਂ, ਕੋਈ ਵੇਖ ਕੋਈ ਨੇੜੇ ਕੋਈ ਸਿੱਖ ਮਿਲ ਪਵੇ, ਸਾਨੂੰ ਖਾਲਸੇ ਨੂੰ ਮਿਲਾ ਦੇਵੇ। ਇਹ ਫਿਰ ਬਾਹਰ ਪੁੱਛਣ ਤੁਰਿਆ, ਲੱਭਦਿਆਂ ਲੱਭਦਿਆਂ ਫਿਰ ਇਹਨੂੰ ਗੰਗੂ ਮਿਲਿਆ। ਗੰਗੂ ਬ੍ਰਹਮਣ ਸੀ, ਇਹ ਆਉਂਦਾ ਜਾਂਦਾ ਸੀ ਅੰਮ੍ਰਿਤਸਰ ਆਨੰਦਪੁਰ ਸਾਹਿਬ, ਇਹਨੂੰ ਸਾਰਾ ਪਤਾ ਸੀ ਵੀ ਇੱਦਾਂ ਮਾਤਾ ਜੀ ਤੇ ਸਾਹਿਬਜ਼ਾਦੇ ਵਿਛੜੇ ਨੇ, ਇਹ ਵੀ ਲੱਭਦਾ ਫਿਰਦਾ ਸੀ। ਉਹ ਕੁਦਰਤੀ ਜਦੋਂ ਕੁੰਮਾ ਮਾਸ਼ਕੀ ਮਿਲਿਆ, ਗੱਲਬਾਤ ਚੱਲ ਪਈ, ਇਹ ਦੱਸਦਾ ਵੀ ਆਨੰਦਪੁਰ ਸਾਹਿਬ ਮੈਂ ਗਿਆ, ਇੱਦਾਂ ਉੱਥੇ ਘੇਰਾ ਪਿਆ ਸੀ, ਆਹ ਕੁਝ ਹੋਇਆ ਸੀ, ਮੈਂ ਉਹਨਾਂ ਦਾ ਸੇਵਕ ਹਾਂ। ਤੇ ਕੁੰਮੇ ਮਾਸ਼ਕੀ ਨੇ ਭਰੋਸਾ ਕਰ ਲਿਆ, ਕਹਿੰਦਾ ਆ ਜਾ ਮੇਰੇ ਘਰ ਨੇ, ਮੈਂ ਤੈਨੂੰ ਮਿਲਾ ਦਿੰਦਾ। ਆਪਣੇ ਘਰ ਲੈ ਆਇਆ, ਘਰ ਲਿਆ ਕੇ ਉਹਨਾਂ ਨੂੰ ਤੁਰਨ ਲੱਗੇ। ਮਾਤਾ ਜੀ ਬੜੇ ਖੁਸ਼ ਹੋਏ ਵੀ ਗੰਗੂ ਆ ਗਿਆ, ਗੰਗੂ ਤੇ ਮਿਲਾ ਦੇਗਾ ਸਾਨੂੰ। ਤੇ ਗੰਗੂ ਨੂੰ, ਗੰਗੂ ਦੇ ਨਾਲ ਜਦੋਂ ਮਾਤਾ ਜੀ ਤੁਰਨ ਲੱਗੇ, ਤੇ ਮਾਤਾ ਜੀ ਨੇ ਇੱਕ ਥੈਲੀ ਸੀ ਉਹਦੇ ਵਿੱਚੋਂ ਮਾਤਾ ਜੀ ਨੇ ਪੰਜ ਮੋਹਰਾਂ ਤੇ ਦਿੱਤੀਆਂ ਕੁੰਮੇ ਮਾਸ਼ਕੀ ਦੇ ਤੇ ਦੋ ਮੋਹਰਾਂ ਦਿੱਤੀਆਂ ਉਸ ਬੀਬੀ ਨੂੰ ਜਿਹਨੇ ਪ੍ਰਸ਼ਾਦਾ ਛਕਾਇਆ ਸੀ ਜਦੋਂ ਸੋਨੇ ਦੀਆਂ ਮੋਹਰਾਂ ਵੇਖੀਆਂ ਤੇ ਮਨ ਡੋਲ ਗਿਆ ਇਹਦੇ ਮਨ ਚ ਆਇਆ ਵੀ ਕਿਵੇਂ ਨਾ ਕਿਵੇਂ ਆ ਮੈਂ ਮਾਇਆ ਹਥਿਆ ਲਵਾਂ ਬਸ ਫਿਰ ਉੱਥੋਂ ਇਹਦੇ ਵਿਉਂਤਾਂ ਲੱਗ ਪਿਆ ਘੜਨ ਰਾਹ ਦੇ ਵਿੱਚ ਇਹਨੇ ਫਿਰ ਮਾਤਾ ਜੀ ਨੂੰ ਇੱਕ ਰਾਤ ਕਟਾਈ ਹੈ ਪਹਿਲੀ ਰਾਤ ਪਿੰਡ ਨਹੀਂ ਸੀ ਲੈ ਕੇ ਗਿਆ ਚੱਕ ਢੇਰਾਂ ਪਿੰਡ ਵਿੱਚ ਪਹਿਲੀ ਰਾਤ ਕੱਟੀ ਕਾਈ ਨੌਰ ਪਿੰਡ ਪੈਂਦਾ ਰਾਹ 'ਚ ਉੱਥੇ ਇਹਨੇ ਰਾਤ ਕਟਾਈ ਮਾਤਾ ਜੀ ਤੇ ਸਭ ਜਾਂਦਿਆਂ ਨੇ ਵੀ ਦਾ ਲੱਗ ਜਾਏਗਾ ਮੇਰਾ ਮਾਤਾ ਜੀ ਸਾਰੀ ਰਾਤ ਸੁੱਤੇ ਨਹੀਂ ਇਹਦਾ ਦਾ ਹੀ ਨਹੀਂ ਲੱਗਾ ਇਹਨੂੰ ਇਹ ਸੀ ਵੀ ਮੈਨੂੰ ਨਾਲ ਨਾ ਘਰ ਨਾ ਲੈ ਕੇ ਜਾਣਾ ਪਵੇ ਮੇਰਾ ਸਰਜਾ ਇਸ ਤਰ੍ਹਾਂ ਹੀ ਮਾਤਾ ਜੀ ਦੇ ਸਾਹਿਬਜ਼ਾਦਿਆਂ ਨੂੰ ਘਰ ਨਾ ਮੈਨੂੰ ਲਿਜਾਣਾ ਪਵੇ ਮੇਰਾ ਰਾਹ 'ਚ ਹੀ ਦਾ ਲੱਗ ਜੇ ਮੈਂ ਪੈਸੇ ਆਪਣਾ ਲੈ ਕੇ ਤੇ ਇੱਕ ਪਾਸੇ ਹੋ ਜਾ ਪਰ ਇਹਦਾ ਦਾ ਨਾ ਲੱਗਾ ਫਿਰ ਇਹਨੂੰ ਆਪਣੇ ਪਿੰਡ ਸਹੇੜੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣਾ ਪਿਆ ਜਦੋਂ ਇਹ ਸਹੇੜੀ ਪਿੰਡ ਵਿੱਚ ਲੈ ਕੇ ਗਿਆ ਤੇ ਆਪਣੀ ਮਾਂ ਨੂੰ ਕਹਿੰਦਾ ਮਾਤਾ ਬਣਾ ਪ੍ਰਸ਼ਾਦਾ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਦੇ ਕਹਿਣ ਲੱਗੀ ਗੰਗੂ ਇਹ ਕੀ ਕਹਿੰਦਾ ਹੈ ਕਹਿੰਦਾ ਮਾਤਾ ਪ੍ਰਸ਼ਾਦਾ ਬਣਾ ਪ੍ਰਸ਼ਾਦੇ ਵਿੱਚ ਜ਼ਹਿਰ ਪਾ ਦੇ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਸਾਹਿਬਜ਼ਾਦੇ ਖਾਣਗੇ ਮਰ ਜਾਣਗੇ ਧੰਨ ਬਥੇਰਾ ਆਪਾਂ ਨੂੰ ਨਹੀਂ ਮੁੱਕਦਾ ਇਹਦੀ ਮਾਂ ਨਾ ਮੰਨੀ ਫਿਰ ਇਹਨਾਂ ਨੇ ਰਾਤ ਵੇਲੇ ਫਿਰ ਇਹਨੇ ਆ ਕੇ ਮਾਇਆ ਜਦੋਂ ਚੋਰੀ ਕੀਤੀ ਹੈ ਆਪਾਂ ਸਾਰੇ ਇਤਿਹਾਸ ਜਾਣਦੇ ਹਾਂ ਜਦੋਂ ਰਾਤ ਵੇਲੇ ਚੋਰੀ ਕਰਨ ਵਾਸਤੇ ਆਇਆ ਤੇ ਮਾਤਾ ਜੀ ਨੇ ਵੇਖ ਲਿਆ ਵੀ ਥੈਲੀ ਲੈ ਗਿਆ ਚੁੱਕ ਕੇ ਸਵੇਰ ਮਾਤਾ ਜੀ ਨੇ ਪੁੱਛਿਆ ਵੀ ਗੰਗੂ ਜਿਹੜੀ ਉਹ ਥੈਲੀ ਹੈ ਤੂੰ ਸਾਂਭ ਕੇ ਰੱਖੀ ਹੈ ਕਿਤੇ ਕਹਿਣ ਲੱਗਾ ਇੱਕ ਤੇ ਤੁਹਾਨੂੰ ਆਪਣੇ ਘਰ ਪਨਾਹ ਦਿੱਤੀ ਹੈ ਨਾਲੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਹੁਣ ਇਹਦੇ ਮਨ ਵਿੱਚ ਇਹ ਲਾਲਚ ਆ ਗਿਆ ਸੀ ਵੀ ਇਹ ਥੈਲੀ ਤੇ ਮਿਲ ਗਈ ਹੈ ਸਰਕਾਰ ਤੋਂ ਵੀ ਇਨਾਮ ਲਈਏ ਇਹਨੇ ਰਾਤ ਵੇਲੇ ਥੈਲੀ ਚੁੱਕ ਕੇ ਉਹ ਜਿਹੜੇ ਸਮਾਨ ਗੱਡ ਦਿੱਤੀ ਸੀ ਕਿਸੇ ਚੋ ਵਿੱਚ ਤੇ ਰਾਤੋ ਰਾਤ ਪਾਣੀ ਆ ਗਿਆ ਮਾਇਆ ਉਹ ਵੀ ਨਹੀਂ ਮਿਲੀ ਜਿਹੜਾ ਪਾਣੀ ਜਿੱਥੇ ਦੱਬੀ ਸੀ ਜਾ ਕੇ ਉਹ ਵੀ ਨਹੀਂ ਪ੍ਰਾਪਤ ਹੋਈ ਇਹਨੇ ਫਿਰ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਜਾਨੀ ਖਾਂ ਤੇ ਮਾਨੀ ਖਾਂ ਦੋ ਦਰੋਗੇ ਉੱਥੋਂ ਆਏ ਚੌਧਰੀ ਨੂੰ ਨਾਲ ਲੈ ਕੇ ਇਹਨੇ ਸ਼ਿਕਾਇਤ ਕੀਤੀ ਮਾਤਾ ਜੀ ਨੇ ਬਹੁਤ ਕਿਹਾ ਕਹਿੰਦੇ ਵੀ ਗੰਗੂ ਤਰਸ ਕਰ ਇਹਨਾਂ ਬੱਚਿਆਂ ਤੇ ਤਰਸ ਕਰ ਗੰਗੂ ਸਮਝਿਆ ਨਹੀਂ ਬੜੀ ਵਾਰੀ ਬੇਨਤੀ ਕੀਤੀ ਵੀ ਗਿਆਨ ਦਿੱਤਾ ਨਹੀਂ ਜਾ ਸਕਦਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੁਸੀਂ ਨਾ ਇਹ ਮਾਨ ਕਹੋ ਕਿਉਂ ਵੀ ਬੰਦਾ ਸਮਝਦਾ ਨਹੀਂ ਜੀ ਲੋਕ ਸਮਝਦੇ ਨਹੀਂ ਜੀ ਨਹੀਂ ਜੀ ਨਹੀਂ ਗੰਗੂ ਸਮਝ ਗਿਆ ਸੀ ਮਾਤਾ ਜੀ ਨੇ ਸਮਝਾਇਆ ਸੀ ਗੰਗੂ ਸਮਝ ਗਿਆ ਸੀ ਬੋਲੋ ਭਾਈ ਗੰਗੂ ਸਮਝ ਗਿਆ ਸੀ ਫਿਰ ਤੂੰ ਕਿਵੇਂ ਸਮਝਾ ਲਏਗਾ ਕਿਸੇ ਨੂੰ ਸਮਝ ਹੋ ਸਕਦਾ ਜਿਹਨੂੰ ਸਮਝਾ ਜਿਹੜਾ ਸਮਝਣਾ ਚਾਹੁੰਦਾ ਹੈ ਬਦਲ ਹੋ ਸਕਦਾ ਜਿਹੜਾ ਬਦਲਣਾ ਚਾਹੁੰਦਾ ਜਿਹੜਾ ਨਹੀਂ ਬਦਲਣਾ ਚਾਹੁੰਦਾ ਭਾਵੇਂ ਪਿਰਥੀ ਚੰਦ ਗੁਰੂ ਦਾ ਪੁੱਤਰ ਹੀ ਹੋਵੇ ਰਾਮ ਰਾਏ ਭਾਵੇਂ ਗੁਰੂ ਹਰਿ ਰਾਏ ਸਾਹਿਬ ਦਾ ਪੁੱਤਰ ਸੀ ਪਰ ਰਾਮ ਰਾਏ ਬਦਲਣਾ ਚਾਹੁੰਦਾ ਨਹੀਂ ਸੀ ਜਿਹੜਾ ਬਦਲਣਾ ਚਾਹੁੰਦਾ ਨਾ ਹੋਵੇ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਤੇ ਜਿਹੜਾ ਵੀ ਬਦਲਿਆ ਉਹਨੂੰ ਤੁਸੀਂ ਨਹੀਂ ਬਦਲਿਆ ਉਹ ਬਦਲਣਾ ਚਾਹੁੰਦਾ ਸੀ ਉਹਨੂੰ ਤੁਸੀਂ ਨਹੀਂ ਬਦਲਿਆ ਉਹ ਜਿਹੜਾ ਬੰਦਾ ਖੁਦ ਨਹੀਂ ਬਦਲਣਾ ਚਾਹੁੰਦਾ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਬਦਲ ਨਹੀਂ ਸਕਦੇ ਹੁਣ ਇੱਥੇ ਆਪਾਂ ਗੱਲਾਂ ਤੇ ਸਾਰਿਆਂ ਨਾਲ ਹੀ ਕਰਦੇ ਹਾਂ ਸਟੇਜ ਤੇ ਬਹਿ ਕੇ ਪਰ ਬਦਲਦੇ ਉਹ ਨੇ ਜਿਹੜੇ ਬਦਲਣਾ ਚਾਹੁੰਦੇ ਨੇ ਬਾਕੀ ਨਹੀਂ ਬਦਲਦੇ ਜੇ ਕਹੀਏ ਵੀ ਅਸੀਂ 20 ਬੰਦਿਆਂ ਨੂੰ ਬਦਲ ਦਿੱਤਾ ਫਿਰ ਉਹ ਅਗਲਾ ਕਹੇਗਾ ਜਿਹੜੇ ਬਾਕੀ ਨਹੀਂ ਬਦਲੇ ਉਹ ਗੱਲਾਂ ਤੇ ਸਭ ਨੂੰ ਕਹੀਆਂ ਸੀ ਪਰ ਉਹ 20-50 ਉਹ ਸੀ ਜਿਨ੍ਹਾਂ ਨੇ ਆਪਣਾ ਮਨ ਮਾਰ ਲਿਆ ਉਹ ਬਦਲ ਗਏ ਕਈਆਂ ਨੇ ਆਪਣੇ ਆਪ ਨੂੰ ਸਮਝਾ ਲਿਆ ਉਹ ਬਦਲ ਗਏ ਬਾਕੀ ਨਹੀਂ ਬਦਲਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ ਅੰਧੇ ਏਕ ਨਾ ਲੱਗੇ ਜੋ ਬਾਂਸ ਵਜਾਈਏ ਫੂਕ ਅਕਲ ਦੇ ਅੰਧਿਆਂ ਨੂੰ ਕਹਿੰਦੇ ਇੱਕ ਨਹੀਂ ਲੱਗਦੀ ਜਿੰਨਾ ਮਰਜ਼ੀ ਸਮਝਾਈ ਜੋ ਜਿੰਨਾ ਮਰਜ਼ੀ ਕੋਲ ਬਹਿ ਕੇ ਮਤਾਂ ਦਿੰਦੇ ਰਹੋ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਸੋ ਇਸ ਕਰਕੇ ਗੰਗੂ ਨੂੰ ਮਾਤਾ ਜੀ ਨੇ ਸਮਝਾਇਆ ਬਹੁਤ ਸੀ ਵੀ ਗੰਗੂ ਆਹ ਕੰਮ ਨਾ ਕਰ ਲਾਂਤਾ ਪਾਉਣਗੇ ਲੋਕ ਗੰਗੂ ਨਿੱਕੀਆਂ ਜਿੰਦਾਂ ਨੇ ਕਿਉਂ ਫੜਾਣ ਲੱਗਾ ਹੈ, ਬੜਾ ਵੱਡਾ ਮਿਹਣਾ ਵੱਜੇਗਾ ਸਾਰੀ ਜ਼ਿੰਦਗੀ, ਤੈਨੂੰ ਲਾਂਤਾਂ ਪੈਂਦੀਆਂ ਰਹਿਣਗੀਆਂ। ਪਰ ਕਿੱਥੇ ਸਮਝਿਆ ਗੰਗੂ ਇਹਨਾਂ ਬੱਚਿਆਂ ਨੇ ਜਿੱਤ ਜਾਣਾ ਹੈ, ਇਹ ਵੇਖਣ ਨੂੰ ਛੋਟੇ ਆ, ਉਮਰਾਂ ਨਿੱਕੀਆਂ ਨੇ, ਤੂੰ ਹਾਰ ਜਾਏਗਾ, ਤੂੰ ਹਾਰੇਗਾ, ਆਹ ਕੰਮ ਨਾ ਕਰ। ਗੰਗੂ ਨਹੀਂ ਮੰਨਿਆ, ਗੰਗੂ ਨਹੀਂ ਮੰਨਿਆ। ਮਾਤਾ ਜੀ ਨੇ ਬਹੁਤ ਸਮਝਾਇਆ ਵੀ ਗੰਗੂ ਆਹ ਕੰਮ ਵੇਖੀ ਕਿਤੇ ਬੇਦੋਸ਼ ਨਿਮਾਣੀਆਂ ਜਿੰਦਾਂ ਨੂੰ, ਗੰਗੂ ਤੂੰ ਫੜਾ ਕੇ ਕੀ ਲੈਣਾ ਵੀ, ਗੰਗੂ ਫੜਾਏਗਾ ਬੜਾ ਔਖਾ ਹੋਏਗਾ, ਕੀ ਕੱਢੇਗਾ ਤੂੰ ਇਹਨਾਂ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਫੜਾ ਕੇ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਆਪਾਂ ਬਾਅਦ ਚ ਗੱਲ ਕਰਦੇ, ਤੂੰ ਇਹਨਾਂ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਫੜਾ ਕੇ ਕੀ ਖੱਟੇਗਾ। ਅਕਲ ਤੋਂ ਕੰਮ ਲੈ, ਮਾੜਾ ਜਿਹਾ ਸਮਝ ਤੋਂ ਕੰਮ ਲੈ, ਬੜੀ ਵੱਡੀ ਗਲਤੀ ਲੱਗਾ ਕਰਨ। ਪਰ ਗੰਗੂ ਸਮਝਿਆ ਨਹੀਂ। ਆਓ ਪੰਜ ਪਿਆਰਿਆਂ ਨੂੰ ਆਪਾਂ ਜੀ ਆਇਆਂ ਨੂੰ ਕਹੀਏ, ਜਿਹੜੇ ਜਿਹੜੇ ਅੰਮ੍ਰਿਤ ਛੱਕ ਕੇ ਆ ਰਹੇ, ਜਿਹੜੇ ਜਿਹੜੇ ਸਿੰਘ ਸਜੇ ਆ, ਗੁਰੂ ਵਾਲੇ ਬਣੇ ਆ, ਸਾਰੀਆਂ ਸੰਗਤਾਂ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ, ਭਾਈ ਇਕਾਗਰਤਾ ਬਣਾ ਕੇ ਰੱਖਿਓ।
ਤੈਨੂੰ ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ, ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ, ਤੈਨੂੰ 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 ਲੱਖ ਲੱਖ ਸੀਸ ਨਿਵਾਵਾਂ ਖਾਲਸਾ ਸਜਾਉਣ ਵਾਲਿਆ। ਓ ਜੀ ਆਇਆਂ ਨੂੰ, 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 ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ, ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਨੂੰ।
ਇੱਥੇ ਬਹਿ ਜਾਓ ਭਾਈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇੱਥੇ ਰਾਹ 'ਚ ਹੀ ਬਹਿ ਜਾਓ ਕਿਰਪਾ ਕਰਕੇ, ਜਿੰਨੀ ਸੰਗਤ ਉੱਠੇ ਹੋ ਬਹਿ ਜਾਓ ਕਿਰਪਾ ਕਰਕੇ, ਖੜੇ ਨਾ ਹੋਵੋ।
ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ, ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ, ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ, ਪੱਲੇ ਨਾਲ ਲਾਈ ਰੱਖਿਓ, ਤੇਰੇ ਪੱਲੇ ਨਾਲ ਲਾਈ ਰੱਖਿਓ, ਲੜ ਲੱਗਿਆ ਗੁਰੂ ਜੀ ਤੇਰੇ, ਪੱਲੇ ਨਾਲ ਲਾਈ ਰੱਖਿਓ।
126 ਪ੍ਰਾਨੀ ਗੁਰੂ ਵਾਲੇ ਬਣੇ, ਬਹੁਤ ਬਹੁਤ ਵਧਾਈਆਂ। ਇੱਕੋ ਵਾਰੀ ਜਕਾਰਾ ਲਾਵਾਂਗੇ ਸਾਰੇ ਜਿਨ੍ਹਾਂ ਨੂੰ ਚਾਅ ਇਸ ਸਮਾਗਮ ਦੀ, ਖੁਸ਼ੀ ਹੈ। ਜਦੋਂ ਜਕਾਰਾ ਲੱਗੇ ਇੱਕ ਵਾਰੀ ਬਾਹਾਂ ਖੜੀ ਕਰ ਸਕੇ ਕਿਰਪਾ ਕੀਤੀ 126 ਪ੍ਰਾਨੀ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈਆਂ ਜਿਹੜੇ ਜਿਹੜੇ ਸਿੰਘ ਸੱਜ ਗਏ ਤਕੜੇ ਰਿਹੋ ਭਾਈ ਇੱਕ ਗੱਲ ਚੇਤਾ ਰੱਖਿਓ ਵੀ ਇਕੱਲੇ ਕਕਾਰ ਸਿੱਖੀ ਨਹੀਂ ਸਿੱਖੇ ਵਿਚਾਰ ਸਿੱਖੀ ਹੈ ਚੰਗੀ ਸੋਚ ਸਿੱਖੀ ਹੈ ਉਹ ਸਾਨੂੰ ਵਿਖਾਣੀ ਪੈਣੀ ਕੱਲੇ ਕਕਾਰ ਵਿਖਾ ਕੇ ਨਹੀਂ ਸਰਨਾ ਉਹ ਵਿਖਾਉਣੀ ਪੈਣੀ ਜਿਹੜੀ ਸਾਹਿਬਜ਼ਾਦਿਆਂ ਨੇ ਵਜੀਦੇ ਦੀ ਕਚਹਿਰੀ 'ਚ ਵਿਖਾਈ ਉਹ ਜੁਰਤ ਵਿਖਾਉਣੀ ਪੈਣੀ ਉਹ ਹਿੰਮਤ ਵਿਖਾਉਣੀ ਪੈਣੀ ਉਹ ਹੌਸਲਾ ਵਿਖਾਉਣਾ ਪੈਣਾ ਹੈ ਉਹ ਦਲੇਰੀ ਵਿਖਾਉਣੀ ਪੈਣੀ ਹੈ ਉਹ ਦ੍ਰਿੜਤਾ ਵਿਖਾਉਣੀ ਪੈਣੀ ਹੈ ਉਹ ਪਰਪੱਕਤਾ ਵਿਖਾਉਣੀ ਪੈਣੀ ਹੈ ਜਿਹੜੀ ਸਾਹਿਬਜ਼ਾਦਿਆਂ ਨੇ ਕਚਹਿਰੀ 'ਚ ਵਿਖਾਈ ਜਿਹੜੀ ਭਾਈ ਤਾਰੂ ਸਿੰਘ ਨੇ ਜਕਰੀਆ ਖਾਨ ਦੇ ਸਾਹਮਣੇ ਵਿਖਾਈ ਹਿੰਮਤ ਜ਼ਿੰਦਗੀ ਜਿਉਂ ਕੇ ਵਿਖਾਉਣੀ ਪੈਣੀ ਵੀ ਏਦਾਂ ਜ਼ਿੰਦਗੀ ਜਿਉਣੀ ਹੈ ਆਹ ਸਾਡਾ ਫੈਸਲਾ ਹੈ ਜੀ ਅਣਖ ਨਾਲ ਅੱਜ ਤੋਂ ਬਾਅਦ ਰਾਜਿਆਂ ਵਾਂਗੂ ਜਿਉਣਾ ਹੈ ਕਿਸੇ ਦੀ ਈਨ ਨਹੀਂ ਮੰਨਣੀ ਭਾਵੇਂ ਕੋਈ ਆ ਜਾਏ ਤੇ ਅੱਜ ਕੋਈ ਖੋਪਰੀ ਲਾਹਣ ਵਾਲਾ ਨਹੀਂ ਅੱਜ ਤੇ ਡੈਮੋਕ੍ਰੇਸੀ ਦਾ ਸਮਾਂ ਹੈ ਅੱਜ ਕੋਈ ਡਿਕਟੇਟਰਸ਼ਿਪ ਨਹੀਂ ਵੀ ਅਗਲਾ ਕਹੇਗਾ ਲਾ ਦਿਓ ਖੋਪੜੀ ਕਰ ਦਿਓ ਏਦਾਂ ਅੱਜ ਜ਼ਮਾਨਾ ਬਦਲ ਗਿਆ ਹੁਣ ਸਮਾਂ ਬਹੁਤ ਚੇਂਜ ਹੋ ਗਿਆ ਅੱਜ ਦੇ ਸਮੇਂ ਵਿੱਚ ਏਦਾਂ ਅਣਖ ਨਾਲ ਜਿਉਣਾ ਬੜਾ ਸੌਖਾ ਹੈ ਵਿਦੇਸ਼ਾਂ ਵਿੱਚ ਲੋਕ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਂਦੇ ਆ ਜੀ ਹਰ ਬੰਦੇ ਨੂੰ ਅਧਿਕਾਰ ਹੈ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਸਾਹਿਬਜ਼ਾਦੇ ਇਹ ਅਧਿਕਾਰ ਮੰਗਦੇ ਵੀ ਜਿਉਣ ਦਿਓ ਸਾਨੂੰ ਸਾਡੀ ਮਰਜ਼ੀ ਨਾਲ ਜਿਹੜਾ ਰੱਬ ਮੰਨਦੇ ਆ ਸਾਨੂੰ ਮੰਨਣ ਦਿਓ ਜਿੱਦਾਂ ਅਸੀਂ ਰਹਿਣਾ ਚਾਹੁੰਦੇ ਹਾਂ ਸਾਨੂੰ ਰਹਿਣ ਦਿਓ ਸਾਡੇ ਨਾਲ ਧੱਕਾ ਨਾ ਕਰੋ ਜ਼ਬਰਦਸਤੀ ਨਾ ਕਰੋ ਆਪਣਾ ਧਰਮ ਸਾਡੇ ਤੇ ਥੋਪੋ ਨਾ ਤੇ ਅੱਜ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਦੀ ਅੱਜ ਤੇ ਉਦਾਂ ਦੀ ਅਣਖ ਨਾਲ ਰਹਿਣਾ ਬੜਾ ਸੌਖਾ ਹੈ ਉਹ ਸਟਾਈਲ ਬਣਨਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ ਤੇ ਸਾਹਿਬਜ਼ਾਦਿਆਂ ਨੇ ਜਦੋਂ ਮਾਤਾ ਗੁਜਰ ਕੌਰ ਜੀ ਨੇ ਕਿਹਾ ਕਹਿੰਦੇ ਗੰਗੂ ਫੜਾਣ ਤੇ ਲੱਗਾ ਹੈ ਪਰ ਚੇਤਾ ਰੱਖ ਇਹ ਉਮਰ ਦੇ ਛੋਟੇ ਛੋਟੇ ਲੱਗਦੇ ਹੈ ਪਰ ਤੂੰ ਇਹਨਾਂ ਨੂੰ ਹਰਾ ਨਹੀਂ ਸਕਣਾ ਜਿੱਤ ਇਹਨਾਂ ਨਾਲ ਜਿੱਤਣਾ ਇਹਨਾਂ ਨਹੀਂ ਹੈ ਵੀ ਚੇਤਾ ਰੱਖ ਇਹ ਹਾਰਨੇ ਨਹੀਂ ਤੇਰੇ ਤੋਂ ਮੈਨੂੰ ਪਤਾ ਨਿੱਕੇ ਨਿੱਕੇ ਮੈਂ ਪਾਲੇ ਆ ਇਹ ਹਾਰਨ ਵਾਲੇ ਥੋੜਾ ਹੈ ਕੱਟ ਜਾਣਗੇ ਪਰ ਤੇਰੇ ਅੱਗੇ ਡਟੇ ਰਹਿਣਗੇ ਮੌਤ ਦੇ ਅੱਗੇ ਡਟ ਜਾਣਗੇ ਪਰ ਟੁਕੜੇ ਟੁਕੜੇ ਹੋ ਜਾਣ ਭਾਵੇਂ ਪਿੱਛੇ ਨਹੀਂ ਹਟਣਾ ਇਹਨਾਂ ਨੇ ਪਤਾ ਮੈਨੂੰ ਕੀ ਖੱਟੇਗਾ ਇਹਨਾਂ ਨੂੰ ਫੜਾ ਕੇ ਆ ਸੁਣੋ ਬੇਦੋਸ਼ ਨਿਮਾਣੀ ਹੈ ਜਿੰਨਾਂ ਨੂੰ
ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋ ਇਹ ਸ਼ਕੁਨਕੀਆਂ ਜਿੰਦਾ ਦੇ ਪਰ ਬੇਟੇ ਕਲਗੀ ਧਰ ਦੇ ਇਹਨਾ ਈਨ ਕਿਸੇ ਦੀ ਮੰਨਣੀ ਨਾ ਜ਼ੁਲਮਾਂ ਤੋਂ ਡਰਦੇ ਤੂੰ ਹਾਰ ਜਾਣਾ ਇਹਨਾ ਜਿੱਤ ਜਾਣਾ ਛੱਡ ਤੂੰ ਅਜਮਾ ਕੇ ਕੀ ਲੈਣਾ ਬੇਦੋਸ਼ ਕੋਮਲ ਨੇ ਪਰ ਮੌਤ ਸਾਹਮਣੇ ਡਟ ਜਾਣੇ ਐਵੇਂ ਗੁੱਸਾ ਜੋਰ ਦੇਖਾਂ ਵੀ ਨਾ ਇਹ ਝੁਕਣੇ ਨਹੀਂ ਕੱਟ ਜਾਣੇ ਮੱਥੇ ਤੇ ਲੂਣ ਹਰਾਮੀ ਦਾ ਤੂੰ ਦਾਗ ਲਵਾ ਕੇ ਕੀ ਲੈਣਾ ਬੇਦੋ ਕਿਉਂ ਬਦਲੇ ਮੋਰਾਂ ਦੇ ਅਣਮੁੱਲੇ ਲਾਲ ਗਵਾਉਣਾ ਆਈ ਨਾ ਰੂਪ ਜਵਾਨੀ ਦੀ ਕਿਉਂ ਬੁੱਢੜੀ ਮਾਂ ਦੀ ਗੋਦੀ ਨੂੰ ਤੂੰ ਬੁੱਢੜੀ ਮਾਂ ਦੀ ਗੋਦੀ ਨੂੰ ਖਾਲੀ ਕਰਵਾ ਕੇ ਕੀ ਲੈਣਾ ਬੇਦੋਸ਼ ਨੇ ਮਾਣੀਆਂ ਜਿੰਦਾਂ ਨੂੰ ਗੰਗੂ ਤੂੰ ਫੜਾ ਕੇ ਕੀ ਲੈਣਾ ਬੇਦੋ
ਗੰਗੂਏ ਝੁਕਣੇ ਨਹੀਂ ਇਹਨਾਂ ਡਟ ਜਾਣਾ ਹੈ ਇਹਨਾਂ ਨੇ ਕੱਟ ਜਾਣਾ ਹੈ ਪਰ ਮੰਨਣੀ ਥੋੜਾ ਹੀ ਨਹੀਂ ਕਿਸੇ ਨੇ ਗੰਗੂ ਨੂੰ ਸਮਝਾਇਆ ਬੜਾ ਸੀ ਕਿ ਇਹਨੇ ਸਮਝਿਆ ਨਹੀਂ ਜਦੋਂ ਮੋਰਿੰਡੇ ਜਾ ਕੇ ਸ਼ਿਕਾਇਤ ਕੀਤੀ ਲੈਣ ਵਾਸਤੇ ਸਿਪਾਹੀ ਆਏ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਗਏ ਇੱਕ ਰਾਤ ਮੋਰਿੰਡੇ ਰਹੇ ਦੂਨਾ ਸਿੰਘ ਹੰਡੂਰੀਏ ਨੇ ਤੇ ਇਹ ਵੀ ਲਿਖਿਆ ਉਹਨਾਂ ਵੇਲਿਆਂ ਦਾ ਸਮਕਾਲੀ ਲੇਖਕ ਸੀ ਉਹਨੇ ਤੇ ਲਿਖਿਆ ਕਿ ਸਾਹਿਬਜ਼ਾਦਿਆਂ ਨੂੰ ਕੋਰੜੇ ਵੀ ਮਾਰੇ ਗਏ ਕਹਿੰਦੇ ਏਦਾਂ ਨਹੀਂ ਰਥਾਂ ਚ ਭਾ ਕੇ ਤੇ ਰਾਜੇ ਰਾਣੀਆਂ ਜਾਂਦੇ ਸੀ ਇਹ ਤੇ ਕਹਿੰਦੇ ਖੱਚਰ ਦੇ ਆਲੇ ਦੁਆਲੇ ਜਿਹੜੀਆਂ ਬੰਨੀਆਂ ਨਹੀਂ ਹੁੰਦੀਆਂ ਖੁਰਜੀਆਂ ਬੋਰੀਆਂ ਬੰਨੀਆਂ ਹੁੰਦੀਆਂ ਵਿੱਚ ਸਮਾਨ ਪਾਉਣ ਲਈ ਨਹੀਂ ਬੰਨੀਆਂ ਹੁੰਦੀਆਂ ਖੱਚਰਾਂ ਦੇ ਆਲੇ ਦੁਆਲੇ ਦੋਵੇਂ ਪਾਸੇ ਕਹਿੰਦੇ ਇੱਦਾਂ ਕੱਪੜਾ ਜਿਹੜਾ ਬੰਨਿਆ ਹੁੰਦਾ ਉਹਦੇ ਵਿੱਚ ਇੱਕ ਚ ਜੋਰਾਵਰ ਸਿੰਘ ਨੂੰ ਤੇ ਇੱਕ ਫਤਿਹ ਸਿੰਘ ਨੂੰ ਵਿੱਚ ਤੁੰਨ ਕੇ ਦੋਵੇਂ ਪਾਸੇ ਖੱਚਰ ਦੇ ਤੇ ਮਾਤਾ ਗੁਜਰ ਕੌਰ ਨੂੰ ਇੱਦਾਂ ਮਰਚਾਂ ਵਾਲਾ ਤੋਪੜਾ ਸਿਰ ਤੇ ਬੰਨ ਕੇ ਨਾ ਜਿਵੇਂ ਫਾਂਸੀ ਚੜਾਉਣ ਵੇਲੇ ਜਦੋਂ ਫਾਂਸੀ ਚੜਾਉਂਦੇ ਨੇ ਤੇ ਕੱਪੜਾ ਪਾ ਦਿੰਦੇ ਨੇ ਮੂੰਹ ਤੇ ਕਹਿੰਦੇ ਮਰਚਾਂ ਵਾਲਾ ਸੀ ਉਹਦੇ ਵਿੱਚ ਸਾਹ ਨਹੀਂ ਸੀ ਸਹੀ ਆਉਂਦਾ ਮਾਤਾ ਗੁਜਰ ਕੌਰ ਦੇ ਮੂੰਹ ਤੇ ਪਾ ਕੇ ਹੱਥ ਵਿੱਚ ਹੱਥਾਂ ਤੇ ਰੱਸਾ ਬੰਨ ਕੇ ਤੇ ਤੋੜ ਕੇ ਮੋਰਿੰਡੇ ਤੋਂ ਸਰਹੰਦ ਤੱਕ ਲੈ ਕੇ ਆਏ ਖੱਚਰ ਤੇਜ਼ ਕਰ ਲੈਂਦੇ ਸੀ ਤੇ ਭੱਜਣਾ ਪੈਂਦਾ ਸੀ ਮਾਤਾ ਨੂੰ ਹੌਲੀ ਕਰਦੇ ਆ ਕਦੇ ਤੇਜ਼ ਕਰ ਲੈਂਦੇ ਆ ਇਦਾਂ ਲੈ ਕੇ ਆਏ ਸੀ ਤੇ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਕਹਿੰਦੇ ਪਿੱਪਲ ਨਾਲ ਬੰਨ ਲਏ ਸੀ ਆ ਕੇ ਸਾਹਿਬਜ਼ਾਦੇ ਸਰਹੰਦ ਆਉਣ ਸਾਰ ਕਹਿੰਦੇ ਪਹਿਲਾਂ ਬੰਨਿਆ ਇਹਨਾਂ ਨੂੰ ਬੰਨ ਕੇ ਪਿੱਪਲ ਦੇ ਨਾਲ ਫਿਰ ਕਈ ਬੱਚੇ ਪਿੰਡ ਦੇ ਇਕੱਠੇ ਹੋਏ ਕਈ ਗੁਲੇਲਾਂ ਮਾਰਦੇ ਨੇ ਹੁਣ ਵੇਖੋ ਤਰਸ ਤੇ ਆਪਾਂ ਕਰਦੇ ਹਾਂ ਨਾ ਆਪਾਂ ਇੰਨਾ ਸੋਚਦੇ ਹਾਂ ਇੱਥੇ ਹੁਣ ਨਿੱਕੇ ਨਿੱਕੇ ਬੱਚੇ ਮੰਨ ਲਓ 8-10 ਸਾਲ ਦੇ ਬੱਚੇ ਕਿਸੇ ਦਾ ਪਰਸ ਚੋਰੀ ਕਰਦੇ ਲੱਭ ਜਾਣ ਕੋਈ ਬੀਬੀ ਹੋਵੇ ਇੱਥੇ ਭਾਵੇਂ ਉਹ 50 ਸਾਲ ਦੀ 60 ਸਾਲ ਦੀ 70 ਸਾਲ ਦੀ ਬੇਬੇ ਕਿਉਂ ਨਾ ਹੋਵੇ ਜੇ ਉਹ 3-4 ਬੀਬੀਆਂ ਦੀਆਂ ਚੈਨੀਆਂ ਕੱਟਦੀ ਹੋਈ ਦਾ ਪਤਾ ਲੱਗ ਜੇ ਵੀ ਇਹਨੇ 5-7 ਚੈਨੀਆਂ ਕੱਟੀਆਂ ਨੇ ਫਿਰ ਭੀੜ ਦੇ ਵਿੱਚ ਕੌਣ ਤਰਸ ਕਰਦਾ ਜੀ ਫਿਰ ਉਹਨਾਂ ਬੀਬੀਆਂ ਤੇ ਜਿਹੜੀ ਬੀਬੀ ਨੇ ਚੈਨੀਆਂ ਕੱਟੀਆਂ ਨੇ ਦੋਸ਼ੀ ਹੈ ਫਿਰ ਹਰੇਕ ਹੀ ਬੀਬੀ ਉਹਦੇ ਥੱਪੜ ਮਾਰਦੀ ਹੈ ਕੋਈ ਉਹਦੇ ਮੁੱਕਾ ਮਾਰਦਾ ਨਿੱਕੇ ਨਿੱਕੇ ਬੱਚਿਆਂ ਨੂੰ ਮੈਂ ਖੁਦ ਦੀਵਾਨਾਂ ਦੇ ਵਿੱਚ ਬੰਨਿਆਂ ਨੂੰ ਵੇਖਿਆ ਧੱਕੇ ਨਾਲ ਛਡਾਇਆ ਕਹਿ ਕੇ ਵੀ ਛੱਡੋ ਇਹਨਾਂ ਬੱਚਿਆਂ ਨੂੰ ਉਹ ਨਿੱਕੇ ਨਿੱਕੇ ਨਿਆਣੇ ਚੋਰੀ ਕਰਦੇ ਫੜੇ ਗਏ ਪਰਸ ਕੱਢ ਲੈਂਦੇ ਆ ਚੋਰੀ ਕਰਦੇ ਆ ਮੋਬਾਈਲ ਕੱਢ ਲੈਂਦੇ ਆ ਤੇ ਕੌਣ ਦਰਸ ਕਰਦਾ ਹੈ ਜਿਹੜੇ ਸਾਹਿਬਜ਼ਾਦੇ ਹੈ ਸਾਡੇ ਵਾਸਤੇ ਇਦਾਂ ਨੇ ਨਾ ਦੁਸ਼ਮਣਾਂ ਵਾਸਤੇ ਤੇ ਉਹ ਦੁਸ਼ਮਣ ਦੇ ਬੱਚੇ ਉਹ ਤੇ ਗਦਾਰਾਂ ਦੇ ਬੱਚੇ ਹੈ ਉਹ ਤੇ ਕਹਿੰਦੇ ਵੈਰੀ ਇਹਨਾਂ ਦਾ ਪਿਤਾ ਸਾਡਾ ਮਸਾਂ ਕਾਬੂ ਆਏ ਆ ਉਹਨਾਂ ਦੇ ਤੇ ਉਹ ਥੋੜਾ ਤਰਸ ਕਰਦੇ ਆ ਸਾਹਿਬਜ਼ਾਦੇ ਜਦੋਂ ਕਹਿੰਦੇ ਪਿੱਪਲ ਦੇ ਨਾਲ ਇਦਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਬੰਨਿਆ ਤੇ ਲੋਕੀ ਗੁਲੇਲਾ ਇਦਾਂ ਗੁਲੇਲਾ ਨਿਸ਼ਾਨੇ ਮਾਰਦੇ ਰੋੜੀਆਂ ਮਾਰਦੇ ਤੇ ਇੱਕ ਨਿਸ਼ਾਨਾ ਲਾਇਆ ਫਤਿਹ ਸਿੰਘ ਦੀ ਕਹਿੰਦੇ ਸੱਜੀ ਅੱਖ ਦੇ ਉੱਤੇ ਆ ਕੇ ਰੋੜੀ ਵੱਜੀ ਸੱਜੀ ਅੱਖ ਤੇ ਰੋੜੀ ਵੱਜੀ ਤੇ ਇਦਾਂ ਸਾਰੀ ਰਾਤ ਕਹਿੰਦੇ ਉਹ ਫਿਰ ਖੂਨ ਚੱਲਦਾ ਹੱਥ ਬੰਨੇ ਹੋਏ ਆ ਤੇ ਹੱਥ ਵੀ ਨਹੀਂ ਇਦਾਂ ਪੈਂਦਾ ਤੇ ਕਹਿੰਦੇ ਜਦੋਂ ਫਤਿਹ ਸਿੰਘ ਨੂੰ ਖੋਲਿਆ ਫਿਰ ਇਦਾਂ ਹੱਥ ਇਦਾਂ ਇੱਕ ਹੱਥ ਸੱਜੇ ਹੱਥ ਰੱਖ ਕੇ ਅੱਖ ਦੇ ਉੱਤੇ ਤੇ ਫਿਰ ਗਏ ਤੇ ਜਿੰਨਾ ਚਿਰ ਕਚਹਿਰੀ ਲੱਗਦੀ ਰਹੀ ਫਤਿਹ ਸਿੰਘ ਦਾ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰਿਹਾ ਅੱਖ ਦੇ ਵਿੱਚ ਰੋੜੀ ਵੱਜੀ ਜਾ ਗਈ ਕਿਹੜਾ ਡਾਕਟਰ ਸੀ ਉੱਥੇ ਇਲਾਜ ਕਰਤਾ ਪੱਟੀ ਕਰ ਦਿੱਤੀ ਕਿਸੇ ਨੇ ਬਸ ਆਪਣਾ ਹੱਥ ਹੀ ਹੈ ਉਹ ਹੱਥ ਕਹਿੰਦੇ ਇਦਾਂ ਰੱਖਿਆ ਜਿੰਨਾ ਚਿਰ ਵਜੀਦੇ ਨਾਲ ਗੱਲਾਂ ਕਰਦਾ ਰਿਹਾ ਫਤਿਹ ਸਿੰਘ ਕਚਹਿਰੀਆਂ ਲੱਗਦੀਆਂ ਰਹੀਆਂ ਫਤਿਹ ਸਿੰਘ ਦਾ ਹੱਥ ਅੱਖ ਤੇ ਹੀ ਰਿਹਾ ਇੰਨੀਆਂ ਤਕਲੀਫਾਂ ਚੱਲੀਆਂ ਪਰ ਜਿਹੜੀ ਵਿਚਾਰ ਹੈ ਉਹ ਨਹੀਂ ਛੱਡੀ ਕਕਾਰ ਤੇ ਧੱਕੇ ਨਾਲ ਵੀ ਖੋ ਲੈਂਦੇ ਪਰ ਵਿਚਾਰ ਨਹੀਂ ਛੱਡੀ ਇਦਾਂ ਇਦਾਂ ਦਾ ਇਦਾਂ ਹੀ ਹੈ ਫਿਰ ਭਾਈ ਜੇ ਅਣਖ ਨਾਲ ਰਹਿਣਾ ਤੇ ਰਹਿਣਾ ਹੀ ਹੈ ਇਹਦੂ ਤੇ ਮਰ ਜਾਣਾ ਚੰਗਾ ਸਾਡੇ ਚ ਵੀ ਇਹ ਚੀਜ਼ ਹੈ ਤੁਸੀਂ ਹੈਰਾਨ ਹੋਵੋਗੇ ਤੁਹਾਡੇ ਚ ਵੀ ਹੈ ਅੱਜ ਅਗਲਾ ਕਵੇ ਨਾ ਵੀ ਮੈਂ ਤੇਰੀ ਜ਼ਮੀਨ ਵੀ ਖੋਲੀ ਤੇਰਾ ਘਰ ਵੀ ਖੋਲਿਆ ਤੇ ਇਦਾਂ ਇਦਾਂ ਗਲੀ ਦੇ ਵਿੱਚ ਲਿਜਾ ਕੇ ਮਾਰੇ ਧੱਕਾ ਵੀ ਚੱਲ ਟਰੈਕਟਰ ਕਬਜ਼ਾ ਸਾਰਾ ਮੇਰਾ ਹੈ ਤੇ ਤੂੰ ਕਹੇਗਾ ਹੁਣ ਤੇ ਮਾਰੀ ਜਾਵਾਂਗੇ ਹੁਣ ਜਿਉਣ ਦਾ ਫਾਇਦਾ ਕੀ ਹੈ ਮਰ ਜਾਈਏ ਤੂੰ ਤੇ ਚੰਗਾ ਬੜੀ ਦੁਨੀਆ ਮਰਦੀ ਹੈ ਅੱਜ ਵੀ ਮਰ ਜਾਾਂਗੇ ਆਪਾਂ ਜੇ ਕਿਤੇ ਸਮਝ ਆ ਜਾਏ ਉਹਨਾਂ ਨੇ ਫੈਸਲਾ ਇਦਾਂ ਦੀ ਜ਼ਿੰਦਗੀ ਜਿਉਣ ਦਾ ਕੀਤਾ ਉਹ ਕਹਿੰਦੇ ਇਦਾਂ ਹੀ ਰਹਿਣਾ ਇਦਾਂ ਤੇ ਇਦਾਂ ਹੀ ਹੈ ਫਿਰ ਭਾਈ ਅਸੀਂ ਈਨ ਨਹੀਂ ਮੰਨਣੀ ਡਰਦੇ ਨਹੀਂ ਤੁਹਾਡੇ ਤੋਂ ਸਾਡਾ ਫੈਸਲਾ ਹੈ ਵੀ ਇਸ ਤਰੀਕੇ ਸਿਰ ਜ਼ਿੰਦਗੀ ਜਿਉਣੀ ਹੈ ਚਲੋ ਜੀ ਫਿਰ ਤੁਹਾਨੂੰ ਪਤਾ ਹੈ 10 ਪੋਹ ਦੀ ਰਾਤ ਨੂੰ ਸਾਹਿਬਜ਼ਾਦੇ ਪਹੁੰਚੇ ਸੀ 11 ਨੂੰ ਕਚਹਿਰੀ ਲੱਗੀ ਸੀ ਪਹਿਲੀ ਵਾਰੀ ਤੇ ਜਿੱਦਣ 11 ਨੂੰ ਕਚਹਿਰੀ ਲੱਗੀ ਸਿਪਾਹੀ ਸਾਰੇ ਰਾਹ ਕਹਿੰਦੇ ਗਏ ਬੱਚਿਓ ਜਾ ਕੇ ਨਾ ਵਜੀਦੇ ਨੂੰ ਸਜਦਾ ਕਰਿਓ ਜਦੋਂ ਜਾਓਗੇ ਸਾਹਮਣੇ ਤੇ ਜਦੋਂ ਸਾਹਿਬਜ਼ਾਦੇ ਵਜੀਦੇ ਦੇ ਸਾਹਮਣੇ ਗਏ ਕਰੋ ਕਰੋ ਸਲਾਮ ਕਰੋ ਫਤਿਹ ਸਿੰਘ ਨੂੰ 7ਵਾਂ ਸਾਲ ਚੱਲਦਾ 6 ਦਾ ਤੇ ਬਾਬਾ ਜੋਰਾਵਰ ਸਿੰਘ ਨੂੰ 9ਵਾਂ ਸਾਲ ਚੱਲਦਾ 8 ਦਾ 9ਵਾਂ ਚੱਲਦਾ ਹੈ 8 ਦੀ ਉਮਰ ਹੈ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਉੱਥੇ ਫਿਰ ਜਦੋਂ ਕਿਹਾ ਨਾ ਸਲਾਮ ਕਰੋ ਸਲਾਮ ਨਹੀਂ ਕੀਤੀ ਸੂਬੇ ਦੀ ਕਚਹਿਰੀ 'ਚ ਗੱਜ ਕੇ ਜਾ ਕੇ ਫਤਿਹ ਬੁਲਾਤੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਫਤਿਹ ਗੱਜ ਕੇ ਫਤਿਹ ਬੁਲਾਈ ਕਚਹਿਰੀ ਵਾਲੇ ਸਾਰੇ ਹੈਰਾਨ ਹੋ ਗਏ ਕਹਿੰਦੇ ਹੱਦ ਹੋ ਗਈ ਫਿਰ ਉਹਨੇ ਸਾਹਿਬਜ਼ਾਦਿਆਂ ਨੂੰ ਲਾਲਚ ਦੇਣੇ ਸ਼ੁਰੂ ਕੀਤੇ ਬੱਚਿਓ ਉਮਰਾਂ ਛੋਟੀਆਂ ਨੇ ਬੜੇ ਸੁੱਖ ਭੋਗੋਗੇ ਬੜੇ ਮੌਜ ਕਰੋਗੇ ਇਸਲਾਮ ਕਬੂਲ ਕਰ ਲਓ ਇੱਕ ਵਾਰੀ ਕਹਿ ਦਿਓ ਛੱਡੀ ਸਿੱਖੀ ਸਾਹਿਬਜ਼ਾਦੇ ਨਹੀਂ ਮੰਨਦੇ ਬੜੇ ਖਿਡੌਣੇ ਲਿਆਂਦੇ ਬੜੀਆਂ ਮਠਿਆਈਆਂ ਲਿਆਂਦੀਆਂ ਬੜੇ ਕੱਪੜੇ ਲੈ ਕੇ ਆਏ ਇਦਾਂ ਰੱਖਦੇ ਕਹਿੰਦੇ ਆਹ ਚੱਕੋ ਖਾਓ ਜੋ ਖਾਣਾ ਮੌਜਾਂ ਕਰੋ ਨਿੱਕੇ ਨਿੱਕੇ ਨੇ ਇਹਨਾਂ ਨੂੰ ਤੇ ਡਲਾਉਣਾ ਬੜਾ ਸੌਖਾ ਹੈ ਪਰ ਇਹ ਨਹੀਂ ਸੀ ਪਤਾ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨਾਲ ਵਾਹ ਪਿਆ ਇੰਨਾ ਸੌਖਾ ਕਿੱਥੇ ਇਹਨਾਂ ਨੂੰ ਡਲਾਉਣਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ ਇਦਾਂ ਕਿਵੇਂ ਡੋਲ ਜਾਣਗੇ ਉਸ ਵੇਲੇ ਫਿਰ ਜਦੋਂ ਕੋਈ ਵੀ ਗੱਲ ਨਾ ਮੰਨੀ ਫਿਰ ਸਾਹਿਬਜ਼ਾਦਿਆਂ ਨੂੰ 11 ਪੋਹ ਨੂੰ ਤੇ ਵਾਪਸ ਭੇਜ ਦਿੱਤਾ ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ। ਮੋਤੀ ਰਾਮ ਫਿਰ ਚੋਰੀ ਪੌੜੀ ਲਾ ਕੇ ਤੇ ਦੁੱਧ ਪਿਆਉਣ ਆਇਆ। ਕਹਿੰਦਾ ਮਾਤਾ ਠੰਡ ਬੜੀ ਹੈ, ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਹੈ ਤੇ ਗਰੀਬ ਕਿਰਤੀ ਬੰਦਾ ਮੈਂ, ਮੇਰੀ ਜ਼ਿੰਦਗੀ 'ਚ ਸਵਾਲ ਬੜੇ ਵੱਡੇ ਆ ਗਏ, ਤੁਹਾਨੂੰ ਦੁੱਧ ਪਿਆਉਣਾ, ਗਹਿਣੇ ਆਪਣੇ ਘਰ ਵਾਲੀ ਦੇ ਦੇ ਕੇ ਸਿਪਾਹੀਆਂ ਨੂੰ ਤੇ ਫਿਰ ਇਹ ਦੁੱਧ ਪਿਆਉਣ ਆਇਆ ਸੀ। ਕਹਿੰਦਾ ਹੈ ਤੇ ਔਖਾ ਮਾਤਾ, ਪਰ ਮੈਂ ਗਰੀਬ ਤੁਹਾਡੇ ਲਈ ਦੁੱਧ ਲੈ ਕੇ ਆਇਆ, ਥੋੜਾ ਜਿਹਾ ਛਕ ਲਓ। ਭਾਵਨ ਵੇਖੋ ਸ਼ਰਧਾ ਉੱਥੇ ਕੰਮ ਕਰਦਾ ਹੈ। ਮੋਤੀ ਰਾਮ ਹਿੰਦੂ ਕੈਦੀਆਂ ਨੂੰ ਰੋਟੀ ਪਾਣੀ ਖਵਾਉਣ ਦੀ ਸੇਵਾ ਕਰਦਾ ਸੀ, ਹਿੰਦੂ ਕੈਦੀਆਂ ਵਾਸਤੇ ਰੱਖਿਆ ਹੋਇਆ ਸੀ, ਤੇ ਮੋਤੀ ਰਾਮ ਨੇ ਫਿਰ ਉਸ ਵੇਲੇ ਆ ਕੇ ਦੁੱਧ ਪਿਆਇਆ। ਲਓ ਆ ਵੀ ਥੋੜੀ ਥੋੜੀਆਂ ਜਿਹੀਆਂ ਲਾਈਨਾਂ ਇਹਦੀਆਂ ਵੀ ਸੁਣ ਲਓ। ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ, ਫੜੋ ਇੱਕ ਵਾਰੀ।
ਇੱਕ ਕਿਰਤੀ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਇੱਕ ਕਿਰਤੀ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ। ਠੰਡਾ ਬੁਰਜ ਤੇ ਕੱਕਰ ਚੱਲਦਾ ਏ, ਮੇਰਾ ਬਸ ਚੱਲੇ ਮੈਂ ਤਾਲ ਦਿਆਂ, ਤੁਸੀਂ ਹੁਕਮ ਕਰੋ ਤੇ ਅੱਗ ਲਾ ਕੇ ਮੈਂ ਆਪਣੇ ਆਪ ਨੂੰ ਗਾਲ ਦਿਆਂ, ਮੈਂ ਮੱਚ ਜਾਵਾਂ ਠੰਡ ਨਾ ਲੱਗੇ ਮਾਲਾ ਤੇਰੇ ਦਿਆਲਾ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ, ਖੁਦ ਛਕੋ ਛਕਾਓ ਲਾਲਾ ਨੂੰ। ਇਹ ਬੱਚਾ ਮਾਂ ਤੇਰੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬਹਿ ਸਕਦਾ, ਬਦ ਕਿਸਮਤ ਹਾਂ ਚੱਲੋ ਘਰ ਮੇਰੇ, ਮੈਂ ਤਾਂ ਇਹਨਾਂ ਵੀ ਨਹੀਂ ਕਹਿ ਸਕਦਾ, ਨਹੀਂ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਘਰ ਲੈ ਜਾਂਦਾ ਲਾਲਾ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਸ਼ਕੋ ਸ਼ਕਾਓ ਨਾਨਾ ਨੂੰ ਖੁਦ ਸ਼ਕੋ ਸ਼ਕਾਓ ਨਾਨਾ
ਲਓ ਮਾਤਾ ਜੀ ਨਾਲੇ ਦੁੱਧ ਆਪ ਛਕੋ ਨਾਲੇ ਸਾਹਿਬਜ਼ਾਦਿਆਂ ਨੂੰ ਛਕਾਓ ਘਰ ਸੱਦ ਕੇ ਲਾਲ ਫੜਾ ਦਿੱਤੇ ਝੂਰੇਗਾ ਵਾੜੇ ਕਰਵਾ ਉਸ ਗੰਗੂ ਥਾਂ ਕਿਤੇ ਮੈਂ ਹੁੰਦਾ ਜੇ ਕਿਤੇ ਮੈਂ ਉਹਨਾਂ ਦੇ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਜੇ ਮੈਂ ਹੁੰਦਾ ਕਿਤੇ ਗੰਗੂ ਦੇ ਥਾਂ ਤੇ ਇਹ ਮੋਤੀ ਰਾਮ ਕਹਿੰਦਾ ਲਓ ਜੀ ਪਹਿਲੀ ਰਾਤ ਮਾਤਾ ਜੀ ਦੇ ਕੋਲ ਸਾਹਿਬਜ਼ਾਦੇ ਆ ਗਏ ਸਾਰੀ ਰਾਤ ਮਾਤਾ ਜੀ ਨੇ ਫਿਰ ਸਮਝਾਇਆ ਵੀ ਬੱਚਿਓ ਬੜੇ ਹੋਰ ਵੀ ਪਰਚੇ ਪੈਣੇ ਨੇ ਅੱਜ ਦਿੱਤੇ ਆ ਲਾਲਚ ਅੱਜ ਤੁਹਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਕੱਲ ਨੂੰ ਡਰਾਉਣਗੇ ਸਾਮ ਦਾਮ ਦੰਡ ਭੇ ਦੇ ਸਾਰੇ ਤਰੀਕੇ ਵਰਤਣਗੇ ਤੁਹਾਨੂੰ ਅੱਡ ਅੱਡ ਵੀ ਕਰਨਗੇ ਜੋਰਾਵਰ ਸਿੰਘ ਤੈਨੂੰ ਕਹਿਣਗੇ ਫਤਿਹ ਸਿੰਘ ਮੰਨ ਗਿਆ ਹੁਣ ਤੂੰ ਵੀ ਮੰਨ ਜਾ ਤੇ ਫਤਿਹ ਸਿੰਘ ਤੈਨੂੰ ਕੱਲਾ ਕਰਕੇ ਕਹਿਣਗੇ ਜੋਰਾਵਰ ਸਿੰਘ ਮੰਨ ਗਿਆ ਤੂੰ ਵੀ ਮੰਨ ਜਾ ਮਾਤਾ ਜੀ ਨੇ ਸਾਰਾ ਕੁਝ ਸਮਝਾਇਆ ਸਾਮ ਦਾਮ ਦੰਡ ਭੇਦ ਸਾਰੇ ਦੇ ਰਾਜਨੀਤੀ ਦੇ ਚਾਰੇ ਤਰੀਕੇ ਦੱਸੇ ਵੀ ਇਦਾਂ ਇਦਾਂ ਕਰਦੀ ਹੈ ਰਾਜਨੀਤੀ ਇਦਾਂ ਕਰਦੇ ਹੁੰਦੇ ਰਾਜੇ ਮਹਾਰਾਜੇ ਇਹ ਡਰਾਉਣਗੇ ਵੀ ਖਰੀਦਣਗੇ ਵੀ ਲਾਲਚ ਵੀ ਦੇਣਗੇ ਵੇਖਿਓ ਕਿਤੇ ਮਾਤਾ ਜੀ ਫਿਕਰ ਨਾ ਕਰੋ ਚਿੰਤਾ ਨਾ ਕਰੋ ਚਲੋ ਜੀ ਇਸੇ ਤਰ੍ਹਾਂ ਸਮਾਂ ਲੰਘਿਆ ਫੇਰ ਆਇਆ ਬਾਰਾਂ ਪੋਹ ਸਿਪਾਹੀ ਫੇਰ ਲੈਣ ਆ ਗਏ ਮਾਤਾ ਜੀ ਨੇ ਤਿਆਰ ਕਰਕੇ ਫਿਰ ਭੇਜਿਆ ਅੱਜ ਕਚਹਿਰੀ ਦਾ ਰੰਗ ਬਦਲਿਆ ਹੋਇਆ ਅੱਜ ਸਾਰਾ ਕੁਝ ਚੇਂਜ ਹੋਇਆ ਬੜੇ ਗੁੱਸੇ ਵਿੱਚ ਲੱਗਦੇ ਨੇ ਸਾਰੇ ਇਹਨਾਂ ਜਾ ਕੇ ਫਿਰ ਫਤਿਹ ਬੁਲਾਈ ਕਹਿੰਦੇ ਬੱਚਿਓ ਕੱਲ ਤੁਹਾਡੇ ਨਾਲ ਬੜੇ ਸ਼ਾਂਤੀ ਨਾਲ ਪੇਸ਼ ਆਏ ਹਾਂ ਪਰ ਅੱਜ ਕੰਮ ਇਦਾਂ ਨਹੀਂ ਚੱਲਣਾ ਜੇ ਇਸਲਾਮ ਨਾ ਕਬੂਲ ਕੀਤੀ ਤੇ ਬੜੇ ਤਸੀਹੇ ਦਿੱਤੇ ਜਾਣਗੇ ਟੁਕੜੇ ਟੁਕੜੇ ਕਰ ਦਿੱਤੇ ਜਾਓਗੇ ਉਹ ਕਹਿਣ ਲੱਗੇ ਵੀ ਅੱਗੇ ਕਿਹੜਾ ਤੁਸੀਂ ਟੁਕੜੇ ਟੁਕੜੇ ਨਹੀਂ ਕੀਤੇ ਅੱਗੇ ਸਾਡੇ ਦਾਦੇ ਨਾਲ ਕੀ ਹੋਇਆ ਸਾਡੇ ਵੱਡੇ ਵਡੇਰਿਆਂ ਨਾਲ ਕੀ ਹੋਇਆ ਜੇ ਉਹ ਡੋਲੇ ਆ ਫਿਰ ਤੇ ਸਾਡੇ ਤੋਂ ਉਮੀਦ ਰੱਖੋ ਤੁਸੀਂ ਜੇ ਉਹ ਇਸਲਾਮ ਚ ਆ ਗਏ ਸੀ ਟੁਕੜੇ ਟੁਕੜੇ ਕਰ ਦਿਓ ਜੋ ਕਰਨਾ ਕਰ ਦਿਓ ਅਸੀਂ ਸਿੱਖੀ ਥੋੜਾ ਛੱਡਣ ਲੱਗੇ ਹਾਂ ਲਓ ਜੀ ਜਦੋਂ ਨਾ ਹੀ ਗੱਲ ਬਣੀ ਤੇ ਫਿਰ ਉੱਥੇ ਮਲੇਰਕੋਟਲੇ ਵਾਲੇ ਨਵਾਬ ਨੇ ਕਹਿੰਦੇ ਹਾਂ ਦਾ ਨਾਰਾ ਵੀ ਮਾਰਿਆ ਵੀ ਬੱਚਿਆਂ ਨੂੰ ਛੱਡ ਦਿਓ ਇਹਨਾਂ ਤੇ ਤਰਸ ਕਰੋ ਉਹਦੀ ਨਹੀਂ ਸੁਣੀ ਗਈ ਉਸ ਵੇਲੇ ਕਹਿੰਦੇ ਵੀ ਸ਼ਰ੍ਹਾਂ ਦੱਸੋ ਕੀ ਕਹਿੰਦੀ ਹੈ ਹੁਣ ਜਿਵੇਂ ਕਾਨੂੰਨ ਹੈ ਉਹਨਾਂ ਦੇ ਇਸਲਾਮ ਦੀ ਕਿਤਾਬ ਸ਼ਰ੍ਹਾਂ ਚੋਂ ਪੜ੍ਹ ਕੇ ਦੱਸਦੇ ਹੈ ਉਹ ਸ਼ਰ੍ਹਾਂ ਵਿੱਚ ਕਹਿੰਦੇ ਦੱਸੋ ਬੱਚਿਆਂ ਨੂੰ ਸਜ਼ਾ ਕੀ ਦਈਏ ਕਹਿੰਦੇ ਜੀ ਸ਼ਰ੍ਹਾਂ ਤੇ ਕਹਿੰਦੀ ਹੈ ਵੀ ਬੱਚਿਆਂ ਨੂੰ ਸਜ਼ਾ ਦੇ ਨਹੀਂ ਸਕਦੇ ਬੱਚਿਆਂ ਨੂੰ ਛੱਡਣਾ ਪੈਣਾ ਬੱਚਿਆਂ ਨੂੰ ਨਹੀਂ ਸਜ਼ਾ ਦੇ ਸਕਦੇ ਇਹਨਾਂ ਦੀਆਂ ਉਮਰਾਂ ਛੋਟੀਆਂ ਨੇ ਇਹਨਾਂ ਨੂੰ ਅਜੇ ਸਮਝ ਨਹੀਂ ਆਪਾਂ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਸਾਰੇ ਚੁੱਪ ਕਰ ਗਏ ਵੀ ਜੇ ਸ਼ਰ੍ਹਾਂ 'ਚ ਲਿਖਿਆ ਸਜ਼ਾ ਨਹੀਂ ਦੇਣੀ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਫਿਰ ਤੇ ਮੁਸ਼ਕਲ ਹੋ ਗਈ ਇਹਨੇ ਨੂੰ ਫਿਰ ਸੁੱਚਾਨੰਦ ਬੋਲ ਪਿਆ ਕਹਿੰਦਾ ਕਾਜੀ ਆ ਸ਼ਰ੍ਹਾਂ ਵਿੱਚ ਲਿਖਿਆ ਬੱਚਿਆਂ ਨੂੰ ਸਜ਼ਾ ਨਹੀਂ ਦੇਣੀ ਪਰ ਸਪੋਲੀਆਂ ਦੀਆਂ ਸਿਰੀਆਂ ਫੇਦੀਏ ਇਹਦੇ ਬਾਰੇ ਕੀ ਖਿਆਲ ਹੈ ਉਹ ਕਹਿੰਦਾ ਵੀ ਸਪੋਲੀਆਂ ਨੂੰ ਤੇ ਸੱਪਾਂ ਸੱਪ ਦੇ ਬੱਚਿਆਂ ਨੂੰ ਤੇ ਮਾਰਿਆ ਹੀ ਜਾ ਸਕਦਾ ਸੱਪ ਦੇ ਬੱਚਿਆਂ ਨੂੰ ਮਾਰਨ ਉੱਤੇ ਤੇ ਕੋਈ ਇਤਰਾਜ਼ ਨਹੀਂ ਕਹਿੰਦੇ ਕੋਈ ਇਤਰਾਜ਼ ਨਹੀਂ ਕਹਿੰਦਾ ਫਿਰ ਇੱਥੇ ਇਹ ਨਾ ਲਿਖੋ ਵੀ ਬੱਚੇ ਇੱਥੇ ਲਿਖੋ ਵੀ ਸਪੋਲੀਆਂ ਦੀਆਂ ਸਿਰੀਆਂ ਫੇਰਦੀਆਂ ਇਹ ਲਿਖੋ ਸ਼ਰ੍ਹਾਂ ਦੇ ਵਿੱਚ ਇਹ ਲਿਖੋ ਸੱਪ ਦੇ ਬੱਚੇ ਲਿਖੋ ਕਹਿੰਦਾ ਸੱਪ ਦੇ ਬੱਚਿਆਂ ਨੂੰ ਮਾਰਨ ਵਿੱਚ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਫਿਰ ਸ਼ਰ੍ਹਾਂ 'ਚ ਇਹ ਲਿਖਿਆ ਸੀ ਕਾਨੂੰਨ ਨਹੀਂ ਸੀ ਕਹਿੰਦਾ ਬੱਚਿਆਂ ਨੂੰ ਸਜ਼ਾ ਦਿਓ ਪਰ ਕਾਨੂੰਨ ਵਿੱਚ ਬੱਚੇ ਲਿਖੇ ਹੀ ਨਹੀਂ ਉੱਥੇ ਸੱਪ ਦੇ ਬੱਚੇ ਲਿਖੇ ਸਪੋਲੀਏ ਲਿਖੇ ਫਿਰ ਜਦੋਂ ਇਦਾਂ ਲਿਖ ਦਿੱਤਾ ਗਿਆ ਇਹਨਾਂ ਨੂੰ ਸਵੇਰੇ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ ਫਿਰ ਵਾਪਸ ਆਏ ਮਾਤਾ ਜੀ ਫਤਿਹ ਸਿੰਘ ਭੱਜ ਕੇ ਆਇਆ ਜਿਵੇਂ ਕੋਈ ਬੱਚਾ ਪਾਸ ਹੋ ਜਾਂਦਾ ਤੇ ਭੱਜ ਕੇ ਆ ਕੇ ਗੋਦ ਚੜ ਜਾਂਦਾ ਹੈ ਮਾਂ ਗੁਜਰ ਕੌਰ ਨੂੰ ਕਹਿਣ ਲੱਗਾ ਮਾਤਾ ਜੀ ਸਾਨੂੰ ਨੀਹਾਂ ਵਿੱਚ ਚਿਣ ਦੇਣਗੇ ਅਸੀਂ ਡੋਲੇ ਨਹੀਂ ਵੇਖ ਲਓ ਅੱਜ ਵੀ ਬਹੁਤ ਕੁਝ ਕਿਹਾ ਪਰ ਅਸੀਂ ਡੋਲੇ ਨਹੀਂ ਅਸੀਂ ਘਬਰਾਏ ਨਹੀਂ ਮਾਤਾ ਜੀ ਵੇਖ ਲਓ ਤੁਸੀਂ ਜਿੱਦਾਂ ਕਿਹਾ ਸੀ ਅਸੀਂ ਉਦਾਂ ਹੀ ਰਹੇ ਮਾਤਾ ਜੀ ਨੇ ਫਿਰ ਘੁੱਟ ਘੁੱਟ ਛਾਤੀਆਂ ਨਾਲ ਲਾਏ। ਸਾਰੀ ਰਾਤ ਮਾਤਾ ਗੁਜਰ ਕੌਰ ਫਿਰ ਜਾਗਦੇ ਰਹੇ ਤੇ ਚੇਤਾ ਕਰਦੇ ਰਹੇ। ਨਿੱਕੇ ਨਿੱਕੇ ਬੱਚੇ ਕਦੋਂ ਪਿਤਾ ਜੀ ਮਿਲਣਗੇ? ਮਾਤਾ ਜੀ ਸਵੇਰੇ ਨੀਹਾਂ 'ਚ ਚਿੰਨਗੇ ਜੇ ਸਾਡੇ ਪਿਤਾ ਜੀ ਹੁੰਦੇ ਕਿੰਨੇ ਖੁਸ਼ ਹੋਣੇ ਸੀ ਵੀ ਅਸੀਂ ਵੀ ਚੱਲੇ ਹਾਂ, ਅਸੀਂ ਸ਼ਹੀਦ ਹੋਣ ਲੱਗੇ ਹਾਂ, ਅਸੀਂ ਆਪਾਂ ਕੁਰਬਾਨ ਕਰਨ ਲੱਗੇ ਹਾਂ। ਜੇ ਸਾਡੇ ਅੱਜ ਪਿਤਾ ਜੀ ਹੁੰਦੇ ਕਿੰਨੇ ਖੁਸ਼ ਹੁੰਦੇ ਸਾਨੂੰ ਸ਼ਹੀਦ ਹੁੰਦਿਆਂ ਨੂੰ ਵੇਖਣ ਲਈ। ਮਾਤਾ ਜੀ ਇਦਾਂ ਦੱਸ ਨਹੀਂ ਹਵਾਏ ਕੋਈ ਦੇਹ ਨਹੀਂ ਸੁਣਿਆ, ਕਿੱਧਰ ਗਿਆ ਮੇਰਾ ਲਾਲ ਮੇਰੇ। ਜਿਵੇਂ ਹੁਣ ਇਹ ਕਵੀ ਕਵਿਤਾਵਾਂ ਜਦੋਂ ਲਿਖਦੇ ਆ ਨਾ ਫਿਰ ਇਦਾਂ ਦਾ ਕੁਛ ਬਣਾਉਂਦੇ ਆ। ਜ਼ਰੂਰੀ ਨਹੀਂ ਵੀ ਹਵਾ ਗੱਲ ਕਰਦੀ ਜਾਂ ਹਵਾ ਕੋਈ ਸੁਨੇਹਾ ਲੈ ਕੇ ਜਾਂਦੀ ਹੈ, ਇੱਕ ਕਵੀ ਦੀ ਕਲਮ ਕਹਿੰਦੀ ਹੁੰਦੀ ਹੈ ਇਦਾਂ ਦਾ ਕੁਛ, ਇਦਾਂ ਸੋਚਦਾ ਹੈ ਕਵੀ। ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਇਦਾਂ ਹੀ ਸੌਂ ਗਏ ਪੁੱਛਦੇ ਪੁੱਛਦੇ ਵੀ ਸਾਡੇ ਪਿਤਾ ਜੀ ਕਿੱਧਰ ਗਏ, ਕਦੋਂ ਸਾਡੇ ਪਿਤਾ ਜੀ ਆਉਣਗੇ। ਮਾਤਾ ਗੁਜਰ ਕੌਰ ਜੀ ਨੇ ਫਿਰ ਇਦਾਂ ਲਾਸਟ ਰਾਤ ਆਪਣੇ ਪੁੱਤਰ ਨੂੰ ਯਾਦ ਕੀਤਾ ਵੀ ਆ ਤੁਹਾਡੇ ਮੇਰਾ ਲਾਲ ਹੈ ਕਿੱਥੇ ਹੈ ਇਸ ਵੇਲੇ, ਐਡਾ ਵੱਡਾ ਫੈਸਲਾ ਕਰਨ ਲੱਗੀ ਹੈ, ਬੱਚਿਆਂ ਨੂੰ ਤੋਰਨ ਲੱਗੀ ਹੈ, ਸ਼ਹੀਦ ਹੋਣ ਵਾਸਤੇ ਹੈ ਕਿੱਥੇ ਮੇਰਾ ਪੁੱਤ ਇਸ ਵੇਲੇ, ਪਤਾ ਨਹੀਂ ਕਿਹੜੀ ਜਗ੍ਹਾ ਕਿੱਥੇ ਬੈਠੇ ਹੋਣਗੇ, ਕਿਹੜੀ ਥਾਂ ਹੋਏਗੀ। ਮਾਤਾ ਗੁਜਰ ਕੌਰ ਜੀ ਨੇ ਉੱਥੇ ਬੈਠ ਕੇ ਸਾਹਿਬਜ਼ਾਦਿਆਂ ਨੂੰ ਇੱਦਾਂ ਗੋਦੀ 'ਚ ਲਿਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਨੂੰ ਚੇਤੇ ਕਰਦੀ ਹੈ ਮਾਂ ਗੁਜਰ। ਸੁਣੋ ਇੱਕ ਵਾਰ,
ਦਸ ਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ, ਕਿੱਧਰ ਗਿਆ ਮੇਰਾ ਲਾਲ ਨੀ।
ਬੜਾ ਵੱਡਾ ਡਿਸੀਜਨ ਹੁੰਦਾ ਹੈ ਭਾਈ, ਕੱਲੀ ਦਾਦੀ ਵਾਸਤੇ ਫੈਸਲੇ ਕਰਨੇ ਠੀਕ ਹੈ, ਉਹ ਤੇ ਕਰਨੇ ਹੀ ਸੀ, ਸਮਾਂ ਹੀ ਇਦਾਂ ਦਾ ਹੈ। ਪਰ ਹੁੰਦਾ ਨਾ ਵੀ ਜੇ ਸਾਰਾ ਟੱਬਰ ਹੋਵੇ ਇੱਥੇ, ਵਿਆਹਣੇ ਨੇ ਕਿ ਨਹੀਂ ਵਿਆਹਣੇ, ਰਿਸ਼ਤਾ ਲੈਣਾ ਹੈ ਕਿ ਨਹੀਂ ਲੈਣਾ, ਇਹਨਾਂ ਨੂੰ ਤੋਰਨਾ ਕਿ ਨਹੀਂ ਤੋਰਨਾ, ਮੈਂ ਆਪਦੇ ਬਸ ਬੱਚੇ ਨੇ ਹੋਰ ਤੇ ਹੈ ਨੀ ਕੋਲ ਕੋਈ। ਮਾਤਾ ਜੀ ਚੇਤਾ ਕਰਦੇ ਨੇ, ਧਿਆਨ ਨਾਲ ਸੁਣਿਓ ਆ ਕਵਿਤਾ, ਸਾਰੇ ਹਾਜ਼ਰ ਹੋ ਕੇ ਸੁਣਿਓ ਬਈ, ਆਲੇ ਦੁਆਲੇ ਧਿਆਨ ਨਾਲ ਲੈ ਕੇ ਜਾਇਓ, ਸਾਹਮਣੇ ਲਿਆਇਓ ਨਕਸ਼ਾ ਵੀ ਕਿੱਦਾਂ ਸੋਚਦੇ ਹੋਣਗੇ, ਜਿਨ੍ਹਾਂ ਦੇ ਜਾਂਦੇ ਨੇ ਉਹ ਸੋਚਦੇ ਕਿੱਦਾਂ ਆ।
ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ, ਘੜੀ ਮੁੜੀ ਕਰਦੇ ਸਵਾਲ ਨੀ, ਕਿੱਧਰ ਗਿਆ ਮੇਰਾ ਲਾਲ ਨੀ। ਝਿੜਕਾ ਨਾ ਮਾਰ ਸਸਾ ਚੁੱਪ ਵੀ ਕਰਾਵਾਂ ਨਾ, ਲਾਰੇ ਲਾ ਕੇ ਵੱਖ ਤੂੰ ਗੁਜ਼ਾਰ ਦੀ।
ਪਿਆਰੇ ਇੰਨੇ ਨੇ ਝਿੜਕਣ ਨੂੰ ਜੀ ਨਹੀਂ ਕਰਦਾ, ਬਾਰ ਬਾਰ ਪੁੱਛਦੇ ਨੇ ਪਿਤਾ ਜੀ ਕਿੱਥੇ ਨੇ, ਪਿਤਾ ਜੀ ਕਿੱਥੇ ਨੇ, ਫਿਰ ਪੜੋ।
ਝਿੜਕਾ ਨਾ ਮਾਰ ਸਸਾ ਚੁੱਪ ਵੀ ਕਰਾਵਾਂ ਨਾ, ਲਾਰੇ ਲਾ ਕੇ ਵਕਤ ਗੁਜ਼ਾਰ ਦੀ। ਜਿੱਦ ਕਰਦੇ ਨੇ ਦੋਵੇਂ ਆਖਦੇ ਨੇ ਬਾਰ ਬਾਰ, ਗੱਲ ਕਰ ਅਜੀਤ ਤੇ ਜੁਝਾਰ ਦੀ, ਮਿਲਾਂਗੇ ਜ਼ਰੂਰ ਅਸੀਂ ਝੂਠੀ ਮੂਠੀ ਹੌਸਲਾ ਦੇ, ਗੱਲੀ ਬਾਤੀ ਰਹੀਆਂ ਮੈਂ ਤਾਲ ਨੀ, ਕਿੱਧਰ ਸਰਸਾ ਤੋਂ ਵੱਖ ਹੋ ਕੇ ਰਹੇ ਨੇ ਉਡੀਕ ਦੇ ਕੇ ਵੱਡੇ ਵੀਰੇ ਆਪੇ ਨਾ ਭੁੱਲਣਗੇ ਆਉਣਗੇ ਜ਼ਰੂਰ ਸਾਨੂੰ ਕਰਦੇ ਪਿਆਰ ਬੜਾ ਸਾਡੇ ਤੋਂ ਬਿਨਾ ਕਦ ਰਹਿਣਗੇ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਦੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਨੀ
ਪਿੱਛੇ ਮੁੜ ਮੁੜ ਕੇ ਸਭ ਜਦ ਵੇਖਦੇ ਮੇਰੇ ਨਾਲ ਤੁਰੇ ਆਉਂਦੇ ਮੁੜ ਮੁੜ ਪਿੱਛੇ ਵੇਖਦੇ ਸੀ ਵੀ ਅਜੀਤ ਸਿੰਘ ਜੁਝਾਰ ਸਿੰਘ ਹੋਣੀ ਆਪੇ ਲੱਭ ਲੋ ਸੁਣੋ ਲਾਸਟ ਲਾਸਟ
ਥੱਕੇ ਹਾਰੇ ਸੌਂਗੇ ਦੋਵੇਂ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਆਖ ਦੇਸੀ ਮਿਲਾਂਗੇ ਸਵੇਰੇ ਜਦ ਸਾਰਿਆਂ ਨੂੰ ਰੁੱਸ ਰੁੱਸ ਸਭ ਨੂੰ ਸਤਾਵਾਂਗੇ ਇਹ ਕੀ ਭਲਾ ਗੱਲ ਹੋਈ ਭੁੱਲ ਗਏ ਉਹ ਛੋਟਿਆਂ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਕਿੱਧਰ ਗਿਆ ਮੇਰਾ ਲਾਲ ਨਹੀਂ ਘੜੀ ਮੁੜੀ ਕਰਦੇ ਸਵਾਲ ਨਹੀਂ
ਦੱਸ ਨਹੀਂ ਹਵਾਏ ਕੋਈ ਦੇ ਨਹੀਂ ਸੁਣੇ ਨਾ ਕਿੱਧਰ ਗਿਆ ਮੇਰਾ ਥੱਕੇ ਹਾਰੇ ਸੌਂਗੇ ਦੋਵੇਂ ਬਾਰ ਬਾਰ ਪੁੱਛਦੇ ਰਹੇ ਕਦੋਂ ਅਸੀਂ ਮਿਲਾਂਗੇ ਕਦੋਂ ਉਹ ਵੇਲਾ ਆਏਗਾ ਹੁਣ ਸਵੇਰ ਹੋਈ ਮਾਤਾ ਗੁਜਰ ਕੌਰ ਨੂੰ ਪਤਾ ਹੈ ਵੀ ਅੱਜ ਦੇ ਗਿਆਂ ਨੇ ਨਹੀਂ ਮੁੜਨਾ ਅੱਗੇ ਤੇ ਜਾਂਦੇ ਹੈ ਮੁੜ ਆਉਂਦੇ ਹੈ ਕਿੱਡਾ ਤਕੜਾ ਜਿਗਰਾ ਕੀਤਾ ਹੋਣਾ ਹੈ ਬੱਚੇ ਸਕੂਲ ਸਵੇਰੇ ਜਾਂਦੇ ਆ ਛੱਡਣ ਜਾਂਦੇ ਹੋ ਪਤਾ ਵੀ ਸ਼ਾਮ ਨੂੰ ਮੁੜ ਆਉਣਾ ਐਡਾ ਜਿਗਰਾ ਵੀ ਸ਼ਾਮ ਨੂੰ ਮੁੜਦਾ ਹੀ ਨਹੀਂ ਪਤਾ ਹੈ ਵੀ ਮੁੜ ਕੇ ਨਹੀਂ ਆਉਣਗੇ ਮਾਤਾ ਜੀ ਨੇ ਗੱਠੜੀ ਖੋਲ੍ਹੀ ਨੀਲੇ ਚੋਲੇ ਕੱਢੇ ਅੱਜ ਨੀਲੇ ਚੋਲੇ ਪਵਾਏ ਕੇਸਰੀ ਕਮਰ ਕੱਸੇ ਕੀਤੇ ਕੇਸਰੀ ਦਸਤਾਰਾਂ ਬੰਨੀਆਂ ਐਦਾਂ ਨਿੱਕੀਆਂ ਨਿੱਕੀਆਂ ਕਲਗੀਆਂ ਸਜਾਈਆਂ ਉੱਠੋ ਬੱਚਿਓ ਤਿਆਰ ਕੀਤੇ ਮਾਤਾ ਜੀ ਆਹ ਚੋਲੇ ਤੇ ਤੁਸੀਂ ਸਾਨੂੰ ਪਵਾਏ ਨਹੀਂ ਪਹਿਲਾਂ ਆ ਚੋਲੇ ਤੇ ਰੱਖੇ ਸੀ ਸਾਨੂੰ ਪਹਿਲਾਂ ਕਿਉਂ ਨਹੀਂ ਪਵਾਏ ਮਾਤਾ ਜੀ ਕਹਿੰਦੇ ਮੈਂ ਅੱਜ ਵਾਲੇ ਦਿਨ ਕਰਕੇ ਨਹੀਂ ਸੀ ਪਵਾਏ ਮੈਂ ਅੱਜ ਪਵਾਉਣੇ ਸੀ ਨੀਲੇ ਰੰਗ ਦੇ ਚੋਲੇ ਪਵਾ ਕੇ ਕਮਰ ਕੱਸੇ ਕਰਕੇ ਮਾਤਾ ਗੁਜਰ ਕੌਰ ਜੀ ਨੇ ਨਿੱਕੀਆਂ ਨਿੱਕੀਆਂ ਕਲਗੀਆਂ ਲਾ ਕੇ ਤੇ ਫਿਰ ਇੱਦਾਂ ਮਾਤਾ ਜੀ ਕਹਿੰਦੇ ਸੋਹਣੇ ਤੇ ਅੱਗੇ ਹੀ ਬੜੇ ਨੇ ਪਰ ਅੱਜ ਤੇ ਜ਼ਿਆਦਾ ਹੀ ਸੋਹਣੇ ਲੱਗਦੇ ਬਹੁਤੇ ਹੀ ਮੇਰੇ ਲਾਲ ਫੱਬਦੇ ਇੰਨਾ ਕਹਿ ਕੇ ਫਿਰ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਘੁੱਟ ਘੁੱਟ ਕੇ ਗੱਲ ਨਾਲ ਲਾਇਆ ਛਪਾਈ ਲੈਣ ਵਾਸਤੇ ਆਏ ਮਾਤਾ ਜੀ ਤੋਰੋ ਸਾਡੇ ਨਾਲ ਮਾਤਾ ਜੀ ਕਹਿੰਦੇ ਬੱਚੇ ਛਪਾਈ ਹੋਵੇ ਵੀਰੋ ਇਹਨਾਂ ਨੇ ਕਸੂਰ ਕੋਈ ਨਹੀਂ ਕੀਤਾ ਨਿੱਕੇ ਨਿੱਕੇ ਨਿਆਣੇ ਹੈ ਇਹਨਾਂ ਨੇ ਕਿਹੜਾ ਕਿਸੇ ਦਾ ਕੁਛ ਵਿਗਾੜਿਆ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਮੈਨੂੰ ਲੈ ਜਾਓ ਜਿਹੜੀ ਕਚਹਿਰੀ 'ਚ ਲੈ ਕੇ ਜਾਣਾ ਮੇਰੇ ਨਾਲ ਕਰ ਲਓ ਜਿਹੜੀ ਗੱਲ ਕਰਨੀ ਹੈ ਤੁਸੀਂ ਮੈਨੂੰ ਦੇ ਲਓ ਸਜ਼ਾ ਮੈਨੂੰ ਚਿਣ ਦਿਓ ਨੀਹਾਂ 'ਚ ਜਿੱਥੇ ਚਿਣਨਾ ਇਹਨਾਂ ਬੱਚਿਆਂ ਨੂੰ ਨਾ ਕੁਛ ਆਖੋ ਪਰ ਖੋ ਕੇ ਸਾਹਿਬਜ਼ਾਦਿਆਂ ਨੂੰ ਲੈ ਗਏ ਜਾਂਦੀ ਵਾਰੀ ਕਹਿੰਦੇ ਮਾਤਾ ਗੁਜਰ ਕੌਰ ਜੀ ਵੇਖਦੇ ਰਹੇ ਮਾਤਾ ਜੀ ਅੱਜ ਨਾ ਇੱਥੇ ਖਲੋਤੀ ਰਹੀ ਮੁੜ ਮੁੜ ਪੌੜੀਆਂ ਚ ਆ ਜਾ ਕਿਤੇ ਫੇਰ ਤੂੰ ਇੱਥੇ ਪੌੜੀਆਂ ਚ ਖਲੋਤੀ ਰਹਿੰਦੀ ਆ ਵੀ ਹੁਣ ਵੀ ਆਏ ਹੁਣ ਵੀ ਆਏ ਅੱਜ ਨਾ ਖਲੋਈ ਹੁਣ ਨਾ ਆਈ ਇੱਥੇ ਅਸੀਂ ਅੱਜ ਨਹੀਂ ਆਉਣਾ ਮਾਤਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਕਹਿੰਦੇ ਆ ਮਾਤਾ ਅਸੀਂ ਅੱਜ ਨਹੀਂ ਆਉਣਾ ਅੱਜ ਨਾ ਖਲੋਈ ਪੌੜੀਆਂ ਵਿੱਚ ਕਿਤੇ ਆ ਉਡੀਕਦੀ ਰਹਿੰਦੀ ਹੈ ਪੜੋ ਮਾਤਾ ਅੱਜ ਨਾ ਸਾਨੂੰ ਉਡੀਕਦੀ ਰਹੀ ਇੱਥੇ ਹੀ ਪੜ੍ਹ ਦਿਓ ਫਟਾਫਟ
ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡਾਉਣਾ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕੱਫਣ ਬੰਨ ਲਏ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਅੰਦਰਾਂ ਦਾ ਸੇਰਾ ਲਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੇ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ
ਸਭ ਜਾਂਦੇ ਫਿਰ ਚਲੇ ਗਏ ਮੁੜ ਕੇ ਨਹੀਂ ਆਏ 13 ਪੋਹ ਨੂੰ ਫਿਰ ਕਚਹਿਰੀ ਲੱਗਦੀ ਹੈ ਬੱਚਿਓ ਅੱਜ ਨੀਹਾਂ 'ਚ ਚਿਣਿਆ ਜਾਏਗਾ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਓ ਵੇਖੋ ਉੱਤੇ ਇੱਲਾਂ ਉੱਡਦੀਆਂ ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਕੇ ਲੈ ਜਾਣਗੀਆਂ ਵਜੀਦਾ ਕਹਿੰਦਾ ਓ ਵੇਖੋ ਆਂਦਰਾਂ ਲੈ ਜਾਣਗੀਆਂ ਚੁੱਕ ਚੁੱਕ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਹੋਣੀ ਕਹਿਣ ਲੱਗੇ ਅਸੀਂ ਤੇ ਨਹੀਂ ਹੋਣਾ ਤੂੰ ਵੇਖੀ ਮਿੰਟੀਆਂ ਕਰੀ ਖਲੋ ਕੇ ਅੱਜ ਰਾਜ ਤੇਰਾ ਹੈ ਪਰ ਜਿਹੜਾ ਕੰਮ ਲੱਗਾ ਨਾ ਕਰਨ ਸਾਨੂੰ ਪਤਾ ਹੈ ਰਾਜ ਤੇਰਾ ਰਹਿਣਾ ਨਹੀਂ ਜਿੰਨੀਆਂ ਉੱਚੀਆਂ ਆਂਦਰਾਂ ਲੈ ਜਾਣਗੀਆਂ ਨਾ ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਝੁੱਲਣਗੇ ਆਉਣ ਵਾਲੇ ਸਮੇਂ ਵਿੱਚ ਸਾਧ ਆਉਣ ਵਾਲੇ ਸਮੇਂ ਵਿੱਚ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਝੁੱਲਣਗੇ। ਇਹ ਸਮਾਂ ਬਦਲਦਿਆਂ ਪਤਾ ਨਹੀਂ ਲੱਗਦਾ, ਖੜਾ ਰਹੀ ਇੱਥੇ ਵੇਖੀ ਤੂੰ ਧਿਆਨ ਰੱਖੀ। ਲਓ ਜੀ ਸਾਹਿਬਜ਼ਾਦਿਆਂ ਨੂੰ ਬਹੁਤ ਮਨਾਇਆ ਨਾ ਮੰਨੇ, ਫਿਰ ਚਿਣੋ ਭਾਈ ਇਹਨਾਂ ਨੇ ਨਹੀਂ ਮੰਨਣਾ, ਇਹ ਮੰਨਣ ਵਾਲੇ ਹੈ ਹੀ ਨਹੀਂ। ਉਹ ਹੈ ਸਿੱਖੀ ਜਿਹੜੀ ਖੋ ਨਹੀਂ ਸਕਿਆ। ਆਪਾਂ ਗੱਲ ਇਹ ਕਰਦੇ ਸੀ ਨਾ ਵੀ ਜੇ ਸਿੱਖੀ ਕਕਾਰ ਹੁੰਦੀ, ਕਕਾਰ ਖੋਣੇ ਕਿੰਨੇ ਔਖੇ ਸੀ। ਜੇ ਸਿੱਖੀ ਕਕਾਰ ਹੈ ਤੇ ਲਵਾ ਦੇਣੇ ਸੀ, ਦੋ ਜਣੇ ਉਧਰੋਂ ਫੜਦੇ ਦੋ ਉਧਰੋਂ ਫੜਦੇ। ਪਰ ਵਜੀਦਾ ਕਹਿੰਦਾ ਇਹ ਨਹੀਂ ਖੋ ਸਕਦੇ ਅਸੀਂ ਇਹਨਾਂ ਤੋਂ, ਜਾਨ ਖੋ ਸਕਦੇ ਹਾਂ ਪਰ ਇਹਨਾਂ ਦੀ ਸੋਚ ਨਹੀਂ ਖੋ ਸਕਦੀ। ਸਿੱਖੀ ਇੱਕ ਸੋਚ ਹੈ, ਸਿੱਖੀ ਇੱਕ ਵਿਚਾਰਧਾਰਾ ਦਾ ਨਾਂ ਹੈ। ਅਸੀਂ ਜ਼ਿੰਦਗੀ ਏਦਾਂ ਜਿਉਣੀ ਹੈ, ਸਾਡਾ ਫੈਸਲਾ ਹੈ। ਹੁਣ ਇਹਦੇ ਵਿੱਚ ਕੋਈ ਆ ਜਾਏ ਭਾਵੇਂ, ਚਾਹੇ ਮੌਤ ਵੀ ਆ ਜਾਏ, ਪਰ ਅਸੀਂ ਆ ਫੈਸਲੇ ਤੋਂ ਪਿੱਛੇ ਨਹੀਂ ਹਟਣਾ। ਇਹ ਸਾਡਾ ਫੈਸਲਾ ਹੈ, ਸਾਡਾ ਲਾਈਫ ਸਟਾਈਲ ਏਦਾਂ ਦਾ ਹੋਏਗਾ, ਅਸੀਂ ਏਦਾਂ ਜ਼ਿੰਦਗੀ ਜਿਉਣੀ ਪਸੰਦ ਕਰਦੇ। ਉਹਨਾਂ ਨੇ ਜਦੋਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ, ਫਿਰ ਕਹਿੰਦੇ ਖਿਲਾਰੋ ਨੀਹਾਂ 'ਚ ਖਿਲਾਰੇ ਗਏ। ਏਦਾਂ ਜਦੋਂ ਕੰਧ ਲੱਗੇ ਚਿੰਨ, ਗੋਡਿਆਂ ਤੱਕ ਕੰਧ ਆਈ, ਚੱਪੜੀਆਂ ਲਾ ਦਿੱਤੀਆਂ ਇਹਨਾਂ ਨੇ ਵਾਰ ਕਰਕੇ ਨਾ, ਚੱਪੜੀਆਂ ਲਾ ਦਿੱਤੀਆਂ। ਵੇਖੋ ਚੱਪੜੀਆਂ ਲੈ ਜਾਣ ਕਿਵੇਂ ਖੂਨ ਚੱਲਦਾ, ਕਿੰਨੀ ਦਰਦ ਕਿੰਨੀ ਤਕਲੀਫ ਹੁੰਦੀ। ਠੰਡ ਦਾ ਸਮਾਂ ਹੈ, ਫਿਰ ਇਹਨਾਂ ਚਿਣਦੇ ਚਿਣਦੇ ਛਾਤੀਆਂ ਤੱਕ ਆਈ ਕੰਧ। ਕਹਿੰਦੇ ਕੰਧ ਨਾ ਝੱਲ ਸਕੀ, ਡਿੱਗ ਪਈ ਕੰਧ ਜਦੋਂ ਥੱਲੇ, ਬੇਹੋਸ਼ ਹੋ ਗਏ। ਕਹਿੰਦਾ ਲੈ ਹੁਣ ਮੰਨਣਗੇ, ਫਟਾਫਟ ਹੋਸ਼ ਵਿੱਚ ਲਿਆਓ। ਨੇੜੇ ਗਏ ਇੱਦਾਂ ਤਲੀਆਂ ਝੱਸਦੇ ਆ ਵੀ ਹੁਣ ਮੰਨਣਗੇ। ਹੁਣ ਤੇ ਚੱਪੜੀਆਂ ਵੀ ਲੈ ਗਈਆਂ ਨੇ, ਸਾਹ ਘੁੱਟ ਗਏ ਆ। ਜਦੋਂ ਨੇੜੇ ਜਾ ਕੇ ਇੱਦਾਂ ਤਲੀਆਂ ਝੱਸ ਕੇ ਪੁੱਛਦੇ ਆ, ਕਹਿੰਦੇ ਇਸਲਾਮ ਕਬੂਲ ਹੈ? ਕਹਿੰਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਅੱਖਾਂ ਤੇ ਨਹੀਂ ਖੋਲੀਆਂ, ਬੋਲੇ ਨਹੀਂ, ਆਵਾਜ਼ ਨਹੀਂ ਨਿਕਲੀ, ਪਰ ਸਿਰ ਹਾਲਾਤ ਦਾ ਕਹਿੰਦੇ ਕਬੂਲ ਨਹੀਂ। ਸਿਰ ਹਾਲਾਤ ਕਹਿੰਦੇ ਇਹ ਨਹੀਂ ਮੰਨਣਗੇ, ਇੰਨੇ ਪੱਕੇ ਕਿੱਥੇ ਮੰਨਣਗੇ? ਤੁਹਾਡੇ ਨਿਆਣੇ ਨੂੰ ਕੋਈ ਮਨਾ ਕੇ ਵਿਖਾਏ ਵੀ ਤੇਰਾ ਆਹ ਪਿਓ ਹੈ, ਮਨਾ ਲੈ, ਦੱਸੋ ਮੰਨ ਜਾਏਗਾ ਬੱਚਾ? ਜੇ ਤੁਹਾਡੇ ਬੱਚੇ ਨੂੰ ਕੋਈ ਕਹੇ ਵੀ ਆਹ ਹੈ ਤੇਰਾ ਪਿਓ, ਤੇਰਾ ਪਾਪਾ ਹੈ, ਮੰਨ ਜਾਏਗਾ? ਪੰਜ ਸਾਲ ਦਾ ਬੱਚਾ, ਬੋਲੋ ਪਿਆਰਿਓ, ਨਹੀਂ ਮੰਨਦਾ ਨਿਆਣਾ। ਜੋ ਮਰਜ਼ੀ ਕਰ ਲਓ ਤੁਸੀਂ ਉਹਨੂੰ, ਬੱਚੇ ਨੂੰ ਤੁਸੀਂ ਜੋ ਮਰਜ਼ੀ ਚੁੱਕ ਕੇ ਦਿਓ। ਇੱਥੇ ਬੱਚਾ ਜਿਹਦਾ, ਇੱਥੇ ਕਿਸੇ ਦਾ ਨਿਆਣਾ ਗਵਾਚ ਜਾਏ ਤੇ ਉਸ ਬੱਚੇ ਨੂੰ ਤੁਸੀਂ ਕਹੋ ਵੀ ਇਹ ਨਹੀਂ ਤੇਰੀ ਮਾਂ, ਆਹ ਤੇਰੀ ਮਾਂ ਹੈ, ਬੱਚਾ ਚੀਕਾਂ ਮਾਰਦਾ ਕਹਿੰਦਾ ਨਹੀਂ ਮੇਰੀ ਮਾਂ ਹੈ। ਤੁਸੀਂ ਜਿੰਨੇ ਮਰਜ਼ੀ ਖਿਡੌਣੇ ਦੇ ਦਿਓ, ਜੋ ਮਰਜ਼ੀ ਕਰ ਲਓ, ਇੱਥੇ ਬੱਚੇ ਨੂੰ ਮਨਾ ਕੇ ਵਿਖਾਓ ਵੀ ਆਹ ਤੇਰੀ ਮਾਂ, ਮੰਨੇਗਾ ਬਈ? ਏਦਾਂ ਹੀ ਕਹਿੰਦੇ ਸੀ ਉਹ, ਕਹਿ ਗੁਰੂ ਗੋਬਿੰਦ ਸਿੰਘ ਨੂੰ ਛੱਡਿਆ। ਉਹ ਕਹਿਣ ਕਿਉਂ ਛੱਡ ਦਿਆਂ ਮੈਂ ਪਿਓ ਆਪਣਾ? ਸਾਡਾ ਪਿਤਾ ਸਾਡਾ ਹੀ ਹੈ, ਸਾਡਾ ਧਰਮ ਸਾਡਾ ਹੀ ਹੈ, ਸਾਡੀ ਸੋਚ ਸਾਡੀ ਹੈ, ਤੈਨੂੰ ਕਿਵੇਂ ਮੰਨ ਜਾਂਗੇ ਅਸੀਂ? ਮਨਾ ਕੇ ਤੇ ਵਿਖਾਓ ਸਾਹਿਬਜ਼ਾਦਿਆਂ ਨੂੰ। ਉਹ ਤੇ ਗੱਲ ਬੜੀ ਵੱਡੀ ਹੈ, ਸਾਈਡ ਤੇ ਕਰੋ ਨਾ, ਇੱਥੇ ਕਿਸੇ ਬੱਚੇ ਨੂੰ ਮਨਾ ਕੇ ਵਿਖਾਓ। 10 ਸਾਲ ਦੇ ਬੱਚੇ ਨੂੰ ਕਹੋ ਤੈਨੂੰ ਥੱਪੜ ਮਾਰਨੇ ਆ, ਕਹਿ ਪਿਓ ਮੇਰਾ ਆ ਹੈ, ਕਦੇ ਵੀ ਨਹੀਂ ਕਹਿੰਦਾ, ਕਦੇ ਨਹੀਂ। ਉਹਨੂੰ ਪਤਾ ਮੇਰਾ ਪਿਓ ਥੋੜਾ ਹੈ, ਇਹ ਮੇਰੀ ਮਾਂ ਥੋੜਾ ਹੈ, ਜੋ ਮਰਜ਼ੀ ਕਰ ਲਓ ਤੁਸੀਂ, ਮੰਨਦਾ ਨਹੀਂ ਬੱਚਾ, ਚੀਕਾਂ ਮਾਰਿਆ ਰੋਏਗਾ। ਇਸੇ ਤਰ੍ਹਾਂ ਹੀ ਨੇ ਸਾਹਿਬਜ਼ਾਦਿਆਂ ਨੂੰ ਪਤਾ ਹੈ ਵੀ ਤੁਸੀਂ ਧੱਕਾ ਕਰਦੇ ਹੋ ਸਾਡੇ ਨਾਲ, ਅਸਲ ਥੋੜਾ ਇਹ, ਅਸਲ ਹੋਰ ਹੈ ਕੁਛ। ਉਹ ਨਹੀਂ ਨਾ ਜਦੋਂ ਮੰਨੇ, ਇੱਦਾਂ ਸਿਰ ਹਲਾਤਾ, ਫਿਰ ਛਾਤੀਆਂ ਤੇ ਬਹਿ ਕੇ ਸਮਾਣੇ ਦੇ ਕਹਿੰਦੇ, ਸਮਾਣਾ ਢਾਇਆ ਹੀ ਇਸ ਕਰਕੇ ਸੀ, ਬੰਦਾ ਸਿੰਘ ਬਹਾਦਰ ਨੇ ਜਲਾਦ ਉਸ ਏਰੀਏ 'ਚ ਰਹਿੰਦੇ ਸੀ, ਪੁਰਾਣਾ ਸਮਾਣਾ ਜਿਹਨੂੰ ਕਹਿੰਦੇ, ਉੱਥੇ ਫਿਰ ਉਹ ਬੰਦੇ ਕਹਿੰਦੇ ਸਾਡਾ ਕੇਸ ਚੱਲਦਾ ਸੂਬਿਆਂ, ਮਾਫ਼ ਕਰ ਦੇ, ਅਸੀਂ ਇਹ ਕੰਮ ਕਰ ਦਿੰਦੇ ਹਾਂ। ਉਹਦਾ ਕੇਸ ਮਾਫ਼ ਕਰਤਾ, ਛਾਤੀਆਂ 'ਚ ਬਹਿ ਕੇ, ਛਾਤੀਆਂ ਤੇ ਬਹਿ ਕੇ ਸ਼ਾਹਰਗਾਂ ਕੱਟੀਆਂ, ਸ਼ਾਹਰਗ ਕੱਟ ਦਿਓ, ਗਰਦਨ ਪੂਰੀ ਨਹੀਂ ਲਾਉਣੀ ਪੈਂਦੀ, ਜਾਨ ਨਿਕਲ ਜਾਂਦੀ। ਜਦੋਂ ਦੋਨਾਂ ਦੀਆਂ ਸ਼ਾਹਰਗਾਂ ਕੱਟ ਦਿੱਤੀਆਂ, ਕਹਿੰਦੇ ਜਾਓ ਪੁੱਛੋ ਇਹਨਾਂ ਦੀ ਦਾਦੀ ਨੂੰ, ਜੇ ਤੇ ਮੰਨਦੀ ਹੈ ਤੇ ਠੀਕ ਹੈ, ਨਹੀਂ ਤੇ ਬੁਰਜ ਤੋਂ ਧੱਕਾ ਦੇ ਦਿਓ ਥੱਲੇ, ਸੁੱਟੋ ਉੱਤੋਂ। ਹੁਣ ਬੁਰਜ ਉੱਚੀ ਟੈਂਕੀ ਜਿੰਨਾ ਉੱਚਾ ਹੈ, 100 ਫੁੱਟ ਉੱਚਾ ਬੁਰਜ ਹੈ, ਪੌੜੀਆਂ ਲਾ ਕੇ ਚੜ੍ਹੇ ਸਿਪਾਹੀ ਭੱਜ ਕੇ, ਸੁਣਿਓ ਸਾਹਿਬਜ਼ਾਦਿਆਂ ਦੇ ਜਦੋਂ ਸ਼ਹੀਦ ਹੋ ਗਏ ਨਾ ਦੋਨੇ ਬੱਚੇ ਨਾਲ ਹੀ ਕੰਧ ਸੀ ਕੰਧ ਦੇ ਨਾਲ ਨਦੀ ਵਗਦੀ ਸੀ ਸਾਹਿਬਜ਼ਾਦਿਆਂ ਨੂੰ ਫਟਾਫਟ ਉੱਥੋਂ ਚੁੱਕਿਆ ਬਾਹਰਲੇ ਪਾਸੇ ਕੰਧ ਤੋਂ ਵਗਾ ਮਾਰਿਆ ਪਰਲੇ ਪਾਸੇ ਕੰਧ ਦੇ ਸਿਰ ਤੇ ਸੀ ਦੋਵੇਂ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਮਾਤਾ ਗੁਜਰ ਕੌਰ ਕੋਲ ਛਪਾਈ ਗਏ ਬੀਬੀ ਇਸਲਾਮ ਕਬੂਲ ਹੈ ਕਹਿਣ ਲੱਗੀ ਕਿਉਂ ਇਦਾਂ ਕਿਉਂ ਪੁੱਛਦੇ ਹੋ ਕਹਿਣ ਲੱਗੇ ਉਹ ਬੱਚੇ ਤੇਰੇ ਦੋਵੇਂ ਤੇਰੇ ਪੋਤਰੇ ਸ਼ਹੀਦ ਹੋ ਗਏ ਆ ਮਾਰ ਦਿੱਤੇ ਗਏ ਆ ਤੇ ਦੱਸ ਬੇਬੇ ਇਸਲਾਮ ਕਬੂਲ ਹੈ ਤੈਨੂੰ ਤੇ ਮਾਤਾ ਗੁਜਰ ਕੌਰ ਆਖਣ ਲੱਗੀ ਵੇ ਮੂਰਖੋ ਤੁਹਾਡਾ ਇੱਡਾ ਨਹੀਂ ਦਿਮਾਗ ਕੰਮ ਕਰਦਾ ਉਹ ਪੋਤਰੇ ਮੇਰੇ ਪੋਤਰੇ ਐ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਜਿਹਨੂੰ ਦੁਨੀਆ ਗੁਰੂ ਗੋਬਿੰਦ ਸਿੰਘ ਕਹਿੰਦੀ ਆ ਮੈਂ ਗੋਦੀ ਖੜਾਇਆ ਉਹਨੂੰ ਦੁੱਧ ਪਿਆਇਆ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮੈਂ ਵਿਆਹ ਕੇ ਆਈ ਸੀ ਗੁਰੂ ਹਰਗੋਬਿੰਦ ਸਾਹਿਬ ਮੇਰੇ ਸਹੁਰਾ ਲੱਗਦਾ ਮੇਰਾ ਆ ਨਿੱਕੇ ਨਿੱਕੇ ਬੱਚੇ ਇਹ ਮੇਰੇ ਪੋਤਰੇ ਐ ਜੇ ਉਹ ਨਹੀਂ ਡੋਲੇ ਤੇ ਮੈਨੂੰ ਕਿੱਥੋਂ ਡੁਲਾ ਲਓਗੇ ਤੁਸੀਂ ਮਾਂ ਗੁਰੂ ਗੋਬਿੰਦ ਸਿੰਘ ਦੀ ਮੈਂ ਤੇ ਮੈਨੂੰ ਤੁਸੀਂ ਡੁਲਾ ਲਓਗੇ 80 ਸਾਲ ਦੀ ਮੇਰੀ ਉਮਰ ਹੋ ਗਈ ਕੋਈ ਇਹ ਨਾ ਪੁੱਛੇ ਕਿ 10 ਗੁਜਰੀ ਕੀ ਗੁਜਰੀ ਤੇ ਮੇਰੀ ਜ਼ਿੰਦਗੀ 10 ਗੁਜਰੀ ਕੀ ਗੁਜਰੀ ਇਹ ਪੁੱਛੋ ਕਿ 10 ਗੁਜਰੀ ਕੀ ਨਹੀਂ ਗੁਜਰੀ ਉਹ ਕਿਹੜਾ ਦੁੱਖ ਹੈ ਜਿਹੜਾ ਮੈਂ ਵੇਖਿਆ ਨਹੀਂ ਇਹ ਪੁੱਛੋ ਪੌਣੇ 9 ਸਾਲ ਦਾ ਮੇਰਾ ਪੁੱਤਰ ਸੀ ਜਿੱਦਣ ਮੇਰੇ ਪਤੀ ਦਾ ਸਿਰ ਆਇਆ ਸੀ ਐਦਾਂ ਥਾਲੀ 'ਚ ਰੱਖ ਕੇ ਲਿਆਏ ਸੀ ਪੌਣੇ 9 ਸਾਲ ਦਾ ਪੁੱਤਰ ਸੀ ਮੇਰਾ ਤੇ ਮੇਰੇ ਸਿਰ ਦੇ ਸਾਈਂ ਦਾ ਜਦੋਂ ਪਤੀ ਦਾ ਸਿਰ ਲੈ ਕੇ ਆਏ ਮੈਂ ਉਦੋਂ ਨਹੀਂ ਡੋਲੀ ਫਿਰ ਮੇਰਾ ਘਰ ਬਾਰ ਲੁੱਟਿਆ ਗਿਆ ਸਭ ਕੁਝ ਖਤਮ ਹੋਇਆ ਮੈਂ ਨਹੀਂ ਡੋਲੀ ਨਿੱਕੇ ਨਿੱਕੇ ਸਾਹਿਬਜ਼ਾਦੇ ਪਾਲੇ ਆ ਤੋਰੇ ਨੇ ਅੱਜ ਸਵੇਰੇ ਤੇ ਹੁਣ ਤੁਸੀਂ ਮੈਨੂੰ ਪੁੱਛਣ ਲੱਗੇ ਹੋ ਵੀ ਤੂੰ ਦੱਸ ਮੇਰੇ ਤੋਂ ਆਸ ਰੱਖਦੇ ਹੋ ਵੀ ਮੈਂ ਡੋਲ ਜਾਂਗੀ ਸਿੱਖੀ ਛੱਡ ਦੇਣੀ ਜਦੋਂ ਬੇਬੇ ਨੇ ਮਾਤਾ ਨੇ ਇਦਾਂ ਕਿਹਾ ਮਾਤਾ ਗੁਜਰ ਕੌਰ ਜੀ ਨੂੰ ਫਿਰ ਬੁਰਜ ਤੇ ਉੱਤੋਂ ਉਹਨਾਂ ਨੇ ਧੱਕਾ ਦਿੱਤਾ ਕਿਹਾ ਇਹਨਾਂ ਨੇ ਇਹ ਕਿ ਮਾਤਾ ਜੀ ਛਾਲ ਮਾਰ ਗਏ ਜੀ ਮਾਤਾ ਸਦਮਾ ਨਹੀਂ ਝੱਲ ਸਕੀ ਮਾਤਾ ਦੁੱਖ ਨਹੀਂ ਝੱਲ ਸਕੀ ਮਾਤਾ ਤਕਲੀਫ ਨਹੀਂ ਝੱਲ ਸਕੀ ਐਦਾਂ ਨਹੀਂ ਮਾਤਾ ਗੁਜਰ ਕੌਰ ਜੀ ਜਦੋਂ ਨਾ ਮੰਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ ਸੀ ਮਾਤਾ ਨੂੰ ਤੋਂ ਧੱਕਾ ਦੇ ਦਿੱਤਾ ਥੱਲੇ ਜਦੋਂ ਵੱਜੇ ਜ਼ੋਰ ਨਾਲ ਸਿਰ ਵੱਜਿਆ ਉੱਥੇ ਮਾਤਾ ਜੀ ਵੀ ਸ਼ਹੀਦ ਹੋਏ ਫਿਰ ਮਾਤਾ ਜੀ ਦਾ ਸਰੀਰ ਚੁੱਕ ਕੇ ਕਹਿੰਦੇ ਪੋਤਰਿਆਂ ਕੋਲ ਸੁੱਤੋ ਫਿਰ ਮਾਤਾ ਗੁਜਰ ਕੌਰ ਜੀ ਦਾ ਸਰੀਰ ਚੁੱਕ ਕੇ ਕੰਧ ਤੋਂ ਪਰਲੇ ਪਾਸੇ ਸੁੱਟ ਦਿੱਤਾ ਫਿਰ ਉਦੋਂ ਸੇਠ ਟੋਡਰ ਮੱਲ ਉੱਠਿਆ ਕਹਿੰਦਾ ਮੈਂ ਸੰਸਕਾਰ ਕਰਦਾ ਵਜੀਦਾ ਕਹਿੰਦਾ ਜੇ ਸੰਸਕਾਰ ਕਰਨਾ ਇਦਾਂ ਥੋੜਾ ਜਗ੍ਹਾ ਮਿਲ ਜਾਏਗੀ ਕਹਿੰਦਾ ਸੋਨਾ ਵਿਛਾ ਧਰਤੀ ਤੇ ਸੋਨੇ ਦੀਆਂ ਮੋਹਰਾਂ ਧਰਤੀ ਤੇ ਵਿਛਾ ਕੇ ਅੱਜ ਤੱਕ ਨਾ ਕੋਈ ਜਗ੍ਹਾ ਵਿਕੀ ਹੈ ਤੇ ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ ਧਰਤੀ ਤੇ ਸੋਨਾ ਵਿਛਾ ਕੇ ਸੇਠ ਟੋਡਰ ਮੱਲ ਨੇ ਜਗ੍ਹਾ ਖਰੀਦੀ ਤੇ ਉਹਨੇ ਫਿਰ ਮਾਤਾ ਗੁਜਰ ਕੌਰ ਦਾ ਸਰੀਰ ਚੁੱਕਣ ਵਾਸਤੇ ਚਾਰ ਮਜ਼ਦੂਰ ਲਏ ਕਈ ਤੇ ਇਤਿਹਾਸ ਕਰਕੇ ਨੇ ਮੋਤੀ ਰਾਮ ਉਹਦਾ ਪਰਿਵਾਰ ਵੀ ਨਾਲ ਲੱਗਾ ਪਰ ਕਈ ਕਹਿੰਦੇ ਚਾਰ ਮਜ਼ਦੂਰ ਬੜੇ ਮਹਿੰਗੇ ਮਿਲੇ ਉਹਨਾਂ ਨੇ ਮਾਤਾ ਗੁਜਰ ਕੌਰ ਦਾ ਬਵਾਨ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਤੇ ਫਤਿਹ ਸਿੰਘ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੁੱਕਿਆ ਤੇ ਫਤਿਹ ਸਿੰਘ ਨੂੰ ਉਹਦੇ ਘਰ ਵਾਲੀ ਬੀਬੀ ਨੇ ਚੁੱਕਿਆ ਜਿਵੇਂ ਨਿਆਣਾ ਸੁੱਤਾ ਪਿਆ ਬੀਬੀਆਂ ਚੁੱਕ ਲੈਂਦੀਆਂ ਨੇ ਨਾ ਇਦਾਂ ਹੀ ਐਦਾਂ ਫਤਿਹ ਸਿੰਘ ਨੂੰ ਚੁੱਕ ਕੇ ਉਹ ਸੁੱਟੇ ਅਸੀਂ ਸਰੀਰ ਉਹਨਾਂ ਦੇ ਬਾਹਰਲੇ ਪਾਸੇ ਐਦਾਂ ਚੁੱਕ ਕੇ ਤੇ ਇਹਨਾਂ ਨੇ ਫਿਰ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਹੈ ਇੱਥੇ ਇਹਨਾਂ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਪਰ ਕਮਾਲ ਦੀ ਗੱਲ ਹੈ ਕਿ ਵਜੀਦਾ ਇਹ ਕਹਿੰਦਾ ਰਿਹਾ ਕਹਿੰਦਾ ਮੈਂ ਸਭ ਕੁਝ ਕਰ ਲਿਆ ਪਰ ਮੈਂ ਉਹਨਾਂ ਤੋਂ ਸਿੱਖੀ ਨਹੀਂ ਖੋ ਸਕਿਆ ਸਿੱਖੀ ਮੈਂ ਖੋ ਨਹੀਂ ਸਕਿਆ ਜੇ ਸਿੱਖੀ ਕਕਾਰ ਹੁੰਦੀ ਫਿਰ ਤੇ ਖੋ ਲੈਣੀ ਸੀ ਪਰ ਸਿੱਖੀ ਵਿਚਾਰ ਹੈ ਸਿੱਖੀ ਇੱਕ ਸੋਚ ਹੈ ਸਿੱਖੀ ਇੱਕ ਜ਼ਿੰਦਗੀ ਜਿਉਣ ਦੀ ਕਲਾ ਹੈ ਜਿਹਨੂੰ ਉਹ ਕਲਾ ਆਉਂਦੀ ਹੈ ਉਹ ਤੁਸੀਂ ਖੋ ਨਹੀਂ ਸਕਦੇ ਜੋ ਮਰਜ਼ੀ ਕਰ ਲਓ ਖੋ ਨਹੀਂ ਸਕਦੇ ਇੱਕ ਵਾਰੀ ਜੇ ਆ ਗਈ ਨਾ ਕਲਾ ਉਹ ਛੱਡ ਨਹੀਂ ਸਕਦੇ ਤਾਂ ਕਰਕੇ ਭਾਈ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਸਤਿਗੁਰੂ ਦਾ ਮਤਲਬ ਸੱਚਾ ਗਿਆਨ ਹੈ ਸਤਿਗੁਰੂ ਮਿਲ ਜਾਣਾ ਸੱਚਾ ਗਿਆਨ ਹੋ ਜਾਣਾ ਸੱਚਾ ਗਿਆਨ ਜਿਹਨੂੰ ਆ ਗਿਆ ਸਮਝ ਲਓ ਸਤਿਗੁਰੂ ਉਹਦੇ ਕੋਲ ਆ ਗਿਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਕਹਿੰਦੇ ਅਸਲੀ ਮੈਥਡ ਜ਼ਿੰਦਗੀ ਜਿਉਣ ਦੀ ਜੁਗਤੀ ਆ ਜਾਂਦੀ ਹੈ ਕਿਹਨਾਂ ਨੂੰ ਜਿਹੜੇ ਜਿਨ੍ਹਾਂ ਨੂੰ ਸੱਚਾ ਗਿਆਨ ਹੋ ਗਿਆ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ ਹੈ ਹੱਸਦੇ ਆ ਖੇਲ ਲੈਂਦੇ ਆ ਪਹਿ ਲੈਂਦੇ ਆ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਹੱਸਦੇ ਆ ਖੇਡਦੇ ਆ ਖਾਂਦੇ ਆ ਪੀਂਦੇ ਆ ਕਹਿੰਦੇ ਵਿੱਚ ਹੀ ਮੁਕਤੀ ਦਾ ਰਾਹ ਲੱਭ ਜਾਂਦਾ ਉਹਨਾਂ ਨੂੰ ਬੜੀ ਸੋਹਣੀ ਜ਼ਿੰਦਗੀ ਜਿਉਂਦੇ ਆ ਜਿਨ੍ਹਾਂ ਨੂੰ ਅਕਲ ਆ ਜਾਏ ਤਾਂ ਕਰਕੇ ਅਕਲ ਲੈਣੀ ਸਭ ਤੋਂ ਜ਼ਰੂਰੀ ਹੈ ਦਿਮਾਗ ਦਾ ਵਿਕਾਸ ਕਰੀਏ ਇਹਨੂੰ ਦਿਮਾਗ ਨੂੰ ਖੋਲੀਏ ਖੁੱਲੇ ਥੋੜਾ ਜਿਹਾ ਤੇ ਦੁੱਖ ਆਪੇ ਛੋਟੇ ਛੋਟੇ ਲੱਗਣਗੇ ਜਦੋਂ ਸੋਚ ਦਾ ਪੱਧਰ ਉੱਚਾ ਹੋਏਗਾ ਦਿਮਾਗ ਦਾ ਵਿਕਾਸ ਹੋਏਗਾ ਫਿਰ ਆਪੇ ਦੁੱਖ ਤਕਲੀਫਾਂ ਛੋਟੀਆਂ ਛੋਟੀਆਂ ਲੱਗਦੀਆਂ ਤਾਂ ਕਰਕੇ ਸਹਿਜ ਪਾਠ ਆਪ ਕਰੋ ਗੁਰਬਾਣੀ ਆਪ ਪੜੋ ਗੁਰਬਾਣੀ ਦਾ ਚਾਨਣ ਘਰ ਘਰ ਫੈਲੇ ਪਾਠ ਮੁੱਲ ਦੇ ਨਾ ਕਰਾਓ ਆਪ ਕਰਿਆ ਕਰੋ ਪਿਆਰਿਓ ਮੈਨੂੰ ਦੱਸਿਓ ਸਿੰਘੋ ਜਰਾ ਦੱਸਿਓ ਤੁਹਾਡੀ ਥਾਂ ਤੇ ਕੋਈ ਰੋਟੀ ਖਾ ਸਕਦਾ ਆਪ ਖਾਣੀ ਪੈਂਦੀ ਹੈ ਨਾ ਜੇ ਕੋਈ ਬੰਦਾ ਰੱਖ ਲਓ 5,000 ਤੇ ਵੀ ਆ ਉਹ ਖਾ ਲੈ ਤੁਹਾਡੇ ਥਾਂ ਤੇ ਖਾ ਸਕਦਾ ਨਹੀਂ ਖਾ ਸਕਦਾ ਪਾਠ ਕਰ ਸਕਦੇ ਨੇ ਲੋਕ ਅਗਲਾ ਕਹੇ ਤੇਰੇ ਤੇ ਤੇਰਾ ਪਾਠ ਤੇ ਚੱਲਦਾ ਹੈ ਪਟਿਆਲੇ ਤੂੰ ਇੱਥੇ ਬੈਠਾ ਹੈ ਪਾਠ ਪਾਠੀਆਂ ਨੇ ਕੀਤਾ ਤੈਨੂੰ ਫਲ ਕਿਵੇਂ ਮਿਲ ਜਾਏਗਾ ਉਹ ਕਹਿੰਦਾ ਮੈਂ 5,000 ਦਿੱਤਾ ਹੈ ਤੇ ਆਪੇ ਫਲ ਮਿਲ ਜਾਏਗਾ ਇਦਾਂ ਹੀ ਸੋਚਦੇ ਆ ਅਸੀਂ ਜੇ 5,000 ਦੇ ਕੇ ਤੇਰੇ ਥਾਂ ਤੇ ਕੋਈ ਰੋਟੀ ਨਹੀਂ ਖਾ ਸਕਦਾ ਤੇ 5,000 ਦੇ ਕੇ ਤੇਰੇ ਥਾਂ ਤੇ ਪਾਠ ਕਿਵੇਂ ਕਰ ਸਕਦਾ ਪਾਠ ਆਪ ਕਰਨਾ ਪੈਂਦਾ ਆ ਅਕਲ ਆਪ ਲੈਣੀ ਪੈਂਦੀ ਗੁਰਬਾਣੀ ਨੂੰ ਆਪ ਸਮਝੋ ਸਾਰੀ ਜ਼ਿੰਦਗੀ ਲੰਘ ਗਈ ਆਹ ਹਾਲ ਸਾਡੇ ਪੰਜਾਬ ਦਾ ਹੋ ਗਿਆ ਕਿੰਨੇ ਅਸੀਂ ਕਰੋੜਾਂ ਹੀ ਪਾਠ ਕਰਾ ਚੁੱਕੇ ਆਹ ਹਾਲ ਹੁੰਦਾ ਜੇ ਕਿਤੇ ਸਮਝ ਲਈ ਹੁੰਦੀ ਆਪਣਾ ਦਿਮਾਗ ਕੰਮ ਕਰਦਾ ਹੁੰਦਾ ਦਿਮਾਗ ਖੋਲਦੇ ਕਿਤੇ 100-100 ਪਾਠ ਚੱਲਦਾ ਆਪਾਂ ਘਰ ਬੈਠੇ ਹਾਂ ਤੇ ਕਹਿੰਦੇ ਜੀ ਇਦਾਂ ਹੀ ਫਲ ਸਾਨੂੰ ਮਿਲ ਜਾਣਾ ਇਦਾਂ ਫਲ ਕਿਵੇਂ ਮਿਲ ਜਾਣਾ ਭਾਈ ਜੇ ਤੇਰੇ ਥਾਂ ਤੇ ਕੋਈ ਪੜ੍ਹ ਨਹੀਂ ਸਕਦਾ ਤੇਰੇ ਥਾਂ ਤੇ ਕੋਈ ਰੋਟੀ ਨਹੀਂ ਖਾ ਸਕਦਾ ਤੇਰੇ ਥਾਂ ਤੇ ਕੋਈ ਪਾਠ ਕਿਵੇਂ ਕਰ ਸਕਦਾ ਆਪ ਪਾਠ ਕਰੋ ਜੇ ਤੁਸੀਂ ਪਾਠੀ ਤੋਂ ਪਾਠ ਕਰਾਉਣਾ ਹੈ ਤੇ ਖੁੱਲੇ ਖਰਚ ਭਾਵੇਂ 5,000-10,000 ਦੇ ਦਿਓ ਉਹਨੂੰ ਕਹੇ ਸਾਡੇ ਘਰ ਰਹਿ ਕੇ ਸਾਨੂੰ 20 ਦਿਨ ਪਾਠ ਸੁਣਾਓ ਮਹੀਨਾ ਲਾਓ ਸਾਨੂੰ ਬਾਣੀ ਆਪ ਸੁਣਾਓ ਸਾਨੂੰ ਸੁਣੇ ਅਸੀਂ ਅਕਲ ਤੇ ਲਈਏ ਕੁਛ ਗੁਰੂ ਸਾਹਿਬ ਤੋਂ ਸਮਝ ਤੇ ਆਵੇ ਸਾਨੂੰ ਕੋਈ ਮਾੜੀ ਮੋਟੀ ਸਾਰੀ ਜ਼ਿੰਦਗੀ ਲੰਘ ਗਈ ਅਕਲ ਤੇ ਆਈ ਹੀ ਨਾ ਕੋਈ ਚੱਜ ਤੇ ਆਇਆ ਹੀ ਨਾ ਜ਼ਿੰਦਗੀ ਜਿਉਣ ਦਾ ਤਾਂ ਕਰਕੇ ਭਾਈ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਹਿਜ ਪਾਠ ਆਪ ਕਰੋ ਘਰ ਘਰ ਸਹਿਜ ਪਾਠ ਵੱਧ ਤੋਂ ਵੱਧ ਬਾਣੀ ਪੜ੍ਹੋ ਸੁਣੋ ਸਮਝੋ ਵਿਚਾਰੋ ਤਾਂ ਕਰਕੇ ਜ਼ਿੰਦਗੀ ਜਿਉਣ ਦੀ ਕਲਾ ਆਵੇ ਸਮਝ ਆਵੇ ਨਹੀਂ ਤੇ ਨਰਕ ਭੋਗ ਕੇ ਚਲੇ ਜਾਵਾਂਗੇ ਪਸ਼ੂਆਂ ਵਾਲੀ ਜ਼ਿੰਦਗੀ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਜਦੋਂ ਲੋਕ ਬਾਹਰਲਿਆਂ ਦੇਸ਼ਾਂ 'ਚ ਜਾਂਦੇ ਆ ਨਾ ਤੇ ਸਾਡੇ ਬੱਚੇ ਜਦੋਂ ਵਿਦੇਸ਼ਾਂ 'ਚ ਵਿੱਚ ਕੈਨੇਡਾ ਅਮਰੀਕਾ ਦੇ ਸਿਸਟਮ ਨੂੰ ਵੇਖਦੇ ਆ ਬੀਬੀਆਂ ਨੂੰ ਗੱਡੀਆਂ ਚਲਾਉਂਦੀਆਂ ਮਿਹਨਤ ਕਰਦਿਆਂ ਇੰਨਾ ਹਾਰਡ ਵਰਕ 80 ਸਾਲ ਦੀਆਂ ਬੀਬੀਆਂ ਵੀ ਗੱਡੀਆਂ ਭਜਾਈ ਫਿਰਦੀਆਂ ਉੱਥੇ ਵੇਖ ਕੇ ਫਿਰ ਇਦਾਂ ਲੱਗਦਾ ਵੀ ਯਾਰ ਸਾਡੀ ਤੇ ਜ਼ਿੰਦਗੀ ਪਸ਼ੂਆਂ ਵਰਗੀ ਲੱਗਦੀ ਸਾਡੇ ਪਿੰਡਾਂ ਦਾ ਮਾਹੌਲ ਤੇ ਅਜੇ ਬਹੁਤ ਥੱਲੇ ਹੈ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਸਾਡਾ ਤੇ ਧਰਮ ਵਾਲੇ ਪਾਸਿਓਂ ਵਿਕਾਸ ਹੋਣਾ ਚਾਹੀਦਾ ਸੀ ਧਰਮ ਵਾਲੇ ਪਾਸਿਓਂ ਡੈਡ ਕਰਤਾ ਸਾਡਾ ਦਿਮਾਗ ਡੈਡ ਕਰਤਾ ਸਾਨੂੰ ਤੇ ਇੰਨਾ ਹੀ ਦੱਸਿਆ ਜਾਂਦਾ ਬਸ ਮੱਥਾ ਟੇਕ ਲੈ ਪਰਕਰਮਾ ਕਰ ਲੈ ਪ੍ਰਸ਼ਾਦ ਲੈ ਲੈ ਰਮਾਲਾ ਚੜਾ ਲੈ ਹੋ ਗਿਆ ਧਰਮ ਦਾ ਕੰਮ ਇਹਨੂੰ ਧਰਮ ਸਮਝਿਆ ਜਾਂਦਾ ਪਰ ਇਹ ਧਰਮ ਥੋੜਾ ਧਰਮ ਤੇ ਸੀ ਪਰਮਾਤਮਾ ਦੇ ਕੁਦਰਤ ਦੇ ਕਾਨੂੰਨ ਨੂੰ ਸਮਝਣਾ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਅਸਲ ਧਰਮ ਸੀ ਗੁਰਬਾਣੀ ਤੋਂ ਅਕਲ ਲੈ ਕੇ ਕੁਦਰਤ ਦੇ ਨਿਯਮਾਂ ਨੂੰ ਸਮਝਣਾ ਸੀ ਪਰ ਸਾਰੀ ਜ਼ਿੰਦਗੀ ਨਰਕ ਭੋਗ ਕੇ ਅਸੀਂ ਚਲੇ ਜਾਂਦੇ ਹਾਂ ਤਾਂ ਕਰਕੇ ਭਾਈ ਧਰਮ ਦਾ ਸੰਬੰਧ ਸਾਡੀ ਜ਼ਿੰਦਗੀ ਨਾਲ ਹੈ ਜਿਹੜਾ ਪੁਜਾਰੀ ਦਾ ਧਰਮ ਸੀ ਉਹ ਕੀ ਸੀ ਮਰਨ ਤੋਂ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਪਰ ਸਾਡੇ ਗੁਰੂ ਸਾਹਿਬ ਕਹਿੰਦੇ ਨਾ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਆ ਜਿਹੜਾ ਵਿੱਚ ਵਾਲਾ ਸਮਾਂ ਆ ਜ਼ਿੰਦਗੀ ਹੈ ਜਿਹੜੀ ਇਹਦੀ ਗੱਲ ਕਰੋ ਜਨਮ ਤੋਂ ਪਹਿਲਾਂ ਅਸੀਂ ਕੀ ਲੈਣਾ ਕੀ ਸੀ ਤੇ ਮਰਨ ਤੋਂ ਬਾਅਦ ਅਸੀਂ ਕੀ ਬਣਨਾ ਹੈ ਇਹ ਗੱਲ ਛੱਡੋ ਤੁਸੀਂ ਗੱਲ ਕਰੋ ਅੱਜ ਦੀ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਅੱਜ ਜ਼ਿੰਦਗੀ ਸੋਹਣੀ ਕਿਵੇਂ ਬਣੇ ਸਾਡੇ ਗੱਲ ਹੀ ਇਹ ਚੱਲਦੀ ਹੈ ਵੀ ਜਨਮ ਤੋਂ ਪਹਿਲਾਂ ਕੀ ਸੀ ਮਰਨ ਤੋਂ ਬਾਅਦ ਕੀ ਹੋਏਗਾ ਅਮਰੀਕਾ ਕੈਨੇਡਾ ਵਾਲੇ ਕੀ ਕਹਿੰਦੇ ਆ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ ਉਹਨਾਂ ਨੇ ਤੇ ਇੱਥੇ ਹੀ ਸਵਰਗ ਬਣਾ ਲਿਆ ਆਖੋ ਸਤਨਾਮ ਸਾਡੇ ਵਾਲੇ ਅਗਲੇ ਸਵਰਗ ਨੂੰ ਉਡੀਕਦੇ ਫਿਰਦੇ ਨੇ ਵੀ ਅੱਗੇ ਕਿਤੇ ਸਵਰਗ 'ਚ ਜਾਣਾ ਤੇ ਉਹ ਤੇ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ ਅੱਜ ਦੀ ਗੱਲ ਕਰੋ ਛੱਡੋ ਮਰਨ ਤੋਂ ਬਾਅਦ ਵੀ ਸਵਰਗ 'ਚ ਜਾਣਾ ਇੱਦਾਂ ਜਾਣਾ ਆਹ ਹੋਣਾ ਨਾ ਭਾਈ ਅੱਜ ਜ਼ਿੰਦਗੀ ਸੋਹਣੀ ਬਣੇ ਅੱਜ ਸਵਰਗ ਬਣੇ ਦੇਵਤਾ ਬੰਦਾ ਜਿਉਂਦਾ ਜਿਉਂਦਾ ਦੇਵੀ ਗੁਣ ਆ ਜਾਣ ਤੇ ਦੇਵਤਾ ਬਣ ਜਾਏ ਤੇ ਦੇਵਤੇ ਕਿੱਥੇ ਰਹਿੰਦੇ ਆ ਸਵਰਗ 'ਚ ਹੁਣ ਪਤੀ ਪਤਨੀ ਦੋਵੇਂ ਦੇਵੀ ਦੇਵਤੇ ਬਣ ਜਾਣ ਤੇ ਘਰ ਉਹਨਾਂ ਦਾ ਆਪੇ ਸਵਰਗ ਬਣ ਜਾਂਦਾ ਗੁਰੂ ਦੇਵਤੇ ਬਣਾਉਂਦਾ ਦੇਵਤੇ ਪੂਜਣੇ ਥੋੜਾ ਬਲੇ ਹਾਜੀ ਪੁਰੇ ਆਪਣੇ ਦਿਓ ਹਾੜੀ ਸਤਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਗੁਰਬਾਣੀ ਦਾ ਗਿਆਨ ਲੈ ਕੇ ਪਤੀ ਬਣ ਗਿਆ ਦੇਵਤਾ ਤੇ ਬੀਬੀ ਬਣ ਗਈ ਦੇਵੀ ਤੇ ਦੇਵੀ ਦੇਵਤੇ ਰਹਿੰਦੇ ਕਿੱਥੇ ਐ ਸਵਰਗ 'ਚ ਤੇ ਘਰ ਕੀ ਬਣ ਗਿਆ ਸਵਰਗ ਹੋਰ ਗਾਂ ਦੱਸੋ ਕਿਹੜੇ ਸਵਰਗ 'ਚ ਜਾ ਕੇ ਕਿਹੜਾ ਸਵਰਗ ਲੱਭਦੇ ਫਿਰਦੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਕਿੰਨੇ ਵੇਖੀ ਐ ਮਰਨ ਤੋਂ ਬਾਅਦ ਮੁਕਤੀ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਜਿਉਂਦਿਆਂ ਦੀ ਗੱਲ ਕਰੋ ਅੱਜ ਦੀ ਗੱਲ ਕਰੋ ਅੱਜ ਜ਼ਿੰਦਗੀ ਨਰਕ ਕਿਵੇਂ ਅੱਜ ਸੋਹਣੀ ਜ਼ਿੰਦਗੀ ਕਿਵੇਂ ਬਣੇ ਅੱਜ ਪਰਸਨੈਲਿਟੀ ਡਿਵੈਲਪ ਕਿਵੇਂ ਹੋਵੇ ਅੱਜ ਦਿਮਾਗ ਖੁੱਲੇ ਕਿਵੇਂ ਅੱਜ ਅਸੀਂ ਸਾਰੇ ਕੰਮ ਹੁਣ ਸਾਰੇ ਕੰਮ ਕਿਵੇਂ ਕਰੀਏ ਸਾਰੇ ਮਿਹਨਤ ਕਰੀਏ ਸਾਰੇ ਵੇਲੇ ਨਾਲ ਆਪਣਾ ਕੰਮ ਨਿਬੇੜੀਏ ਸਾਰੇ ਆਪਣੇ ਫਰਜ਼ ਪਛਾਣੀਏ ਫਿਰ ਪਿੰਡਾਂ ਦਾ ਆਹ ਹਾਲ ਹੋਏਗਾ ਜੇ ਸਾਰਾ ਪਿੰਡ ਸਫਾਈ ਰੱਖੇ ਆਪਣੇ ਫਰਜ਼ ਪਛਾਣੇ ਤੇ ਕਿੰਨੇ ਗੰਦ ਪਾ ਦੇਣਾ ਖਲਾਰਾ ਪਾਏਗਾ ਕਿਹੜਾ ਹਰੇਕ ਆਪਣੇ ਘਰ ਦੇ ਅੱਗੇ ਗਲੀਆਂ ਨੂੰ ਸਾਫ਼ ਕਰੇ ਆਪਣੇ ਬੂਹੇ ਦੇ ਅੱਗੇ ਆਪਣੀ ਸਫਾਈ ਆਪ ਕਰੇ ਤੇ ਸਾਰਾ ਪਿੰਡ ਸੋਹਣਾ ਨਾ ਹੋਏਗਾ ਹਰ ਬੰਦਾ ਆਪਣੇ ਫਰਜ਼ ਪਛਾਣੇ ਜ਼ਿੰਮੇਵਾਰੀ ਪਛਾਣੇ ਆਪਣੀ ਧਰਮ ਤੇ ਬਣਾ ਹੀ ਕੁਝ ਹੋਰ ਦਿੱਤਾ ਹੈ ਬਿਲਕੁਲ ਅੱਜ ਮੈਂ ਇਹ ਗੱਲ ਕਲੀਅਰ ਕਹਿਣਾ ਸਟੇਜਾਂ ਤੇ ਵੀ 95% ਜੋ ਤੁਹਾਨੂੰ ਸਿੱਖ ਧਰਮ ਦਿਸਦਾ ਹੈ ਅੱਜ 95% ਅਸਲੀ ਧਰਮ ਨਹੀਂ ਅਸਲੀ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਤੇ ਲੁਕੋਇਆ ਹੋਇਆ ਉਹ ਤੇ ਦੱਸਿਆ ਹੀ ਨਹੀਂ ਜਿਹੜਾ ਅੱਜ ਸਾਨੂੰ ਸਿੱਖ ਧਰਮ ਦਿਸਦਾ ਇਹ ਨਹੀਂ ਇਹ ਤੇ ਮਾਫ਼ ਕਰਨਾ ਕਸ਼ਹਿਰਾ ਧਾਰੀ ਬਾਹਮਣ ਕਿਰਪਾਨ ਧਾਰੀ ਬਾਹਮਣ ਅਸੀਂ ਉਹੀ ਵਹਿਮ ਉਹੀ ਭਰਮ ਸਾਰਾ ਕੁਝ ਉਹੀ ਲਈ ਲੈਂਦੇ ਅੱਜ ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਫਿਰ ਵੇਖੀਏ ਵੀ ਸਿੱਖ ਧਰਮ ਅਸਲ ਵਿੱਚ ਹੈ ਕੀ ਸਿੱਖ ਧਰਮ ਹੈ ਜੀਵਨ ਜਾਚ ਜ਼ਿੰਦਗੀ ਸੋਹਣੀ ਕਿੱਦਾਂ ਜਿਉਣੀ ਜਾਵੇ ਇਹ ਧਰਮ ਸੀ ਸਾਡੇ ਤੇ ਅੱਜ ਕੱਲ ਉਹੀ ਗੱਲਾਂ ਉਹੀ ਬਾਤਾਂ ਕੋਈ ਫਰਕ ਨਹੀਂ ਪਿਆ ਤਾਂ ਕਰਕੇ ਭਾਈ ਮੇਰੀ ਬੇਨਤੀ ਹੈ ਕਿ ਆਪ ਬਾਣੀ ਪੜੋ ਸੁਣੋ ਸਮਝੋ ਵਿਚਾਰੋ ਜ਼ਿੰਦਗੀ ਸੋਹਣੀ ਬਣਾਓ ਨਰਕ ਨਾ ਭੋਗੀਏ ਜ਼ਿੰਦਗੀ ਸੋਹਣੀ ਬਣਾਈਏ ਸਰਬ ਸੰਗਤਾਂ ਪ੍ਰਬੰਧਕਾਂ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਕੋਲ ਸਮਾਂ ਹੋਵੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਮਹੀਨੇ ਬਾਅਦ ਦੀਵਾਨ ਲੱਗਦਾ ਆਪਣਾ ਤੇ ਇਲਾਕਾ ਹੈ ਨੇੜੇ ਹੈ ਮੈਨੂੰ ਲੱਗਦਾ ਕਕਰਾਲਾ ਭਾਈਕਾ ਦੇ ਵਿੱਚ ਘੱਟ ਤੋਂ ਘੱਟ ਵੀ ਜੇ ਜ਼ਿਆਦਾ ਨਹੀਂ ਤੇ 10-12 ਵਾਰ ਤੇ ਦੀਵਾਨ ਲੱਗੇ ਹੀ ਹੋਣਗੇ ਪਹਿਲਾਂ ਹੁਣ 3-4 ਸਾਲ ਹੋ ਗਏ ਟਾਈਮ ਘੱਟ ਹੋਣ ਕਰਕੇ ਦਿੱਤਾ ਨਹੀਂ ਗਿਆ ਪਰ ਨੇੜੇ ਤੇੜੇ ਜਦੋਂ ਵੀ ਪ੍ਰੋਗਰਾਮ ਹੋਵੇ ਖਨੌਰੀ ਦੀਵਾਨ ਦਿੱਤੇ ਹੈ ਆਉਣ ਵਾਲੇ ਸਮੇਂ ਵਿੱਚ ਪਾਤੜਾਂ ਤੋਂ ਅੱਗੇ ਪਤਾ ਹੀ ਹੈ ਫਰਵਰੀ ਦੇ ਵਿੱਚ ਨੇ ਮੇਰਾ ਖਿਆਲ ਜਾਂ ਸ਼ਾਇਦ ਮਾਰਚ ਵਿੱਚ ਦੀਵਾਨ ਨੇ ਖਨੌਰੀ ਉੱਥੇ ਆਪਣੇ ਏਰੀਏ ਵਿੱਚ ਆਉਣਗੇ ਜਾਂ ਜਿੱਥੇ ਮੰਡੀਆਂ ਖੁੱਲੀਆਂ ਖੁੱਲੀ ਜਗ੍ਹਾ ਹੋਵੇ ਜਿੱਥੇ ਸੌਖਾ ਰਹਿੰਦਾ ਹੈ ਸੋ 3 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਕੱਲ੍ਹ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਿਆ ਕਿਉਂਕਿ ਥੋੜ੍ਹੀ ਜਿਹੀ ਜਿਵੇਂ ਕਿਡਨੀ ਸਟੋਨ ਹੋ ਜਾਂਦਾ ਨਾ ਜਿਵੇਂ ਪੱਥਰੀ ਹੋ ਜਾਂਦੀ ਹੈ ਤੇ ਉਹ ਦਰਦ ਬੜਾ ਭੈੜਾ ਹੁੰਦਾ ਤੁਹਾਨੂੰ ਪਤਾ ਜਦੋਂ ਪੱਥਰੀ ਦਾ ਦਰਦ ਛਿੜਦਾ ਬੜਾ ਖਤਰਨਾਕ ਤੇ ਮੈਂ ਸੋਚਿਆ ਕੱਲ੍ਹ ਜ਼ਰੂਰ ਸੀ ਵੀ ਆਉਣਾ ਹੀ ਆਉਣਾ 9 ਵਜੇ ਉਹ ਐਸਾ ਪੇਨ ਹੋਣ ਲੱਗਾ ਵੀ ਬਹੁਤ ਤਕਲੀਫ ਰਹੀ ਮੈਨੂੰ ਤੇ 2-2.5 ਵਜੇ ਤੱਕ ਦਰਦ ਬਹੁਤ ਜ਼ਿਆਦਾ ਹੁੰਦਾ ਰਿਹਾ ਤੇ 2:30 ਵਜੇ ਮੈਂ ਫਿਰ ਪਟਿਆਲੇ ਜਾ ਕੇ ਡਾਕਟਰ ਕੋਲੋਂ ਸਾਰਾ ਚੈੱਕਅਪ ਕਰਾਇਆ ਫਿਰ ਉਹਦੇ ਨਾਲ ਥੋੜਾ ਜਿਹਾ ਸ਼ਾਮ ਨੂੰ ਦਰਦ ਬੰਦ ਹੋਇਆ ਨਹੀਂ ਤੇ ਕੱਲ ਮੈਂ ਆ ਨਹੀਂ ਸਕਿਆ ਮੈਂ ਪਿੰਡ ਵਾਲਿਆਂ ਤੋਂ ਵੀ ਤੇ ਸਾਰੀ ਸੰਗਤ ਜਿਹੜੀ ਕੱਲ ਆਈ ਮੈਂ ਉਹਨਾਂ ਤੋਂ ਮਾਫੀ ਮੰਗਦਾ ਵੀ ਕੱਲ ਮੈਂ ਦਰਸ਼ਨ ਨਹੀਂ ਕਰ ਸਕਿਆ ਪਰ ਤੁਸੀਂ ਦੀਵਾਨ ਬਹੁਤ ਟਿਕਾ ਨਾਲ ਸੁਣਿਆ ਕੱਲ ਵੀ ਮੈਂ ਖੁਦ ਸਾਰਾ ਪ੍ਰੋਗਰਾਮ ਸੁਣਿਆ ਉੱਥੇ ਪਰਮੇਸ਼ਰ ਦੁਆਰ ਬਹਿ ਕੇ ਤੇ ਬਹੁਤ ਸੋਹਣਾ ਦੀਵਾਨ ਕੱਲ ਹੋਇਆ ਬੜੇ ਟਿਕਾ ਨਾਲ ਤੁਸੀਂ ਕੱਲ ਦੇ ਦੀਵਾਨ 'ਚ ਵੀ ਹਾਜ਼ਰੀ ਭਰੀ ਸੋ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਵੱਧ ਤੋਂ ਵੱਧ ਗੁਰਮਤਿ ਦੀ ਸੇਧ ਲਓ ਸਾਹਿਬਜ਼ਾਦਾ ਫਤਿਹ ਸਿੰਘ ਗੁਰਮਤਿ ਪ੍ਰਚਾਰ ਟਰੱਸਟ ਵੱਲੋਂ ਗੁਰਮਤਿ ਦੀਆਂ ਕਲਾਸਾਂ ਗੁਰਦੁਆਰਾ ਪੱਕਾ ਪਾਸਾ ਪਿੰਡ ਵਿੱਚ ਇਸੇ ਪਿੰਡ ਵਿੱਚ ਗੁਰਦੁਆਰਾ ਪੱਕਾ ਪਾਸਾ ਉੱਥੇ ਸ਼ੁਰੂ ਨੇ ਕਲਾਸਾਂ ਉਹਦਾ ਵੀ ਲਾਭ ਲਿਆ ਕਰੋ ਆਪ ਗੁਰਬਾਣੀ ਪੜ੍ਹੋ ਭਾਈ ਬੜਾ ਕੁਛ ਲੁਕੋਇਆ ਪਿਆ ਸਾਡੇ ਬੰਦਿਆਂ ਨੇ ਸਾਡੇ ਬਾਬਿਆਂ ਨੇ ਦੱਸਿਆ ਨਹੀਂ ਸਾਰਾ ਕੁਝ ਲੁਕੋ ਕੇ ਰੱਖਿਆ ਲੁਕੋ ਕੇ ਤਾਂ ਰੱਖਿਆ ਕਿਉਂਕਿ ਇਹਨਾਂ ਦੇ ਡੇਰੇ ਨਹੀਂ ਚੱਲਣੇ ਪੜਦਾ ਬੜਾ ਰੱਖਿਆ ਸਾਰਾ ਹੀ ਓਹਲਾ ਰੱਖਿਆ ਮੈਂ ਕਹਿੰਦਾ ਹੈਰਾਨ ਹੋ ਜਾਂਦੇ ਆ ਜਦੋਂ ਗੁਰਬਾਣੀ ਨੂੰ ਸਮਝਦੇ ਆ ਵੀ ਯਾਰ ਸਾਰਾ ਕੁਝ ਹੀ ਲੁਕੋ ਕੇ ਰੱਖਿਆ ਸਾਨੂੰ ਦੱਸਿਆ ਹੀ ਨਹੀਂ ਹਨੇਰੇ 'ਚ ਹੀ ਰੱਖਿਆ ਬੜਾ ਕੁਛ ਹੈ ਆਹ ਪੰਜਾਬ ਇਦਾਂ ਦਾ ਨਾ ਹੁੰਦਾ ਜੇ ਕਿਤੇ ਗੁਰਬਾਣੀ ਬਾਹਰ ਆ ਜਾਂਦੀ ਰੁਮਾਲਿਆਂ ਤੋਂ ਬਾਹਰ ਆ ਜਾਂਦੇ ਨਾ ਕਿਤੇ ਗੁਰਬਾਣੀ ਦਾ ਗਿਆਨ ਬਾਹਰ ਆ ਜਾਂਦਾ ਸਾਨੂੰ ਤੇ ਇੰਨਾ ਹੀ ਦੱਸਿਆ ਜਾਂਦਾ ਵੀ ਮੱਥਾ ਟੇਕੋ ਬਸ ਪੂਜਾ ਕਰੋ ਨੇੜੇ ਨਾ ਜਾਓ ਹੱਥ ਨਾਲ ਲਾਈ ਡਰਾਂਦੇ ਨੇ ਨੇੜੇ ਨਾ ਜਾਈ ਪਾਪ ਲੱਗ ਜਾਏਗਾ ਐਦਾਂ ਹੋ ਜਾਏਗਾ ਐਦਾਂ ਹੋ ਜਾਏਗਾ ਡਰਾਇਆ ਵੀ ਤੂੰ ਪੜ੍ਹ ਹੀ ਨਾ ਸਕੇ ਨੇੜੇ ਜਾ ਹੀ ਨਾ ਸਕੇ ਨਾ ਭਾਈ ਆਪ ਗੁਰਬਾਣੀ ਪੜ੍ਹੋ ਟਰੈਕਟਰ ਘਰਾਂ 'ਚ ਆਏ ਐ ਆਪੇ ਚਲਾਉਣੇ ਆ ਜਾਂਦੇ ਆ ਜਦੋਂ ਖਲੋਤਾ ਹੋਵੇ ਘਰ ਮੋਟਰਸਾਈਕਲ ਕਿਹੜਾ ਸਿੱਖਣ ਗਏ ਹੋ ਕਿਤੇ ਆਪੇ ਹੀ ਆ ਗਏ ਹੌਲੀ ਹੌਲੀ ਪਰ ਕੋਸ਼ਿਸ਼ ਕਰੋਗੇ ਜਦੋਂ ਗੁਰਬਾਣੀ ਪੜ੍ਹਨ ਦੀ ਜਿੰਨੇ ਅੱਜ ਪਾਠੀ ਚੰਗੇ ਐ ਕਦੇ ਗਲਤ ਪਾਠ ਕਰਦੇ ਸੀ ਹੌਲੀ ਹੌਲੀ ਚੰਗੇ ਪਾਠੀ ਬਣਦੇ ਜਿਹੜਾ ਵੀ ਬੰਦਾ ਸਿੱਖਦਾ ਪਹਿਲਾਂ ਗਲਤੀ ਕਰਦਾ ਫਿਰ ਹੌਲੀ ਹੌਲੀ ਸ਼ੁੱਧ ਲੱਗ ਜਾਂਦਾ ਕਰ ਤਾਂ ਕਰਕੇ ਭਾਈ ਜਦੋਂ ਗਲਤੀਆਂ ਕਰਾਂਗੇ ਹੌਲੀ ਹੌਲੀ ਅੱਗੇ ਸੁਧਾਰ ਵੀ ਹੋਏਗਾ ਅਕਲ ਲਓ ਸਮਝ ਲਓ ਆਪ ਗੁਰਬਾਣੀ ਪੜ੍ਹੋ ਸਤਿਗੁਰੂ ਮਿਹਰ ਕਰਨ ਸਾਰੀਆਂ ਸੰਗਤਾਂ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਕੋਲ ਸਮਾਂ ਹੋਵੇ ਨੇੜੇ ਤੇੜੇ ਨਾ ਵੀ ਕੋਈ ਦੀਵਾਨ ਆਵੇ ਤੇ ਪਰਮੇਸ਼ਵਰ ਦੁਆਰ ਸਾਹਿਬ ਮਹੀਨੇ ਬਾਅਦ ਦੀਵਾਨ ਹੁੰਦਾ ਐਤਕੀ ਐਤਵਾਰ ਦਾ ਦੀਵਾਨ ਹੈ ਦੁਪਹਿਰ ਦਾ ਆ ਜਿਹੜਾ ਐਤਵਾਰ ਅਗਲਾ ਆਉਣਾ ਹੈ ਪਹਿਲਾ ਐਤਵਾਰ ਉੱਥੇ ਪਹੁੰਚ ਕੇ ਦਰਸ਼ਨ ਦੇਣੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ 10 ਵਜੇ ਆ ਜਾਣ ਉਸ ਤੋਂ ਬਾਅਦ ਅਗਲੇ ਮਹੀਨੇ ਫਿਰ ਸ਼ਨੀਵਾਰ ਰਾਤ ਦਾ ਤਾਂ ਜੋ ਐਤਵਾਰ ਅਗਲੇ ਦਿਨ ਛੁੱਟੀ ਹੁੰਦੀ ਹੈ ਸੌਖਾ ਹੋ ਜਾਂਦਾ ਬੱਚਿਆਂ ਨੇ ਸਕੂਲ ਨਹੀਂ ਜਾਣਾ ਹੁੰਦਾ ਜਿੱਦਾਂ ਕੋਲ ਸਮਾਂ ਹੋਵੇ ਵੱਜ ਚੜ ਕੇ ਪਹੁੰਚ ਕੇ ਲਾਹ ਪ੍ਰਾਪਤ ਕਰੋ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਜਿਹੜੇ ਹੁਣ ਤੱਕ ਨਹੀਂ ਬੋਲੇ ਭਾਈ ਸਾਰੇ ਬੋਲਿਓ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ ਅਜੇ 4:15 ਹੋਏ ਆ ਲੇਟ ਨਹੀਂ ਹੋਏ ਆਪਾਂ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੋ ਫਿਰ ਚੱਲਦੇ ਆ ਕਾਲ ਨਹੀਂ ਕਰਨੀ ਕਿਸੇ ਨੇ ਸਤਿਗੁਰੂ ਜੀ ਅੱਗੇ ਅੱਗੇ ਆਪਾਂ ਸਾਰਿਆਂ ਫਿਰ ਮਗਰ ਮਗਰ ਜਾਣਾ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰਤਾ ਪਾਇਆ ਸਹਿਜ ਸੇਤੀ ਮਨ ਰਤਨਾ ਦਾ ਦਾਨ
ਰਾਗ ਰਤਨ ਪਰਵਾਰ ਪਰਿਆ ਸ਼ਬਦ ਕਾ ਬਣਾਈਆ
ਸਤੋ ਤਾ ਕਾ ਗੁਰ ਹਰੀ ਕੇ ਦਾ ਪਨ ਜਿਨੀ ਵਸਾਇਆ
ਕਹਿ ਨਾਮ ਕਾ ਨਤ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇ ਤੂੰ ਸਦਾ ਰਹੋ ਹਰ ਨਾਮ ਦੇ
ਹਰ ਨਾਮ ਰਹੋ ਤੂੰ ਮਨ ਮੇਰੇ ਰੂਪ ਸਦਾ ਸਾਰਨਾ
ਅੰਗੀਕਾਰ ਭਰੇ ਤੇਰਾ ਕਾਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸੁਆਮੀ ਤੂੰ ਕਿਉਂ ਬਣੋ ਦਸਾਰੇ
ਹਰ ਨਾਮ ਤੁਮਾਨ ਮੇਰੇ ਸਦਾ ਰਹੋ ਹਰ ਨਾਮ ਦੇ
ਸਾਚੇ ਸਾਹਿਬਾ ਕਿਆ ਨਾਹੀ ਹਰ ਤੇਰੇ
ਪਰਮਾ ਤੇਰੇ ਸਭ ਕਿਛ ਹੈ ਜਿਸ ਤੇ ਹੈ ਸੋ ਪਾਵੇ
ਸਦਾ ਸਿਮਤ ਸਲਾ ਤੇਰੀ ਨਾਮ ਮਨ ਪਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਬਨੇਰੇ
ਹੈ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸੱਚ
ਮੇਰਾ ਆਧਾਰੋ ਸਤ ਨਾਮ ਆਧਾਰ ਮੇਰਾ ਜਿਨ ਕੋ ਪਾ ਸਭ ਗਵਾਇਆ
ਸਰਚਾਂਤ ਸਭ
ਕੁਝ
ਸ਼ਬਦ ਵਾਜੇ ਕਲਾ ਜਿਤਾਰੀਆਂ
ਅੰਤ ਨੂੰ ਤੁਨ ਵਾਸ ਕੀਤੇ ਕਾਲ ਕੰਠ ਕੁਮਾਰਿਆ
ਹੋਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰਿ ਕੈ ਲਾਗੇ
ਹੈ ਨਾਨਕ ਤਸਤ ਹੋ ਆਦਿਤ ਕਰ ਅਨਹਰਾਜੇ
ਅਨੰਤ ਪਾਕੀ ਹੋ ਸਕੈ ਪਧੁਰ ਪੂਰੇ
ਆਪ ਹਮ ਕਰ ਪਾਇਆ ਕਰੇ ਸਭ ਲਗ ਸੂਰੇ
ਰੂਪ ਰੋਗ ਸੰਤਾਪ ਵੀ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਭ ਸੇ ਪੂਰੇ ਗੁਰ ਤੇ ਜਾਣੀ
ਤੇ ਪਰੀਦ ਕਹਤੇ ਪਵਿੱਤ ਸਤਿਗੁਰ ਰਹੇ ਅਮਰ
ਚਰਨ ਦਾਤੇ ਵਾਜੇ ਅਨਹਦ ਪੂਰੇ
ਪਾਵਣ ਗੁਰੂ ਪਾਣੀ ਪਿਤਾ ਪਾਤਾ ਧਰਤ ਬਹਾਦ
ਦੂਸਰਾ ਗੁਰਦਾਈ ਗਾਇਆ ਖੇਲੈ ਸਗਲ ਜਾਗਤ
ਆਈਆਂ ਬੁਰਿਆਈਆਂ ਵਚ ਧਰਮ ਹਜ਼ੂਰ
ਹਰੀਆਂ ਕੋ ਆਪਣੀ ਖੇਲੇ ਰਹਿ ਕੇ ਦੂਰ
ਜਿਨੀ ਨਾਮ ਪਿਆਇਆ ਕਹਿਤ ਸੰਗਤਾ
ਨਾਨਕ ਤੇ ਮੁਖੇ ਉਜਣੇ ਕੀਤੀ ਛੁੱਟੀ ਨਾ
ਇਨੀ ਨਾਮ ਤੇ ਆਇਆ ਸਕਤਾ
ਨਾਨਕ ਤੇ ਮੁਖੇ ਉਜਣੇ ਕੀਤੀ ਛੁੱਟੀ ਨਾ
ਜਿਨੀ ਨਾਮ ਤੇ ਆਇਆ
ਤੇ ਛੇਤੀ ਛੁੱਟੀ ਨਾ
ਜਿਨੀ ਨਾਮ
ਛੇਤੀ ਛੁੱਟੀ ਨਾ
ਜਿਨੀ ਨਾਮ ਪਿਆਰਾ ਜਿਨੀ ਨਾਮ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕੁਰ ਤੁਮ
ਆਸ
ਜੀਓ ਪਿੰਡ ਸਾਹਿਬ
ਤੇਰੀ ਰਾਸ ਤੁਮ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਕੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਬਦ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਬਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਦਿਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਿੰਡ ਕਕਰਾਲਾ ਭਾਈ ਕਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਿ ਜਥਿਆਂ ਨੇ ਗੁਰਮਤ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸ੍ਰੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਇਸੇ ਤਰ੍ਹਾਂ ਗੁਰਬਾਣੀ ਪੜ੍ਹਨ ਦਾ ਸਮਝਣ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸੋ ਕਹੋ ਟਲ ਗੁਰ ਸੇਵੀਏ ਇਹ ਦਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਰੱਬ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।